ਚੜਨ ਵਾਲੇ ਹੋ ਹੱਕਾਂ ਦੀ
ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਸਾਲ 2018 ਦਾ ਆਖਰੀ ਦਿਨ ਯਾਨੀ ਕਿ 31 ਦਸੰਬਰ ਵਾਲੇ ਦਿਨ ਸਾਥੀਓ ਅਸੀਂ ਇਕ ਵਾਰ ਫੇਰ ਤੁਹਾਡੇ ਨਾਲ ਮੁਖਾਤਬ ਹੋ ਗਏ ਹਾਂ। ਮੈਂ ਯਾਨੀ ਅਨੂ ਤੁਹਾਡੇ ਨਾਲ ਰਵਾਂਗੀ 5 ਵਜੇ ਤੋਂ 6:30 ਵਜੇ ਤੱਕ। ਮੇਰੇ ਨਾਲ ਸਟੂਡੀਓ ਚ ਹੋਰ ਵੀ ਸਾਥੀ ਮੌਜੂਦ ਨੇ, ਭਾਰਤੀ ਜੀ ਨੇ, ਸਾਥੀ ਨਛੱਤਰ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ, ਨਾਲ ਉਨ੍ਹਾਂ ਦੇ ਜੀਵਨ ਸਾਥਣ ਸਾਥੀ ਗੁਰਮੀਤ ਕੌਰ ਜੀ ਵੀ ਅੱਜ ਸਾਡੇ ਨਾਲ ਨੇ ਸਟੂਡੀਓ ਚ। ਤੋ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਅੱਜ ਦੇ ਜਿਹੜੇ ਸਾਡੇ ਵਿਸ਼ੇ ਨੇ ਉਹ ਮੈਂ ਤੁਹਾਨੂੰ ਦੱਸਦੀ ਚੱਲਾਂ। ਛੇਤੀ ਅਸੀਂ ਪੰਜਾਬ ਭਾਰਤ ਤੋਂ ਇੱਕ ਸਾਡੇ ਜਿਹੜੇ ਜੁਝਾਰੂ ਸਾਥੀ ਨੇ ਉਹਨਾਂ ਦੇ ਨਾਲ ਜੁੜ ਜਾਵਾਂਗੇ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਲਖਵੀਰ ਸਿੰਘ ਦੁਲਮਸਰ, ਜਿਹੜੇ ਕਿ ਬਲਾਕ ਸ਼ਹਿਣਾ ਜ਼ਿਲ੍ਹਾ ਬਰਨਾਲਾ ਦੇ ਪ੍ਰੈਸ ਸਕੱਤਰ ਨੇ ਡਕੌਂਦਾ ਜਥੇਬੰਦੀ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਟਰਾਈਡੈਂਟ ਫੈਕਟਰੀ ਉਸ ਏਰੀਏ ਵਿਚ ਜਿਹੜੀ ਪਿਛਲੇ ਦਿਨੀ ਉਹਦੇ ਚ ਅੱਗ ਲੱਗੀ ਸੀ ਔਰ 3 ਜਿਹੜੇ ਮਜ਼ਦੂਰ ਉੱਥੇ ਸੜ ਗਏ ਉਸ ਅੱਗ ਦੇ ਅੰਦਰ, ਤੋ ਉਸ ਉਹਨਾਂ ਪਰਿਵਾਰਾਂ ਵਾਸਤੇ ਇਸ ਜਥੇਬੰਦੀ ਨੇ ਔਰ ਹੋਰ ਸਾਰਿਆਂ ਨੇ ਮਿਲ ਕੇ ਬਹੁਤ ਸੰਘਰਸ਼ ਕੀਤਾ ਔਰ ਜਿੱਤ ਵੀ ਹਾਸਲ ਹੋਈ। ਤੋ ਸਾਥੀ ਲਖਵੀਰ ਸਿੰਘ ਉਸ ਸਿਲਸਿਲੇ ਚ ਤੁਹਾਡੇ ਨਾਲ ਸਾਂਝ ਪਾਉਣਗੇ। ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਸਾਰੇ ਸਾਡੇ ਸਰੋਤੇ ਜਾਣਦੇ ਨੇ ਕਿ ਬੀਤੇ ਕੱਲ ਪੰਜਾਬ ਵਿਚ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਨੇ, ਤੋ ਉਹਦੇ ਤੇ ਅਸੀਂ ਆਪਸ ਵਿਚ ਇੱਥੇ ਸਟੂਡੀਓ ਚ ਗੱਲਬਾਤ ਕਰਾਂਗੇ ਔਰ ਕੀ ਨਹੀਂ ਠੀਕ ਹੋਇਆ, ਕਿਹੜੀਆਂ ਕੁਝ ਇੱਕ ਜਿੱਤਾਂ ਐਸੀਆਂ ਵੀ ਹੋਈਆਂ ਨੇ ਜਿਹੜੀਆਂ ਸਾਨੂੰ ਲੱਗਦੀਆਂ ਕਿ ਇਤਿਹਾਸਕ ਜਿੱਤਾਂ ਨੇ, ਸੋ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਔਰ ਆਖਿਰ ਵਿਚ ਜਿਹੜੀ ਸਾਡੀ ਇੱਥੇ ਪ੍ਰਵਾਸੀ ਕਾਮਿਆਂ ਦੀ ਜਥੇਬੰਦੀ ਹੈ ਮਾਈਗਰੈਂਟ ਵਰਕਰਸ ਐਸੋਸੀਏਸ਼ਨ, ਉਹਦੇ ਵਿਚ ਪਿਛਲੇ ਸਾਲ ਭਰ ਵਿਚ ਕੀ ਕੁਝ ਹੋਇਆ ਔਰ ਸਾਡੇ ਮੁਤਾਬਕ ਹੁਣ ਤੱਕ ਸਾਨੂੰ ਕਿੰਨੇ 8-10 ਸਾਲ ਹੋ ਗਏ ਨੇ ਇਸ ਕੰਮ ਵਿਚ, ਸਭ ਤੋਂ ਜ਼ਿਆਦਾ ਬਿਜ਼ੀ ਸਾਡਾ ਪਿਛਲਾ ਸਾਲ ਰਿਹਾ, ਤੋ ਉਹ ਅਸੀਂ ਤੁਹਾਡੇ ਨਾਲ ਤਫਸੀਲ ਸਾਰੀ ਸ਼ੇਅਰ ਕਰਾਂਗੇ ਕਿ ਕਿਹੜੇ ਕਿਹੜੇ ਸੰਘਰਸ਼ ਰਹੇ ਸਾਡੀ ਜਥੇਬੰਦੀ ਦੇ ਔਰ ਕਿਹੜੀਆਂ ਕਿਹੜੀਆਂ ਜਿੱਤਾਂ ਅਸੀਂ ਪ੍ਰਾਪਤ ਕੀਤੀਆਂ ਨੇ ਔਰ ਆਉਣ ਵਾਲੇ ਸਾਲ ਚ ਕੀ ਕੁਝ ਸਾਡੇ ਪਲਾਨ ਨੇ ਔਰ ਅਸੀਂ ਕੀ ਕਰਨ ਜਾ ਰਹੇ ਹਾਂ। ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ, ਅਸੀਂ ਜਲਦ ਵਾਪਸ ਤੁਹਾਡੇ ਨਾਲ ਜੁੜ ਜਾਵਾਂਗੇ ਸਾਥੀ ਲਖਵੀਰ ਸਿੰਘ ਦੁਲਮਸਰ ਨੂੰ ਫੋਨ ਲਾਈਨ ਦੇ ਉੱਪਰ ਲੈ ਕੇ। ਤੋ ਇਸ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹਿਣਾ। ਦੋਸਤੋ ਇਸ ਵਕਤ ਫੋਨ ਲਾਈਨ ਤੇ ਸਾਡੇ ਨਾਲ ਹੋ ਗਏ ਨੇ ਸਾਥੀ ਲਖਵੀਰ ਸਿੰਘ ਦੁਲਮਸਰ ਜਿਹੜੇ ਕਿ ਮੈਂ ਜਿਸ ਤਰ੍ਹਾਂ ਪਹਿਲੇ ਵੀ ਉਹਨਾਂ ਦਾ ਪਰਿਚੈ ਕਰਵਾਇਆ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸ਼ਹਿਣਾ ਬਲਾਕ ਜਿਹੜਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਹੈ ਪ੍ਰੈਸ ਸਕੱਤਰ ਨੇ ਤੇ ਉਹਨਾਂ ਨਾਲ ਅਸੀਂ ਸਾਂਝ ਪਾਉਣ ਜਾ ਰਹੇ ਹਾਂ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਵੀਰ ਭਾਰਤੀ ਜੀ
ਧੰਨਵਾਦ ਜੀ ਧੰਨਵਾਦ ਤੋ ਸਾਥੀ ਜੀ ਅਸੀਂ ਪਹਿਲਾਂ ਵੀ ਆਪਣੇ ਇਸ ਰੇਡੀਓ ਮਾਧਿਅਮ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਚਾਹੇ ਉਹ ਵੱਡੀ ਜਿਹੜੀ ਗਿਣਤੀ ਹੈ ਚਾਹੇ ਜਿਹੜਾ ਵੱਡਾ ਮੀਡੀਆ ਆ ਉਹਦੇ ਵਾਸਤੇ ਇਹ ਸੰਘਰਸ਼ ਜਿਹੜੇ ਉਹ ਛੋਟੇ ਹੋਣ ਪਰ ਸਾਡੇ ਵਾਸਤੇ ਜਿਹੜੇ ਸੰਘਰਸ਼ ਤੁਸੀਂ ਧਰਾਤਲ ਦੇ ਉੱਪਰ ਲੜ ਰਹੇ ਹੋ ਸਾਡੇ ਵਾਸਤੇ ਬਹੁਤ ਮਾਇਨੇ ਰੱਖਦੇ ਆ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਧਰਾਤ ਤੇ ਚੱਲ ਰਹੇ ਸੰਘਰਸ਼ ਨੇ ਉਹਨੂੰ ਲੋਕਾਂ ਤੱਕ ਲਿਆਂਦਾ ਜਾਵੇ ਸੋ ਸਾਥੀ ਜੀ ਪਹਿਲਾਂ ਤੇ ਇਹ ਦੱਸੋ ਕਿ ਇਹ ਜਿਹੜੀ ਫੈਕਟਰੀ ਦੇ ਵਿੱਚ ਅੱਗ ਲੱਗੀ ਸੀਗੀ ਇਹ ਫੈਕਟਰੀ ਹੈ ਕਿੱਥੇ ਆ ਉਹ ਘਟਨਾਕ੍ਰਮ ਦਾ ਸਰੋਤਿਆਂ ਦੇ ਨਾਲ ਪਹਿਲਾਂ ਸਾਂਝ ਪਾਓ ਕੀ ਹੋਇਆ
ਹਾਂਜੀ ਵੀਰ ਜੀ ਇਹ ਜ਼ਰੂਰ ਦੱਸਣਾ ਚਾਹਾਂਗੇ ਜੀ ਤੁਹਾਡਾ ਪਹਿਲਾਂ ਵੀ ਮੈਂ ਧੰਨਵਾਦ ਕਰ ਚੁੱਕਿਆ ਰੇਡੀਓ ਇਨਕਲਾਬ ਦਾ ਦੂਜੀ ਵਾਰ ਫਿਰ ਮੈਂ ਸਰੋਤਿਆਂ ਦੇ ਨਾਲ ਸਾਂਝ ਪਾਉਂਦਾ ਹੋਇਆ ਇਹ ਕਹਿਣਾ ਵੀ ਜਿਹੜਾ ਰੇਡੀਓ ਇਨਕਲਾਬ ਹੈ ਇਹ ਸਾਡੇ ਭਾਰਤ ਦੀਆਂ ਜਥੇਬੰਦੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਰੇਡੂਆ ਇਨਕਲਾਬ ਦਾ ਜ਼ਰੀਆ ਇੱਕ ਜਿਹੜਾ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਆਵਾਜ਼ ਆ ਜਿਹੜੀ ਉਹ ਪਹੁੰਚਾਉਂਦਾ ਗਾ
ਧੰਨਵਾਦ
ਤੇ ਅਸੀਂ ਦੱਸ ਰਹੇ ਹਾਂ ਜੀ ਇਹ ਬਰਨਾਲਾ ਤੋਂ
ਹਾਂਜੀ
ਬਰਨਾਲਾ ਤੋਂ ਬਾਜਾਖਾਨਾ ਰੋਡ ਦੇ ਉੱਪਰ ਪਿੰਡ ਉੱਗੋ ਕੇ ਨੂੰ ਇੱਕ ਲਿੰਕ ਸੜਕ ਪਾੜਦੀ ਹੈ ਜੀ ਉੱਥੇ ਲਿੰਕ ਸੜਕ ਦੇ ਹਾਈਵੇ ਤੋਂ ਡੇਢ ਕੁ ਕਿਲੋਮੀਟਰ ਦਾ ਪਿੱਛੇ ਸ਼ਹਿਰ ਛੱਡ ਕੇ ਉੱਗੋ ਕੇ ਦੋ ਕਿਲੋਮੀਟਰ ਪਿੱਛੇ ਟਿੱਬਿਆਂ ਦੇ ਵਿੱਚ ਇੱਕ ਬਾਂਸਲ ਨਾਮ ਦੀ ਫੈਕਟਰੀ ਲੱਗੀ ਹੋਈ ਸੀਗੀ ਜੀ
ਠੀਕ ਹੈ ਜੀ
ਉਹਦੇ ਕੋਈ ਸਾਈਨ ਬੋਰਡ ਨਹੀਂ ਸੀ
ਹਾਂਜੀ
ਕੋਈ ਉਹਦੇ ਉੱਤੇ ਕੁਛ ਨਹੀਂ ਸਾਨੂੰ ਤਾਂ ਇਹ ਲੱਗਦਾ ਵੀ ਉਹ ਫੈਕਟਰੀ ਵੀ ਸਰਕਾਰ ਤੋਂ ਰਜਿਸਟਰਡ ਦੀ ਕਰਵਾਈ ਹੋਣੀ ਜਾਣੀ
ਤੇ ਉਹਦੇ ਵਿੱਚ ਬਣਾ ਕੀ ਰਹੇ ਸੀਗੇ ਇਹ ਕੁਛ ਪਤਾ ਸੀ ਲੋਕਾਂ ਨੂੰ ਵੀ ਕੀ ਕਿਹੋ ਜਿਹੇ ਕੈਮੀਕਲ ਬਣਾ ਰਹੇ ਨੇ ਕਿਆ ਬਣਾ ਰਹੇ ਨੇ
ਉਹਦੇ ਵਿੱਚ ਗੱਦਾ ਬਣਦਾ ਸੀਗਾ ਜੀ ਆਪਣਾ ਮਤਲਬ ਤਲੇ ਵਿਛਾਇਆ ਗੱਦਾ ਜਾਂਦਾ ਸੀ ਜੀ ਤੇ ਆਮ ਉੱਥੇ ਬੰਦੇ ਨੂੰ ਜਾਣ ਦੀ ਉਹਦੇ ਵਿੱਚ ਮਨਾਹੀ ਸੀ ਆਮ ਬੰਦਾ ਨੀ ਸੀ ਜਾ ਸਕਦਾ ਜਿਹੜੇ ਉੱਥੇ ਲੱਗੇ ਹੋਏ ਸੀਗੇ 100-150 ਦੇ ਗਰੀਬ ਕਾਮੇ
ਜੀ
ਉਹਨਾਂ ਤੋਂ 8 ਘੰਟੇ ਆਮ ਆਪਣੇ ਲੇਬਰ ਕੰਮ ਲੈਂਦੇ ਉਹਨਾਂ ਤੋਂ 12-12 ਘੰਟੇ ਕੰਮ ਲਿੱਤਾ ਜਾਂਦਾ ਸੀਗਾ ਤੇ 8,000 ਰੁਪਇਆ ਤਨਖਾਹ ਦਿੰਦੇ ਸੀਗੇ ਜੀ ਉਹ 6-8,000 ਰੁਪਇਆ ਤਨਖਾਹ ਦਿੰਦੇ ਸੀ ਤੇ 12-12 ਘੰਟੇ ਉਹਨਾਂ ਤੋਂ ਜਾਣੀ ਕੰਮ ਕਰਾਉਂਦੇ ਸੀ ਸ਼ਿਫਟਾਂ ਦੇ ਵਿੱਚ 2 ਸ਼ਿਫਟਾਂ ਹੀ ਚੱਲਦੀਆਂ ਸੀਗੀਆਂ ਉੱਥੇ
ਠੀਕ ਆ ਜੀ
ਹਾਂਜੀ
ਤੇ ਉਸ ਤੋਂ ਬਾਅਦ ਸਾਥੀ ਜੀ ਹਾਂਜੀ ਜੀ ਤੁਸੀਂ ਗੱਲ ਜਾਰੀ ਰੱਖੋ
ਇਹ ਉਦੋਂ ਮਗਰੋਂ ਜਿਹੜਾ ਇਹ ਫੈਕਟਰੀ ਚੱਲ ਰਹੀ ਸੀਗੀ ਜੀ ਮਤਲਬ ਕੋਈ 2.5-3 ਸਾਲ ਤੋਂ
ਜੀ
ਕਿਸੇ ਨੂੰ ਕੋਈ ਮਤਲਬ ਏਦਾਂ ਨੀ ਸੀਗਾ ਵੀ ਉਹ ਫੈਕਟਰੀ ਜਾ ਕੇ ਵੀ ਕੋਈ ਆਪਣੇ ਜਾਣ ਜਾਂਚ ਤਾਂ ਜਾਣੀ ਸਰਕਾਰਾਂ ਨੂੰ ਚਾਹੀਦੀ ਹੈ ਜਾਂਚ ਕਰਨੀ ਜੀ ਕੈਪਟਨ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਸਾਨੂੰ ਸਾਡੀ ਹਰ ਇੱਕ ਤੇ ਅੱਖ ਹੈ ਤੇ ਜਿਹੜੀਆਂ ਫੈਕਟਰੀਆਂ ਜਿਹੜੀਆਂ ਉਹ ਮਤਲਬ ਚੱਲ ਰਹੀਆਂ ਨੇ ਬਿਨਾਂ ਮਨਜ਼ੂਰੀ ਤੋਂ ਉਹ ਇਹਨਾਂ ਨੂੰ ਦੱਸਦੀਆਂ ਨੀ ਹੈਗੀਆਂ ਜੀ ਤੇ ਸਾਨੂੰ ਤਾਂ ਇਸ ਦਾ ਉਦੋਂ ਪਤਾ ਲੱਗਿਆ ਜੋ 3 ਤਰੀਕ ਨੂੰ ਦਿਨ ਮੰਗਲਵਾਰ ਨੂੰ ਇਹਨੂੰ ਅੱਗ ਲੱਗੀ ਹੈ ਜੀ ਫੈਕਟਰੀ ਦੇ ਵਿੱਚ ਤੇ ਜਦੋਂ ਉਹ 9 ਵਜੇ ਐਂਟਰੀ ਕੀਤੀ ਹੈਗੀ ਸਵੇਰੇ
ਹਾਂਜੀ
ਤੇ ਫੋਰ ਜਿਹੜੇ ਲੱਗੇ ਹੋਏ ਸੀਗੇ ਲੇਬਰ ਆ
ਲੇਬਰ ਵਾਲੇ ਹਾਂਜੀ
ਵਰਕਰ ਜੀ
ਹਾਂਜੀ
ਉਹਨਾਂ ਨੇ ਜਾ ਕੇ 9:30 ਵਜੇ ਜਦੋਂ ਆ ਕੇ ਜਾ ਕੇ ਸਟਾਰਟਿੰਗ ਕੀਤਾ ਆਪਦਾ ਕੰਮ
ਜੀ
ਤੇ ਅੰਦਰ ਅਚਾਨਕ ਅੱਗ ਲੱਗ ਗਈ ਕਿਉਂਕਿ ਸਾਰਾ ਇਹ ਕੈਮੀਕਲ ਤੋਂ ਤਿਆਰ ਹੁੰਦਾ ਹੈ
ਬਿਲਕੁਲ ਜੀ ਬਿਲਕੁਲ
ਬਿਲਕੁਲ ਜਿਹੜਾ ਸਮਾਨ ਸੀਗਾ ਸਾਰਾ ਫੈਕਟਰੀ ਦੇ ਵਿੱਚ ਤਿਆਰ ਹੁੰਦਾ ਸੀਗਾ ਕੈਮੀਕਲ ਤੋਂ
ਹਾਂਜੀ
ਇੱਕੇ ਲਫ਼ਤੇ ਅਚਾਨਕ ਅੱਗ ਲੱਗਣ ਕਾਰਨ ਇੱਕ ਸਿਲੰਡਰ ਫਟ ਗਿਆ ਜੀ
ਹਾਂ ਹਾਂ
ਅੰਦਰ
ਹਾਂਜੀ
ਸਿਲੰਡਰ ਫਟਣ ਕਾਰਨ ਧਮਕ ਜਾਣੀ ਬਹੁਤ ਦੂਰ ਤੱਕ ਸੁਣੀ ਹੈ ਜੀ 2-3 ਕਿਲੋਮੀਟਰ ਦੇ ਏਰੀਏ ਦੇ ਧਮਕ ਸੁਣਾਈ ਦਿੱਤਾ ਹੈ ਤੇ ਰੌਲਾ ਪੈ ਗਿਆ ਗੁਰਦੁਆਰਿਆਂ ਦੇ ਵਿੱਚ ਲੌਸਮੈਂਟਾਂ ਕਰਵਾਈਆਂ ਗਈਆਂ
ਜੀ
ਪਰ ਨੇੜੇ ਦੇ ਅਸੀਂ ਸਾਰੇ ਲੋਕ ਸੀਗੇ ਆਏ ਆ ਭੱਜ ਕੇ ਤੇ ਪਰ ਜਦੋਂ ਉੱਥੇ ਜਾ ਕੇ ਦੇਖਿਆ ਉਹ ਫੈਕਟਰੀ ਦੇ ਵਿੱਚ
ਜੀ
ਉਹ ਫੈਕਟਰੀ ਦਾ ਪ੍ਰਬੰਧ ਆ ਜਿਹੜੇ ਸਾਰੇ ਅਧੂਰੇ ਸੀਗੇ ਜੀ ਇੱਕ ਤਾਂ ਉੱਥੇ ਮਤਲਬ ਜਿਹੜੀ ਉਹ ਮੋਟਰ ਹੈਗੀ ਉਹਦੇ ਵਿੱਚ 1.5 ਪਾਵਰ ਦੀ ਲੱਗੀ ਹੋਈ ਆ ਫੈਕਟਰੀ ਦੇ ਅੰਦਰ
ਪਾਣੀ ਵਾਲੀ
ਪਹਿਲਾਂ ਤਾਂ ਤੁਹਾਡੇ ਨਾਲ ਗੱਲ ਸਾਂਝੀ ਕਰ ਲਈਏ ਉਹ ਫਿਰ ਜਾਂਦੇ ਉੱਥੇ ਜਦੋਂ ਉੱਥੇ ਪਹੁੰਚੇ ਆ ਜੀ ਉਹ ਫੈਕਟਰੀ ਦਾ ਮਾਲਕ ਕਹਿ ਰਿਹਾ ਸੀ ਵੀ ਫੈਕਟਰੀ ਦਾ ਨੁਕਸਾਨ ਹੋਇਆ ਮਨੁੱਖ ਜਿਹੜੇ ਕੋਈ ਅੰਦਰ ਬੰਦਾ ਨੀ ਹੈਗਾ
ਅੱਛਾ ਜੀ
ਝੂਠ ਬੋਲ ਗਿਆ
ਝੂਠ
ਹਾਂ ਜੀ ਆਮ ਮੀਡੀਆ ਨੂੰ ਆਮ ਪਬਲਿਕ ਨੂੰ ਅੰਦਰ ਜਾਣ ਨੀ ਸੀ ਦੇ ਰਹੇ ਉਹ ਜਿਹੜੇ ਸਾਈਡ ਤੋਂ ਜੀ ਮਤਲਬ ਕੰਧ ਭੰਨ ਕੇ ਇੱਕ ਕੈਂਟਰ ਵਾਲੇ ਵੀਰ ਨੇ ਪਿੱਛੇ ਤੋਂ ਕੈਂਟਰ ਮਾਰ ਕੇ ਕੰਧ ਭੰਨੀ ਫਿਰ ਉਹ 90-95 ਮਜ਼ਦੂਰ ਆ ਜਿਹੜੇ ਉਹ ਬਾਹਰ ਕੱਢੇ
ਮਤਲਬ ਇਸ ਕਿੰਨੀ ਖਤਰਨਾਕ ਸਾਥੀ ਜੀ ਗੱਲ ਤੁਸੀਂ ਦੱਸ ਰਹੇ ਹੋ ਭਈ ਉਹਨਾਂ ਨੂੰ ਪਰਵਾਹ ਨੀ ਸੀਗੀ ਚਾਹੇ ਉਹ 95 ਦੇ ਜਿਹੜੇ 100 ਮਜ਼ਦੂਰ ਨੇ ਵਿੱਚ ਹੀ ਮਰ ਜਾਂਦੇ ਕੋਈ ਪਰਵਾਹ ਨੀ ਸੀ ਕਰਦੇ ਮਤਲਬ ਗੇਟ ਖੋਲਣ ਨੂੰ ਤਿਆਰ ਨੀ ਸੀਗੇ
ਕੱਢੇ ਨੇ ਉਹਨਾਂ ਦੇ ਸੱਟਾਂ ਵੀ ਲੱਗੀਆਂ ਵਿਚਾਰਿਆਂ ਦੇ ਜਦੋਂ ਕਿਉਂਕਿ ਕੰਧ ਡਿੱਗੀ ਹੈਗੀ ਤੇ ਉੱਥੋਂ ਦੀ ਉਹ ਕੱਢਿਆ ਤੇ ਉਹ 3 ਜਿਹੜੇ ਵੀਰ ਜਗਜੀਤ ਸਿੰਘ ਸੀਗਾ ਗਿੱਲ ਕੋਠਿਆਂ ਤੋਂ
ਹਾਂਜੀ
ਤੇ 2 ਸਾਥੀ ਚੀਮਿਆਂ ਦੇ ਸੀਗੇ ਸਾਧੂ ਸਿੰਘ ਤੇ ਸੁਰਿੰਦਰ ਸਿੰਘ
ਹਾਂਜੀ
ਇਹ 3 ਬੰਦੇ ਅੰਦਰ ਮਤਲਬ ਇਹਨਾਂ ਦੀ ਮੌਤ ਹੋ ਗਈ ਜਦੋਂ ਅਸੀਂ ਇਧਰ ਚਲੇ ਗਏ ਫੈਕਟਰੀ ਦਾ ਮਾਲਕ ਸੀ ਜਿਹੜਾ ਉਹ ਕਹਿੰਦਾ ਵੀ ਅੰਦਰ ਕੋਈ ਮਤਲਬ ਮਜ਼ਦੂਰ ਨੀ ਹੈਗਾ ਕੋਈ ਅੰਦਰ ਮੇਰਾ ਨੁਕਸਾਨ ਹੋ ਗਿਆ ਜੋ ਹੋ ਗਿਆ ਅੰਦਰ ਮੀਡੀਆ ਨੂੰ ਵੜਨ ਨੀ ਦੇ ਰਹੇ ਸੀਗੇ ਜੀ ਤੇ ਮਤਲਬ ਗੇਟ ਦੇ ਪੁਲਿਸ ਤੈਨਾਤ ਸੀਗੀ ਜਦੋਂ SSP ਹਰਜੀਤ ਸਿੰਘ ਆਏ ਨੇ ਇਹਨਾਂ ਦੀ ਗੱਡੀ ਆਈ ਹੈ
ਜੀ
ਪੁਲਿਸ ਅੰਦਰ ਜਾ ਰਹੀ ਸੀ
ਜੀ
ਤੇ ਉਦੋਂ ਫਿਰ ਮਤਲਬ ਸਾਰੀ ਜਥੇਬੰਦੀਆਂ ਗਰਾਹਾਂ ਵਾਲੇ ਸਾਥੀ ਵੀ ਆ ਗਏ ਸੀਗੇ ਜੀ
ਹਾਂਜੀ ਹਾਂਜੀ
ਤੇ ਅਸੀਂ ਵੀ ਇਧਰੋਂ ਚਲੇ ਗਏ ਸੀਗੇ ਤੇ ਅਸੀਂ ਮਤਲਬ ਜਦੋਂ ਗੱਡੀ ਲੰਘੀ ਹੈਗੀ SSP ਦੀ ਤੇ ਮਗਰ ਉਹ ਗੇਟ ਅਸੀਂ ਲਾਉਣ ਨੀ ਦਿੱਤਾ ਮਗਰ ਲੰਘ ਗਏ ਆ ਫੈਕਟਰੀ ਦੇ ਅੰਦਰ ਦਾਖਲ ਹੋ ਗਏ ਅਸੀਂ ਜਦੋਂ ਅੰਦਰ ਦਾਖਲ ਹੋ ਗਏ ਜੀ ਉਹਨਾਂ ਨੇ ਕੁਛ ਨੀ ਕਰਿਆ ਆਪਦਾ ਕਾਰਵਾਈ ਵਾਲੇ ਰਜਿਸਟਰ ਸੀ ਜਿਹੜੇ ਹਾਜ਼ਰੀ ਵਾਲੇ ਤੇ ਇੱਕ ਜਿਹੜਾ ਉਹਨਾਂ ਦਾ ਕੰਪਿਊਟਰ ਸੀਗਾ
ਹਾਂਜੀ
ਉਹ ਚੱਕ ਕੇ ਮਾਲਕ ਭੱਜ ਗਏ ਉੱਥੋਂ
ਅੱਛਾ ਜੀ
ਹਾਂ ਜਦੋਂ ਜੇ ਤਾਂ ਅੰਦਰ ਸਾਡੀ ਅੰਦਰ ਪਹੁੰਚ ਨਾ ਹੁੰਦੀ
ਹਾਂਜੀ
ਫੇਰ ਤਾਂ ਮਤਲਬ ਉਹਨਾਂ ਨੇ ਗੱਲ ਪਿੱਛੇ ਦਬਾ ਦੇਣੀ ਸੀਗੀ ਤੇ ਜਦੋਂ ਅਸੀਂ ਅੰਦਰ ਦਾਖਲ ਹੋ ਗਏ ਤੇ ਉਹਨਾਂ ਨੇ ਉਹ ਕੰਪਿਊਟਰ ਤੇ ਆਪਦਾ ਹਾਜ਼ਰੀ ਵਾਲਾ ਰਜਿਸਟਰ ਉੱਥੋਂ ਲੈ ਕੇ ਫਰਾਰ ਹੋ ਗਏ ਤੇ ਉਦੋਂ ਕਿਉਂਕਿ ਇੱਕ ਫਾਇਰ ਬ੍ਰਿਗੇਡ ਸਾਰੀਆਂ ਹੀ ਮਤਲਬ ਜ਼ਿਲ੍ਹਿਆਂ ਤੋਂ ਮੰਗਾ ਲਈਆਂ ਪ੍ਰਸ਼ਾਸਨ ਨੇ ਕਿਉਂਕਿ ਅੱਗ ਬਹੁਤ ਭਿਆਨਕ ਲੱਗੀ ਸੀ
ਕੋਈ ਸ਼ੱਕ ਨਹੀਂ ਵੀਡੀਓ ਦੇਖੀ ਹੈ ਜੀ ਮੈਂ ਦੇਖੀ ਆ
ਹਾਂਜੀ ਤੇ ਦੂਜਾ ਉੱਥੇ ਸਿਲੰਡਰ ਹੋਰ ਵੀ ਪਏ ਸੀਗੇ 30-40
ਹਾਂਜੀ
ਤੇ ਸ਼ਾਇਦ ਬਹੁਤ ਵੱਡਾ ਨੁਕਸਾਨ ਹੁੰਦਾ ਜੇ ਸਾਰੇ ਸਿਲੰਡਰਾਂ ਨੂੰ ਅੱਗ ਪੈ ਜਾਂਦੀ ਸੀ ਤੇ ਉਸ ਤੋਂ ਬਾਅਦ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਦੱਸਿਆ ਵੀ ਤਿੰਨ ਬੰਦੇ ਸਾਡੇ ਅੰਦਰ ਰਹਿ ਗਏ ਨੇ ਜੀ।
ਅੱਛਾ।
ਹਾਂ ਹਾਂ, ਉਹ ਮਜ਼ਦੂਰਾਂ ਤੋਂ ਪਤਾ ਲੱਗਿਆ ਵੀ ਤਿੰਨ ਬੰਦੇ ਅੰਦਰ ਰਹਿ ਗਏ ਨੇ, ਤੇ ਤਾਂ ਅਸੀਂ ਪ੍ਰਸ਼ਾਸਨ ਤੇ ਦਬਾਅ ਪਾਇਆ ਵੀ ਤਿੰਨ ਜਿਹੜੇ ਅੰਦਰ ਰਹਿ ਗਏ ਨੇ ਸਾਥੀ ਉਹਨਾਂ ਨੂੰ ਕੱਢੋ। ਉਹ ਟਲ ਕੇ ਲੋਹਾ ਉੱਪਰ ਅੜ ਗਏ ਸਾਰਾ, ਜਿੰਨਾ ਉਹ ਸੈੱਡ ਬਣਿਆ ਵਾ ਸੀਗਾ ਵੱਡਾ ਸੀਗਾ ਸੈੱਡ, ਉਹ ਤਕਰੀਬਨ ਹੋਊਗਾ 350 ਫੁੱਟ ਲੰਮਾ ਤੇ 100 ਫੁੱਟ ਅੰਗੂ ਚੌੜਾ
ਜੀ।
ਉਹ ਸਾਰੇ ਉਹਦੇ ਚੈਨਲ ਚ ਉਹਨਾਂ ਢਲ ਕੇ ਜੋ ਥੱਲੇ ਅੜ ਗਏ, ਉਦੋਂ ਬਾਅਦ ਫਾਇਰ ਬ੍ਰਿਗੇਡਾਂ ਚਾਰ ਸਪਰੇ। ਇੱਕ ਇਹ ਫੈਕਟਰੀ ਦੇ ਵਿੱਚ ਚਾਹੀਦਾ ਤਾਂ ਇਹ ਸੀਗਾ ਜੀ ਵੀ ਡਾਕਟਰੀ ਸਹੂਲਤ ਹੁੰਦੀ।
ਬਿਲਕੁਲ 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 ਹਾਂਜੀ, ਫਾਇਰ ਬੁਝਾਉਣ ਵਾਲਾ ਪੂਰਾ ਸਿਸਟਮ ਹੋਣਾ ਚਾਹੀਦਾ ਸੀ,
ਅੱਗ ਬੁਝਾਊ ਯੰਤਰ ਹਰ ਇੱਕ, ਮਤਲਬ ਜਿਹੜਾ ਲੇਬਰ ਦਾ ਬੰਦਾ ਕੰਮ ਕਰ ਰਿਹਾ ਉਹਦਾ ਅੱਗ ਬੁਝਾਊ ਯੰਤਰ ਉਹਦੇ ਉੱਤੇ ਲੱਗਿਆ ਹੁੰਦਾ। ਅੱਗ ਬੁਝਾਉਣ ਵਾਲੀ ਗੱਡੀ ਫੈਕਟਰੀ ਦੇ ਚਾਰ ਸਵੇਰੇ ਘੁੰਮਦੀ ਰੱਖੀ ਹੁੰਦੀ
ਹਾਂਜੀ,
ਪਰ ਇਹ ਤਾਂ ਵਾਧੀਆਂ ਗੱਲਾਂ ਨੇ। ਉੱਥੇ ਤਾਂ ਫੈਕਟਰੀ ਦੇ ਨਾਲ ਉਹ ਜਿਹੜੇ ਬਣੇ ਹੋਏ ਸੀਗੇ ਉਹਨਾਂ ਨੇ ਇਹ ਮਤਲਬ ਬਣਾਏ ਹੋਏ ਸੀਗੇ ਸੈੱਡ
ਹਾਂਜੀ,
ਉਹਨਾਂ ਦੇ ਨਾਲ ਦੀ ਬੰਦਾ ਵੀ ਨੀ ਲੰਘ ਸਕਦਾ ਸੀਗਾ ਜੀ, ਕੰਧ ਦੇ ਨਾਲ ਦੀ 20 ਫੁੱਟੀਆਂ ਉੱਚੀਆਂ ਦੀਵਾਰਾਂ ਸੀਗੀਆਂ ਤੇ ਬੰਦਾ ਵੀ ਨੀ ਲੰਘ ਸਕਦਾ ਸੀਗਾ। ਉਦੋਂ ਮਗਰ ਫਿਰ ਤਾਂ ਤਿੰਨਾਂ ਵੀਰਾਂ ਦੇ ਪਿੰਜਰ ਹੀ ਮਿਲੇ ਨੇ ਜੀ, ਜਾਣੀ ਸਾਧੂ ਸਿੰਘ ਦਾ ਵੀ, ਸਿਕੰਦਰ ਸਿੰਘ ਦਾ ਵੀ, ਜਗਜੀਤ ਸਿੰਘ ਦਾ ਵੀ। ਤੇ ਇਹਨਾਂ ਦੇ ਜਿਹੜਾ ਜਗਜੀਤ ਸਿੰਘ ਸੀਗਾ ਇਹਦੇ ਤਾਂ ਗਲੇ ਦੇ ਵਿੱਚ ਚੈਣੀ ਪਾਈ ਹੋਈ ਸੀਗੀ ਜੀ
ਹਾਂਜੀ,
ਤੁਸੀਂ ਭਾਲੇ ਕਿਵੇਂ ਹੋ?
ਤੇ ਇੱਕ ਇਹਦੀ
ਪਿੰਜਰ ਕਿਵੇਂ ਭਾਲੇ ਹੋ?
ਕਮੀਜ਼ ਦਾ ਸੀ ਥੱਲੇ ਲੱਗਿਆ ਤਾੜ।
ਸਾਥੀ ਜੀ ਆਪਣੇ ਨਾਲ, ਹਾਂਜੀ ਮੇਰੇ ਨਾਲ ਸਾਡੇ ਨਾਲ ਬੈਠੇ ਨੇ ਸਾਥੀ ਨਛੱਤਰ ਸਿੰਘ ਗੁਰਾਹਾਂ ਤੋਂ ਨੇ, ਉਹ ਪੁੱਛਣਾ ਚਾਹੁੰਦੇ ਨੇ ਵੀ ਪਿੰਜਰ ਕਿਵੇਂ ਤੁਸੀਂ ਫਿਰ ਬਾਅਦ ਚ ਲੱਭੇ ਜਾਂ ਪੁਲਿਸ ਨੇ ਸ਼ਨਾਖਤ ਕੀਤੀ, ਪਿੰਜਰ ਕਿਵੇਂ ਭਾਲੇ ਗਏ?
ਪੁਲਿਸ ਵੀ ਨਾਲ ਸੀਗੇ ਜੀ,
ਸਾਥੀ
ਗੁਰਾਹਾਂ ਵਾਲੇ ਵੀ ਨਾਲ ਸੀ, ਅਸੀਂ ਵੀ ਨਾਲ ਸੀਗੇ ਜੀ
ਹਾਂਜੀ,
ਸਾਰੇ ਚਮਕੌਰ ਸਿੰਘ ਆ ਗਏ ਸੀਗੇ ਜੀ, ਵੱਡੀ ਗਿਣਤੀ ਦੇ ਵਿੱਚ ਜਾਣੀ ਪਿੰਡਾਂ ਦੇ ਵਿੱਚ ਲੋਕ ਆ ਗਏ ਸੀਗੇ ਜੀ।
ਅੱਛਾ ਜੀ,
ਪ੍ਰਸ਼ਾਸਨ ਨੂੰ ਨਾਲ ਲੈ ਕੇ,
ਪ੍ਰੈਸ਼ਰ ਪੈ ਗਿਆ ਪ੍ਰਸ਼ਾਸਨ ਤੇ ਨਾ ਫਿਰ?
ਹਾਂ, ਉਦੋਂ ਮਗਰੋਂ ਇਹ ਜਿਹੜੇ ਪਿੰਜਰ ਮਿਲੇ ਨੇ ਤਿੰਨੇ, ਸ਼ਨਾਖਤ ਤਾਂ ਇਹਨਾਂ ਦੀ ਹੋਈ ਹੈ ਜਿਹੜੀ ਜਗਜੀਤ ਸਿੰਘ ਸੀਗਾ ਜੀ
ਹਾਂਜੀ,
ਇਹਦੇ ਤਾਂ ਗਲੇ ਦੇ ਵਿੱਚ ਚੈਨ ਹੀ ਪਾਈ ਹੋਈ ਸੀਗੀ। ਤੇ ਇੱਕ ਥੋੜਾ ਜਿਹਾ ਨਾ ਸੀਗਾ ਪੀਸ ਮਿਲਿਆ, ਮਤਲਬ ਸਾਲਟ ਦਾ ਥੱਲੇ ਲੱਗਿਆ ਰਹਿ ਗਿਆ ਜੀ, ਡਿੱਗ ਪਿਆ ਉਹ ਚਮੜੀ ਨਾਲ ਲੱਗ ਗਿਆ। ਤੇ ਦੂਜਾ ਜਿਹੜਾ ਸੀਗਾ ਮਤਲਬ ਵੀਰ ਸਾਧੂ ਸਿੰਘ
ਹਾਂਜੀ,
ਉਹਦੇ ਵੀ ਮਤਲਬ ਇੱਕ ਗਲੇ ਦੇ ਵਿੱਚ ਚੈਨੀ ਸੀਗੀ ਜੀ, ਤੇ ਇੱਕ ਮਤਲਬ ਚਾਂਦੀ ਦੀ ਚੈਨੀ ਉਹਦੇ ਮਤਲਬ ਪਾਈ ਹੋਈ।
ਠੀਕ ਆ ਠੀਕ ਆ, ਉਹ ਸ਼ਨਾਖਤ ਹੋ ਗਈ ਉਹਦੇ ਨਾਲ।
ਹਾਂ ਹਾਂ, ਉੱਥੋਂ ਸ਼ਨਾਖਤ। ਤੇ ਜਿਹੜਾ ਸੁਰਿੰਦਰ ਸਿੰਘ ਸੀਗਾ ਜੀ ਜੀਮਿਆਂ ਦਾ, ਉਹਦੇ ਕੜੇ ਪਾਏ ਹੋਏ ਸੀਗੇ ਜੀ, ਕੜੇ ਮਤਲਬ ਹੱਥ ਦੇ ਵਿੱਚ।
ਠੀਕ ਆ ਠੀਕ ਆ,
ਹਾਂ ਜੀ ਉੱਥੋਂ ਸ਼ਨਾਖਤ ਹੋਈ ਹੈ ਜੀ। ਹਾਂ ਤੇ ਨਹੀਂ ਆਮ ਤਾਂ ਸਾਰੇ ਸਰੀਰ ਸੜ ਚੁੱਕੇ ਸੀਗੇ ਜੀ। ਫਿਰ ਜਾਣੀ ਅਸੀਂ ਜਦੋਂ ਇਸ ਗੱਲਾਂ ਹੋਈਆਂ, ਉਹਦੇ ਵਿੱਚ ਆ ਕੇ ਉੱਥੇ ਬਾਹਰ ਉਹਦੇ ਟਾਈਮ ਹੀ ਗੇਟ ਦੇ ਮੂਹਰੇ ਧਰਨਾ ਲਾ ਲਿਆ ਜੀ
ਹਾਂਜੀ,
ਉਸੇ ਟਾਈਮ ਹੀ ਧਰਨਾ ਲਾ ਲਿਆ। ਤੇ ਜਿਹੜੀਆਂ ਉਹ ਸੀਗੇ ਪਿੰਜਰ ਸੀਗੇ ਉਹ ਮਤਲਬ ਤੋੜ ਦਿੱਤੇ, ਲੈ ਕੇ ਪ੍ਰਸ਼ਾਸਨ ਨੇ ਵੀ ਇਹਨਾਂ ਡੀ ਐਨ ਏ ਟੈਸਟ ਕਰਵਾਵਾਂਗੇ
ਹਾਂਜੀ।
ਹਾਂ, ਉਦੋਂ ਮਗਰੋਂ ਤਿੰਨ ਦਿਨ ਲਗਾਤਾਰ ਧਰਨਾ ਚੱਲਿਆ ਜੀ।
ਠੀਕ ਆ ਜੀ ਠੀਕ ਆ,
ਦੋ ਰਾਤਾਂ ਤਿੰਨ ਦਿਨ ਸਾਡਾ ਸਾਂਝਾ ਚੱਲਿਆ ਜੀ ਧਰਨਾ, ਜਥੇਬੰਦੀ ਉਗਰਾਹਾਂ ਦਾ ਤੇ ਸਾਡਾ ਡਕਾਉਂਦਾ ਦਾ। ਸਾਡੇ ਜ਼ਿਲ੍ਹਾ ਪ੍ਰਧਾਨ ਨੇ ਬਰਨਾਲਾ ਚਮਕੌਰ ਸਿੰਘ ਨੈਨੇਵਾਲ
ਹਾਂਜੀ,
ਤੇ ਸਾਡੇ ਬਰਨਾਲਾ ਦੇ ਨੇ ਦਰਸ਼ਨ ਸਿੰਘ ਉਗੋਕੇ
ਜੀ ਜੀ ਜੀ,
ਲਗਾਉਂਦਾ ਜਥੇਬੰਦੀ ਦੇ ਚਮਕੌਰ ਸਿੰਘ ਗੜਾਹਾਂ ਦੇ ਨੇ, ਇਹ ਹਾਜ਼ਰ ਰਹੇ ਸੀ ਜੀ ਉੱਥੇ।
ਅੱਛਾ, ਬਹੁਤ ਵਧੀਆ ਜੀ।
ਹਾਂ, ਦੋ ਰਾਤਾਂ ਤਿੰਨ ਦਿਨ ਧਰਨਾ ਚੱਲਿਆ। ਤੇ ਉਹ ਮਗਰੋਂ ਫਿਰ ਜਦੋਂ ਗੱਲਬਾਤ ਦੇ ਵਿੱਚ ਪੈ ਗਏ ਜੀ, ਇਹ ਮਤਲਬ ਵੀ ਪ੍ਰਸ਼ਾਸਨ ਗੱਲਬਾਤ ਦੇ ਵਿੱਚ ਪੈ ਗਏ, ਇੱਕ ਪਿੰਡ ਚੀਮਿਆਂ ਦੀ ਇੱਕ ਸੀ ਆਈ ਸਟਾਫ ਦੇ ਵਿੱਚ ਲੱਗਿਆ ਹੋਇਆ ਐਸ ਐਚ ਓ ਬਲਜੀਤ ਸਿੰਘ
ਜੀ,
ਤੇ ਇੱਕ ਸਰਬਜੀਤ ਸਿੰਘ ਆ ਐਸ ਐਚ ਓ, ਉਹ ਵੀ ਮਤਲਬ ਪਿੰਡ ਚੀਮਿਆਂ ਦੇ ਨੀ ਜੀ।
ਠੀਕ ਹੈ ਜੀ,
ਅਸੀਂ ਮੰਗ ਰੱਖੀ ਸੀਗੀ 20 ਲੱਖ ਰੁਪਇਆ ਵੀ ਪ੍ਰਤੀ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ, ਪਰਿਵਾਰ ਬੇਹੱਦ ਗਰੀਬ ਨੇ ਜੀ।
ਹਾਂਜੀ ਹਾਂਜੀ ਬਿਲਕੁਲ ਹੋਣਗੇ ਜੀ।
ਬੇਹੱਦ ਗਰੀਬ ਨੇ ਜੀ ਪਰਿਵਾਰ, ਮੈਂ ਉਹਨਾਂ ਦੇ ਪਰਿਵਾਰ ਦਾ ਸਾਰਾ ਡਾਟਾ ਵੀ ਤੁਹਾਨੂੰ ਦੱਸੂਗਾ ਜੀ ਕੀ ਇਹਨਾਂ ਦੇ ਪਰਿਵਾਰ ਦੇ ਵਿੱਚ ਨੇ। ਤੇ ਚਲੋ ਗੱਲ ਸੀਗੀ ਵੀ ਜੇ 20 ਲੱਖ ਰੁਪਇਆ ਪ੍ਰਤੀ ਪਰਿਵਾਰ ਨੂੰ ਮਿਲੇ ਤੇ ਉਹ ਤਾਂ ਵਾਪਸ ਆਪਾਂ ਲਿਆ ਨੀ ਸਕਦੇ, ਜਿਹੜੇ ਉਹਨਾਂ ਦੀ ਮੌਤ ਹੋ ਗਈ ਤੇ ਪਿੱਛੇ ਜਿਹੜੇ ਉਹਨਾਂ ਦੇ ਮਾਂ ਪਿਓ ਆ ਬੱਚੇ ਆ ਉਹਨਾਂ ਦਾ ਗੁਜ਼ਾਰਾ ਹੋ ਸਕੀ। ਤੇ ਇਹਨਾਂ ਨੇ ਸੋਚਿਆ ਵੀ ਉਹ ਜਿਹੜੇ ਸੀਗੇ ਆਪਣੇ ਇਹਨਾਂ ਦੇ SHO ਦੋਨੇ ਲੱਗੇ ਹੋਏ ਪਿੰਡ ਚੀਮਿਆਂ ਦੇ ਸਰਬਜੀਤ ਸਿੰਘ ਤੇ ਆਪਣਾ CI
ਇੰਚਾਰਜ
ਬਲਜੀਤ ਸਿੰਘ,
ਬਲਜੀਤ ਸਿੰਘ ਹਾਂਜੀ,
ਉਹਨਾਂ ਨੇ ਕਿਹਾ ਵੀ ਅਸੀਂ ਨਿਬੇੜ ਦਈਏ ਜੇ ਸਾਡੀ ਗੱਲ ਮੰਨੋਗੇ। ਤਾਂ ਸਾਡੇ ਆਗੂਆਂ ਨੇ ਕਿਹਾ ਵੀ ਚਲੋ ਜੇ 12 ਕੁ ਲੱਖ ਤੇ ਗੱਲ ਨਿਬੜਦੀ ਹੋਈ ਤਾਂ ਅਸੀਂ ਵੀ ਲਾਦੇ ਨੀਗੇ ਗੱਲ ਵੀ, ਪਰ ਤੁਸੀਂ ਧੱਕਾ ਨਾ ਕਰਿਓ। ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਵੀ ਜਿਹੜੇ ਉਹਦੇ ਸਲਾਸਰ ਆਏ ਹੋਏ ਸੀਗੇ ਫੈਕਟਰੀ ਮਾਲਕ ਦੇ
ਹਾਂਜੀ,
ਵੀ ਭਾਈ ਅਸੀਂ ਕੁਛ ਕਹੀਏ ਤਾਂ ਤੁਸੀਂ ਮੰਨੋਗੇ। ਉਹਨਾਂ ਨੇ ਫੈਕਟਰੀ ਮਾਲਕ ਨੂੰ ਤੇ ਉਹਦੇ ਮੁੰਡੇ ਨੂੰ ਬੁਲਾ ਲਿਆ ਜੀ DC ਦਫ਼ਤਰੀ
ਹਾਂਜੀ ਹਾਂਜੀ,
ਜਿੱਥੇ ਮੀਟਿੰਗ ਚੱਲ ਰਹੀ ਸੀਗੀ
ਹਾਂਜੀ ਹਾਂਜੀ।
ਤਾਂ ਉੱਥੇ ਫਿਰ ਉਹ ਆਉਂਦੇ ਹੀ ਜਾਣੀ ਆਪੇ ਤੋਂ ਬਾਹਰ ਹੋ ਗਿਆ।
ਅੱਛਾ ਜੀ,
ਸਾਡੇ ਜ਼ਿਲ੍ਹੇ ਦੇ ਆਗੂ ਗਏ ਹੋਏ ਸੀਗੇ ਉੱਥੇ ਗੱਲਬਾਤ ਕਰਨ ਜੀ, ਅਸੀਂ ਉੱਥੇ ਮੋਰਚੇ ਦੇ ਵਿੱਚ ਸੀ
ਹਾਂਜੀ।
ਉਹ ਉਹਨਾਂ ਨੇ ਆ ਕੇ ਦੱਸੀ ਆ ਗੱਲਬਾਤ ਸਾਰੀ ਸਾਂਝੀ ਕੀਤੀ ਆ ਸਰੋਤਿਆਂ ਦੇ ਨਾਲ
ਹਾਂਜੀ ਹਾਂਜੀ।
ਤੇ ਉਹਨਾਂ ਨੇ ਆ ਕੇ ਦੱਸਿਆ ਵੀ ਉਹ ਆਉਂਦੇ ਹੀ ਆਪੇ ਤੋਂ ਬਾਹਰ ਹੋ ਗਿਆ ਵੀ ਮੇਰੀ ਫੈਕਟਰੀ ਮੱਚ ਗਈ
ਨਾਲੇ ਚੋਰ ਨਾਲੇ ਚੱਤਰ
ਕਸੂਰ ਹੈ। ਹਾਂਜੀ, ਮੇਰਾ ਇਹਦੇ ਚ ਕੀ ਕਸੂਰ ਹੈ, ਮੇਰੀ ਫੈਕਟਰੀ ਮੱਚ ਗਈ, ਮੈਂ ਤਬਾਹ ਹੋ ਗਿਆ, ਉਹ ਹੋ ਗਿਆ, ਉਹ ਹੋ ਗਿਆ। ਚਲੋ ਉੱਥੇ ਉਹ ADCC ਬੈਠਾ, ਉਹ ਕਹਿੰਦੇ ਵੀ ਇਹਨਾਂ ਦੇ ਪਰਚਾ ਹੋਇਆ ਵਾ, ਇਹਨਾਂ ਨੂੰ ਫੜ ਕੇ ਗ੍ਰਿਫਤਾਰ ਕਰੋ ਤੇ ਥਾਣਾ ਸੈਣਾ ਦੇ ਵਿੱਚ ਇਹਨਾਂ ਨੂੰ ਲਿਜਾ ਕੇ ਮਤਲਬ ਬੰਦ ਕਰ ਦਿਓ।
ਠੀਕ ਆ
ਉਹਨਾਂ ਹਾਂਜੀ, ਉਹਨਾਂ ਨੇ ਮੁੰਡਾ ਉਹਦਾ ਗ੍ਰਿਫਤਾਰ ਕਰ ਲਿਆ ਤੇ ਆਪ ਜਾਣੀ ਉੱਥੋਂ ਉਹ ਸੀਗਾ ਜਿਹੜਾ ਉਹ ਆਪਣਾ ਬਾਂਸਲ ਨਾਮ ਦਾ ਜਿਹੜਾ ਫੈਕਟਰੀ ਮਾਲਕ ਉਹ ਬਚ ਕੇ ਨਿਕਲ ਗਿਆ। 4 ਜਣਿਆਂ ਦੇ ਪਰਚਾ ਦਰਜ ਕਰਵਾ ਤਾ ਸੀਗਾ ਜੀ ਆਪਾਂ ਜਥੇਬੰਦੀਆਂ ਨੇ ਇਹਨਾਂ ਦੇ।
ਠੀਕ ਆ ਠੀਕ ਆ
ਹਾਂਜੀ। ਤੇ ਦੂਜੇ ਦਿਨ ਸਾਡਾ ਬਣ ਗਿਆ ਸੀਗਾ ਜਥੇਬੰਦੀਆਂ ਦਾ, ਦੋਨਾਂ ਦੀ ਤਾਲਮੇਲ ਸਾਡੇ ਬਹੁਤ ਸੰਬੰਧ ਨੇੜੇ ਦੇ ਨੇ
ਹਾਂਜੀ,
ਵੀ ਆਪਾਂ ਸਵੇਰੇ ਰੋਡ ਜਾਮ ਕਰਾਂਗੇ। ਹਾਂ, 71 ਬਾਈ ਦਾ ਹਾਈਵੇ
ਹਾਂਜੀ,
ਵੀ ਰੋਡ ਜਾਮ ਰੱਖਾਂਗੇ ਜਿੰਨਾ ਚਿਰ ਮਤਲਬ ਕੋਈ, ਕਿਉਂਕਿ 3ਜਾ ਦਿਨ ਹੋ ਚੱਲਿਆ ਸੀਗਾ ਜੀ। ਪਰ ਉਹ ਮੇਰੇ ਮੁੰਡਾ ਫੜਾ ਕਰਕੇ ਨਾ ਬੈਟਰੀ ਮਾਲਕ ਦਾ
ਹਾਂਜੀ,
ਤਾਂ ਇਹਨਾਂ ਨੇ ਮਤਲਬ 10-10 ਲੱਖ ਦੇ ਆਪਣੀ ਗੱਲ ਜਿਹੜੀ ਸੀਗੀ ਇਹਨਾਂ ਦੇ ਨਾਲ ਨਿਬੜ ਗਈ ਹਾਂ, ਪ੍ਰਤੀ ਪਰਿਵਾਰ 10 ਲੱਖ ਰੁਪਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਵਾਉਣ ਦਾ ਇੱਕ ਹਫ਼ਤੇ ਦਾ ਇੰਤਜ਼ਾਮ ਉਹਨਾਂ ਨੇ ਮੰਗ ਲਿਆ। ਉਹਨਾਂ ਦੇ ਉੱਤੋਂ ਮਤਲਬ ਜਿਹੜੇ ਵਿੱਚ ਸਾਂਝੇ ਬੰਦੇ ਸੀਗੇ ਚੈੱਕ ਲਏ ਗਏ।
ਅੱਛਾ, ਬਹੁਤ ਵਧੀਆ, ਵੀ
ਚੈੱਕ ਤੁਹਾਨੂੰ ਵਾਪਸ ਕਰ ਦੇਣਗੇ, ਪਿੰਡ ਦੇ ਸਰਪੰਚ ਨੂੰ ਚੈੱਕ ਦਿੱਤੇ ਆ।
ਠੀਕ ਆ ਜੀ,
ਜਿਹਦੇ ਭਾਈ ਵੀ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਗਏ
ਹਾਂਜੀ,
ਉਹਦੇ ਤੁਹਾਨੂੰ ਚੈੱਕ ਆ ਜਿਹੜੇ ਵਾਪਸ ਮਿਲ ਜਾਣਗੇ।
ਠੀਕ ਆ
ਹਾਂ, ਤੇ ਫਿਰ ਚੌਥੇ ਦਿਨ ਜਾ ਕੇ ਉਹਨਾਂ ਦਾ ਸੰਸਕਾਰ ਹੋਇਆ ਜੀ। ਉਹਦਾ ਅੰਤਮ ਕਿਰਿਆ ਕਰਮ ਸੀਗੇ ਜੀ, ਜਾਣੀ ਉਹ ਤਾਂ ਵਿਚਾਰੇ ਉੱਥੇ ਸੜਕ ਕੇ ਸਵਾਹ ਹੋ ਗਏ ਸੀਗੇ। ਹਾਂਜੀ
ਹਾਂਜੀ ਸਾਥੀ, ਤੁਸੀਂ ਇਹ ਦੱਸਣਾ ਚਾਹੋਗੇ ਕਿ ਤੁਸੀਂ ਪਰਿਵਾਰਾਂ ਨੂੰ ਮਿਲ ਕੇ ਆਏ ਹੋ, ਥੋੜਾ ਜਿਹਾ ਸਰੋਤਿਆਂ ਨਾਲ ਸਾਂਝ ਪਾਓ ਕਿ ਕਿਹੋ ਜਿਹੇ ਮਜ਼ਦੂਰ ਪਰਿਵਾਰਾਂ ਦੇ ਬੱਚੇ ਸੀਗੇ ਜਿਹੜੇ ਇਸ ਐਕਸੀਡੈਂਟ ਦੇ ਵਿੱਚ।
ਹਾਂਜੀ ਹਾਂਜੀ ਸਾਥੀ, ਜਿਹੜਾ ਸੀਗਾ ਜਗਜੀਤ ਸਿੰਘ
ਹਾਂਜੀ,
ਸਨਾਫ ਇਹ ਭੋਲਾ ਸਿੰਘ ਦਾ ਲੜਕਾ ਸੀਗਾ ਜੀ, ਮਾਤਾ ਜੀ ਗੁਰਮੇਲ ਕੌਰ
ਹਾਂਜੀ,
ਗਿੱਲ ਕੋਠੇ ਆ ਕੇ ਸਹਿਣੇ ਦੇ ਵਿੱਚ ਹੀ ਪੈਂਦੇ ਆ
ਹਾਂਜੀ,
2.5 ਏਕੜ ਜ਼ਮੀਨ ਸੀਗੀ ਜੀ ਤੇ 22 ਸਾਲ ਉਮਰ ਸੀਗੀ ਜੀ ਇਹਦੀ, ਤੇ ਦੋ ਭਰਾ ਇਹ ਜਿਹੜਾ ਜਸਵੀਰ ਸਿੰਘ ਇਹਦਾ ਭਰਾ ਜਗਜੀਤ ਸਿੰਘ ਦਾ ਉਹ ਦਿਮਾਗੀ ਮੈਂਟਲ ਆ ਜੀ, ਤੇ ਵੀਰ JR ਦੇ ਉੱਤੇ ਉਹ ਮਾੜਾ ਮੋਟਾ ਜਾਣੀ ਉਹਨੂੰ ਬਹਾ ਕੇ ਗੇੜਾ ਗੁੜਾ ਜਾ ਕਢਾਉਂਦੇ ਆ ਵਿਹੜੇ ਦੇ ਵਿੱਚ, ਉਹਦਾ ਲੱਕ ਟੁੱਟਿਆ ਹੋਇਆ ਜੀ, ਦਿਮਾਗੀ ਹਾਲਤ ਜਾਣੀ ਉਹਦੀ ਖਰਾਬ ਹੈਗੀ। ਤੇ ਜੇ ਕਹਿ ਲਈਏ ਵੀ ਇਸ ਵਕਤ ਪਰਿਵਾਰ ਜਿਹੜਾ ਰੋਟੀ ਤੋਂ ਮਹਿਤਾਜ ਆ, ਉਸ ਪਰਿਵਾਰ ਨੂੰ ਕੋਲੇ 2.5 ਏਕੜ ਜ਼ਮੀਨ ਹੈ ਤੇ ਰੋਟੀ ਦਾ ਗੁਜ਼ਾਰਾ ਉਹਨਾਂ ਦਾ ਅਸੀਂ ਬਿਰਧ ਮਾਂ ਪਿਓ ਨੂੰ ਮਿਲ ਕੇ ਆਏ ਹਾਂ ਕੱਲ ਉਹ ਕਹਿੰਦੇ ਵੀ ਸਾਡਾ ਇੱਕੋ ਹੀ ਇੱਕ ਸਹਾਰਾ ਸੀਗਾ ਇਹ ਜਗਜੀਤ ਸਿੰਘ ਤੇ ਜਾਣੀ ਉਹ ਵੀ ਇਹਨਾਂ ਨੇ ਖੋਲਿਆ ਇੱਥੋਂ ਦੇ ਘਟੀਆ ਪ੍ਰਬੰਧਾਂ ਨੇ
ਖੋਲਿਆ ਜਾਣੀ ਕੋਈ ਸ਼ੱਕ ਨੀ
ਇਹ ਵੀ ਰੱਬਾ ਭਾਣਾ ਰੱਬ ਦਾ ਭਾਣਾ ਨੀ ਇਹਨਾਂ ਦੀਆਂ ਸਰਕਾਰਾਂ ਦੀਆਂ ਘਟੀਆਂ ਦਾ ਲੈ ਕਾਰਨ
ਬਿਲਕੁਲ
ਹਾਂ ਫੈਕਟਰੀਆਂ ਦੇ ਵਿੱਚ ਪੂਰੇ ਪ੍ਰਬੰਧ ਨਾ ਹੋਣੇ ਉਹਨਾਂ ਤੋਂ ਰਿਸ਼ਵਤ ਲੈ ਕੇ ਅਧੂਰੇ ਪ੍ਰਬੰਧ ਛੱਡਦੇ ਨੇ ਉਹਨਾਂ ਤੋਂ ਪੂਰਾ ਪੈਸਾ ਨਾ ਫੈਕਟਰੀਆਂ ਦੇ ਉੱਤੇ ਲਵਾਉਣਾ ਇਹ ਸਾਰੀ ਸਰਕਾਰਾਂ ਦੀ ਤੇ ਧਨਾਡਾ ਦੀ ਦੇਣ ਆ ਜੀ
ਬਿਲਕੁਲ ਕੋਈ ਸ਼ੱਕ ਨੀ ਸਾਥੀ ਜੀ ਕੋਈ ਸ਼ੱਕ ਨੀ ਇਹਦੇ ਵਿੱਚ ਕੋਈ ਸ਼ੱਕ
ਹਾਂ ਦੂਜਾ ਸੀਗਾ ਜੀ ਜਿਹੜਾ ਸਾਥੀ ਸਾਧੂ ਸਿੰਘ
ਜੀ
ਇਹਨਾਂ ਦੇ ਪਿਤਾ ਦਾ ਨਾਮ ਸੁਖਵਿੰਦਰ ਸਿੰਘ ਆ ਜੀ ਮਾਤਾ ਦਾ ਨਾਮ ਅਮਰਜੀਤ ਕੌਰ ਹੈ
ਜੀ
ਇਹਨਾਂ ਦੇ 33 ਸਾਲ ਦੀ ਉਮਰ ਸੀਗੀ ਜੀ
ਹਾਂਜੀ
ਦੋ ਬੇਟੀਆਂ ਨੇ ਇਹਦੀਆਂ ਵੱਡੀ ਬੇਟੀ ਮਨਪ੍ਰੀਤ ਕੌਰ ਹੈ 12 ਸਾਲ ਦੀ ਹੈ ਜੀ ਉਹ 8ਵੀਂ ਦੇ ਵਿੱਚ ਪੜ੍ਹ ਰਹੀ ਹੈ
ਠੀਕ ਹੈ
ਤੇ ਛੋਟੀ ਬੇਟੀ ਹੈ ਜਿਹੜੀ ਉਹ 9 ਸਾਲ ਦੀ ਹੈ ਜੀ ਚੌਥੀ ਚ ਪੜ੍ਹਦੀ ਆ ਦੋ ਬੇਟੀਆਂ ਵਿਚਾਰੇ ਦੇ ਤੇ ਇਹਨਾਂ ਦੀ ਪਤਨੀ ਹੈ ਸਰਬਜੀਤ ਕੌਰ
ਜੀ
ਤਕਰੀਬਨ 1 ਏਕੜ ਅੱਗ ਵਾਹਣਾ ਇੱਕ 1 ਏਕੜ ਵਾਹਣ ਇਹਨਾਂ ਕੋਲ ਆ ਜੀ 1 ਏਕੜ ਤੋਂ ਵੀ ਘੱਟ ਆ ਕੱਖ ਖੁਖਬੀਰ ਜੀ ਉਹਦੇ ਵਿਚਾਰੇ 2-3 ਡੰਗਰ ਰੱਖੇ ਹੋਏ ਨੇ ਹਾਲਤ ਬਹੁਤ ਤਰਸਯੋਗ ਹੈ ਇਹਨਾਂ ਦੀ ਵੀ ਤੇ ਇੱਕ ਇਸ ਪਰਿਵਾਰ ਤੇ ਬਹੁਤ ਵੱਡੀ ਘਟਨਾ ਜਿਹੜੀ ਸਾਧੂ ਸਿੰਘ ਦਾ ਭਰਾ ਸੀ ਇਕਬਾਲ ਸਿੰਘ
ਹਾਂਜੀ
ਉਹ 7-8 ਸਾਲ ਪਹਿਲਾਂ ਖੇਤ ਗਿਆ ਅਚਾਨਕ ਹੀ ਉਹਦੀ ਮੌਤ ਹੋ ਗਈ ਪਤਾ ਨੀ ਲੱਗਿਆ ਵੀ ਪਰਿਵਾਰ ਨੂੰ ਉਹ ਵੀ ਕਿਵੇਂ ਮਰਿਆ ਖੇਤ ਵਿੱਚੋਂ ਹੀ ਮਰਿਆ ਹੋਇਆ ਸੀਗਾ ਜਿਹੜਾ ਮਤਲਬ ਲੈ ਕੇ ਆਉਂਦਾ
ਜੀ
ਤੇ ਜਿਹੜਾ ਸਾਧੂ ਸਿੰਘ ਦੇ ਪਿਤਾ ਸੀਗੇ ਜੀ
ਹਾਂਜੀ
ਉਹ ਵੀ ਕਵੈਨ ਦੇ ਉੱਤੇ ਸੀਜਨ ਆਉਣ ਜਾਂਦੇ ਹੁੰਦੇ ਸੀਗੇ ਉਹਨਾਂ ਦੀ ਵੀ ਅਚਾਨਕ ਹੀ ਮੌਤ ਬਾਹਰ ਹੋ ਗਈ ਜੀ ਜਾਣੀ ਇਸ ਵਕਤ ਘਰ ਦੇ ਵਿੱਚ ਬਿਰਧ ਮਾਤਾ ਹੈ ਤੇ ਜਾਂ ਸਾਧੂ ਸਿੰਘ ਦੀ ਪਤਨੀ ਹੈ ਸਰਬਜੀਤ ਕੌਰ ਤੇ ਜਾਂ ਉਹ ਛੋਟੀਆਂ ਬੇਟੀਆਂ ਨੇ ਦੋ ਗੁੱਡੀਆਂ
ਹਾਂਜੀ
ਇਹਨਾਂ ਦੀ ਵੀ ਘਰ ਦੀ ਹਾਲਤ ਤਰਸਯੋਗ ਹੈ ਤੇ ਗੁੱਡੀਆਂ ਵਿਚਾਰੀਆਂ ਉਹ ਪੜ੍ਹ ਰਹੀਆਂ ਨੇ ਰਾਤ ਅਸੀਂ ਮਿਲ ਕੇ ਆਏ ਹਾਂ ਜਾਣੀ ਆਪਦਾ ਵੀ ਮਨ ਭਰਿਆ ਹੈ ਦੇਖ ਕੇ ਪਰਿਵਾਰ ਨੂੰ
ਬਿਲਕੁਲ ਸਾਥੀ ਜੀ ਬਿਲਕੁਲ
ਵੀ ਕੋਈ ਇੱਕੋ ਕਮਾਊ ਹਾਂ ਬੰਦਾ ਸੀਗਾ ਤੇ ਉਹ ਇਹ ਘਟੀਆਂ ਪ੍ਰਬੰਧਾਂ ਨੇ ਉਹ ਵੀ ਖੋਲਿਆ ਤੇ ਫਿਰ ਜਥੇਬੰਦੀਆਂ ਜੇ ਨਾ ਲੜਦੀਆਂ ਤੇ ਇਹਨਾਂ ਨੂੰ ਉਹ ਜਿਹੜਾ ਮੁਆਵਜ਼ਾ ਸੀਗਾ ਉਹ ਵੀ ਨਹੀਂ ਮਿਲਣਾ ਸੀਗਾ ਜੀ
ਬਿਲਕੁਲ ਸਾਥੀ ਜੀ
ਅਸੀਂ ਤੱਕ ਸਾਨੂੰ ਤਾਂ ਸ਼ੱਕ ਸੀ ਕਿ ਵੀ ਸਾਨੂੰ ਤਾਂ ਸ਼ੱਕ ਸੀ ਕਿ ਸਾਥੀ ਜੀ ਵੀ ਇਹਨਾਂ ਨੇ ਪਿੰਜਰ ਵੀ ਨਹੀਂ ਸੀ ਦੇਣੇ ਉਹਨਾਂ ਦੇ ਹਾਂ ਪਰ ਇਹ ਬਰਨਾਲੇ ਦੇ ਵਿੱਚ ਗੜ੍ਹ ਬਣਿਆ ਹੋਇਆ ਹੈਗਾ ਸਾਡਾ ਗ੍ਰਾਹਾਂ ਦਾ ਤੇ ਡਕਾਉਂਦਾ ਜਥੇਬੰਦੀ ਦਾ
ਜੀ
ਤੇ ਇੱਥੋਂ ਜਿਹੜੇ ਧਰਾੜ ਨੇ ਉਹਨਾਂ ਨੂੰ ਪਤਾ ਹੈ ਵੀ ਜਿੱਥੇ ਇਹਨਾਂ ਨੇ ਹੱਥ ਪਾਲੇ ਪਿੱਛੇ ਨੀ ਹਟਦੇ
ਬਿਲਕੁਲ
ਹਾਂ ਪਰ ਕੀ ਕਰਕੇ ਜੀ ਸਾਡੇ ਤਾਂ ਢੱਡਰਗਾਂ ਵਾਲੇ ਦੇ ਦੀਵਾਨ ਸੀਗੇ
ਹਾਂਜੀ
ਚੀਮਿਆਂ ਦੇ ਵਿੱਚ ਉਹ ਵੀ ਸਿੰਘ ਮਾਰ ਗਿਆ ਕਹਿੰਦਾ ਇੱਥੇ ਤਾਂ ਕਾਮਰੇਡ ਝੰਡੇ ਚੱਕੀ ਫਿਰਦੇ ਆ ਮੇਰੇ ਨਿਸ਼ਾਨ ਥੱਲੇ ਇਕੱਠੇ ਹੋ ਜਾਓ ਲੈ ਕਹਿੰਦਾ ਮੇਰੇ ਨਿਸ਼ਾਨ ਥੱਲੇ ਤੂੰ ਉਹ ਵੱਖਰਾ ਬੰਸ ਚਲਾ ਰਿਹਾ ਕਹਿੰਦਾ ਉਹਦੀ ਮੈਂ ਰਿਕਾਰਡਿੰਗ ਸੁਣੀ ਦੀਵਾਨਾਂ ਦੀ ਕਹਿੰਦਾ ਬਰਨਾਲੇ ਵਿੱਚ ਤਾਂ ਜ਼ਿਆਦਾ ਕਾਮਰੇਡ ਹੀ ਝੰਡੇ ਚੱਕੀ ਫਿਰਦੇ ਨੇ ਉਹਨਾਂ ਨੂੰ ਐ ਨੀ ਪਤਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਲੀ ਵਾਰਸ ਆਏ ਕਾਮਰੇਡ ਝੰਡੇ ਚੱਕੀ ਫਿਰਦੇ ਨੇ ਜ਼ਮੀਨਾਂ ਬਚਾਉਣ ਦੇ ਮਾਲਕ
ਬਿਲਕੁਲ ਕੋਈ ਸ਼ੱਕ ਨੀ ਜੀ
ਤੁਸੀਂ ਹਾਂ ਨਾਲ ਵੀ ਕਿਤੇ ਢੱਡਰੀਆਂ ਵਾਲੇ ਨਾਲ ਕਰਾਂਗੇ ਕਿਤੇ ਇੰਟਰਵਿਊ ਵੀ ਜਿਹੜਾ ਜਿਹੜਾ ਵਾਰਸ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖੀ ਦੇ ਵਾਰਸ ਸੋਨੂੰ ਬਣਾਇਆ ਸੀ ਅੱਜ ਅਸੀਂ ਉਹਨਾਂ ਦਾ ਜਿਹੜਾ ਹੈਗਾ ਮਤਲਬ ਉਹਨਾਂ ਦੇ ਨੀਹਾਂ ਦੇ ਅਸੀਂ ਜ਼ਮੀਨਾਂ ਬਚਾ ਰਹੇ ਹਾਂ ਤੁਸੀਂ ਤੁਸੀਂ ਢੋਲਕੀਆਂ ਸੈਣੇ ਕੁੱਟੀ ਜਾਂਦੇ ਹੋ ਤੇ ਤੁਸੀਂ ਬਚਾਉਣੀਆਂ ਸੀ ਜ਼ਮੀਨਾਂ ਮੁੜੇ ਹੋ ਕੇ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਵਾਰਸ ਬਣਨਾ ਸੀ
हां जी साथी जी स्वागत है थोड़ा रेडियो ते रेडियो इनकलाब ते फिर तो
हां जी
हां तो साथी जी गल चल रही सी परिवारां दी चल रही सी ओदे विच हुणी साडे साथी इत्थे निशत्तर सिंह गिल बैठे ने उहनां दे घरों गुरदेव कौर गुरमीत कौर वो गुरदेव कौर दा सानूं याद रहिंदा हमेशा जी ओह भी सवाल पुछ रहे सीगे कि जिहड़े ਜਿਹਨਾਂ ਮਜ਼ਦੂਰਾਂ ਦੇ ਸੱਟਾਂ ਵੱਜੀਆਂ ਉਹਨਾਂ ਨੂੰ ਵੀ ਕੋਈ ਮੁਆਵਜ਼ਾ ਦਿੱਤਾ ਗਿਆ ਜਾਂ ਕਿਵੇਂ
ਨਹੀਂ ਉਹਨਾਂ ਦੇ ਸੱਟਾਂ ਨਹੀਂ ਸੀਗੀਆਂ ਜੀ ਉਹਨਾਂ ਦੇ ਸਰੀਰ ਤੇ ਮਾੜੀਆਂ
ਮੋਟੀਆਂ
ਕੰਧ ਟੱਪ ਕੇ ਬਾਹਰ ਹਾਂਜੀ ਹਾਂਜੀ ਉਹ ਕੰਧ ਸਿੱਟ ਕੇ ਬਾਹਰ ਕੱਢੇ ਨੇ ਨਾ
ਹਾਂਜੀ ਹਾਂਜੀ
ਤੇ ਮਾੜੀਆਂ ਮੋਟੀਆਂ ਉਹਨਾਂ ਦੇ ਸਰੀਰ ਤੇ ਆਈਆਂ ਨੇ ਜੀ ਉਹਨਾਂ ਦੇ ਕੋਈ ਸੱਟਾਂ ਨਹੀਂ ਜ਼ਿਆਦਾ ਲੱਗੀਆਂ ਹੈਗੀਆਂ
ਠੀਕ ਠੀਕ ਠੀਕ
ਠਾਕ ਤੀਜਾ ਪਰਿਵਾਰ ਸੀਗਾ ਜਿਹੜਾ ਸਿਕੰਦਰ ਸਿੰਘ
ਹਾਂਜੀ ਹਾਂਜੀ
ਇਹਦੇ ਸੀਗੇ ਸੁਨਾਹ ਬਲਦੇਵ ਸਿੰਘ ਜੀ
ਹਾਂਜੀ
ਬਾਕੀ ਜੀ ਮੈਂ ਇਹ ਵੀ ਦੋ ਭਰਾ ਸੀਗੇ ਜੀ
ਹਾਂਜੀ
ਹਾਂ ਤੇ ਏਦਾਂ ਨਹੀਂ ਮਤਲਬ ਕੋਈ ਜ਼ਮੀਨ ਬਾਰੇ ਤਾਂ ਮਾਤਾ ਥੋੜਾ ਜਿਹਾ ਭਾਵਕ ਹੋ ਕੇ ਦੱਸ ਨਹੀਂ ਸਕੀ ਵੀ ਕਿੰਨੀ ਕੁ ਜ਼ਮੀਨ ਦੇ ਇਹ ਮਾਲਕ ਨੇ ਤੇ ਪਰ ਖੇਤ ਦੇ ਵਿੱਚ ਇਹ ਕੈਰਿਆ ਵਾਲੇ ਰਾਹ ਦੇ ਉੱਤੇ ਬੈਠੇ ਨੇ
ਜੀ
ਤੇ ਬਰਬਾਦ ਹੋ ਗਿਆ ਮਤਲਬ ਇਸ ਤਰ੍ਹਾਂ ਕਰਕੇ
ਕੋਈ ਸ਼ੱਕ ਨੀ ਕੋਈ ਸ਼ੱਕ ਨੀ ਸਾਥੀ ਜੀ ਇਹ
ਜਿਹੜੀ
ਇਹ ਬਾਂਸਲ ਫੈਕਟਰੀ ਆ ਇਹਦਾ ਕੋਈ ਟ੍ਰਾਈਡੈਂਟ ਨਾਲ ਵੀ ਕਨੈਕਸ਼ਨ ਹੈ ਆ
ਇਹਨਾਂ ਦਾ ਜੀ ਜਿਹੜੇ ਆਏ ਸੀ ਉਹ ਨਾਮ ਮਤਲਬ ਇਹਦੇ ਸਾਹਮਣੇ ਟ੍ਰਾਈਡੈਂਟ ਦੇ ਨਾਲ ਤਾਂ ਇਹਦਾ ਕੋਈ ਕਨੈਕਸ਼ਨ ਨੀ ਹੈਗਾ ਜੀ ਪਰ ਵੱਡਿਆਂ ਦੇ ਹੁੰਦੇ ਨੇ ਵੱਡਿਆਂ ਦੇ ਜਿਵੇਂ ਆਪਾਂ ਕਹਿੰਦੇ ਵੱਡੀਆਂ ਮਿਰਚਾਂ ਸਮਾਨਤਾ ਵੱਡਿਆਂ ਦੇ ਵੱਡਿਆਂ ਦਾ
ਹੁੰਦੀ ਆ ਬਿਲਕੁਲ 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 ਸਾਥੀ ਜੀ ਅਸੀਂ ਆਪਣੇ ਵੱਲੋਂ ਤੁਹਾਡੀ ਡਕੌਂਦਾ ਦੇ ਗੁਰਾਹਾਂ ਜਥੇਬੰਦੀ ਨੂੰ ਜੋ ਹੋਇਆ ਸੋ ਹੋਇਆ ਬਹੁਤ ਮਾੜਾ ਹੋਇਆ ਪਰ ਫਿਰ ਵੀ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਇਹ ਸੰਘਰਸ਼ ਲੜਿਆ ਤੇ ਉਹ ਗਰੀਬ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਤੁਸੀਂ ਉਹਨਾਂ ਦਾ ਮੁਆਵਜ਼ਾ ਬਣਦਾ ਦਵਾਇਆ ਤੁਸੀਂ ਵਧਾਈ ਦੇ ਪਾਤਰ ਹੋ ਸਾਥੀ ਜੀ ਆਪਾਂ ਜਾਂਦੇ ਜਾਂਦੇ ਇਹ ਵਿਸ਼ਾ ਤਾਂ ਆਪਣਾ ਲਗਭਗ ਖਤਮ ਹੋ ਗਿਆ ਆਪਾਂ ਜਾਂਦੇ ਜਾਂਦੇ ਤੁਸੀਂ ਸੰਖੇਪ ਦੇ ਵਿੱਚ ਤੁਸੀਂ ਇਸੇ ਵਿਸ਼ੇ ਤੇ
ਗੱਲ ਕਰ
ਲਈਏ ਸਾਥੀ ਨਛੱਤਰ ਸਿੰਘ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਇੱਕ ਸੈਕਿੰਡ ਹੋ ਗਿਆ ਹਾਂਜੀ
ਜਮੀਨ ਖੋਈ ਸੀ ਓਦੋ ਬਾਅਦ ਚ ਮੁੜ ਕੇ ਇੱਥੇ ਕਾਫੀ ਕੁਛ ਆਪਣਾ ਆਪਾਂ ਪਿਆ ਤੁਸੀਂ ਖੁਦ ਬੈਠੇ ਹੋ ਪਰ ਤੁਸੀਂ ਮਤਲਬ ਇਸ ਬਾਰੇ ਦੱਸੋ ਵੀ ਪ੍ਰਸ਼ਾਸਨ ਦਾ ਮਤਲਬ ਵਤੀਰਾ ਕੀ ਸੀਗਾ ਜਿਹੜੇ ਪੁਲਿਸ ਵਾਲੀ ਗੱਲ ਛੱਡ ਗਏ ਆਪਾਂ ਵੀ ਉਹਨਾਂ ਦਾ ਰੋਲ ਕੀ ਸੀਗਾ ਉਹ ਕੀ ਉਹ ਇਹਨਾਂ ਦੇ ਹੱਕ ਦੇ ਵਿੱਚ ਆਏ ਸੀਗੇ ਉਹਨਾਂ ਦੇ ਵਿਰੋਧ ਚ ਆਏ ਸੀ ਜਾਂ ਪ੍ਰਸ਼ਾਸਨ ਦੇ ਹੱਕ ਚ ਆਏ ਸੀਗੇ ਵੀ ਦੋ ਇਹ ਮਰਜ਼ੀ ਗੱਲ ਜਿਹੜੀ ਗੱਲ ਕਰਿਓ
ਪ੍ਰਸ਼ਾਸਨ ਨੇ ਆਪਣਾ ਸਹਿਯੋਗ ਦਿੱਤਾ ਜੀ ਕਿਉਂਕਿ ਪ੍ਰਸ਼ਾਸਨ ਤੁਹਾਨੂੰ ਮੈਂ ਸਹੀ ਗੱਲ ਸਾਥੀ ਨਛੱਤਰ ਸਿੰਘ ਜੀ ਪਹਿਲਾਂ ਤਾਂ ਤੁਹਾਨੂੰ ਸਲਾਮ ਹੈਗੀ ਤੁਹਾਡਾ ਨਾਮ ਸੁਣਦੇ ਆ ਪਹਿਲਾਂ ਵੀ ਜਥੇਬੰਦੀ ਦੇ ਸਾਥੀ ਇੱਧਰ ਆਏ ਹੋਏ ਨੇ ਤੇ ਦੂਜੀ ਗੱਲ ਮੈਨੂੰ ਗੁਰਤੀ ਵੀ ਜਥੇਬੰਦੀ ਗੁਰਾਹਾਂ ਦੀ ਮਿਲੀ ਹੋਈ ਹੈ ਜੀ ਹਾਂਜੀ
ਧੰਨਵਾਦ ਤੁਹਾਡਾ ਬਾਈ
ਤੁਹਾਨੂੰ ਪਤਾ ਵੀ ਇਹ ਜਥੇਬੰਦੀਆਂ ਝੁਕਣ ਵਾਲੀਆਂ ਨੀ ਇਹ ਜਥੇਬੰਦੀਆਂ ਵਿਕਣ ਵਾਲੀਆਂ ਨੀ ਤਾਂ ਕਰਕੇ ਪ੍ਰਸ਼ਾਸਨ ਨੇ ਆਪਣਾ ਸਾਥ ਦਿੱਤਾ ਜੀ ਤਾਂ ਹੀ ਆਪਾਂ ਗੱਲ ਕਰੀ ਸੀ ਵੀ ਅਸੀਂ ਪ੍ਰਸ਼ਾਸਨ ਦੇ ਗੱਲ ਛੱਡਤੀ ਸੀਗੀ ਵੀ ਜਿਹੜੀ ਪ੍ਰਸ਼ਾਸਨ ਕਹਿੰਦੇ ਕਿਹਾ ਜੀ ਵੀ ਨਿਬੇੜ ਦਿੰਦੇ ਆ ਤੇ ਸਾਨੂੰ ਪਤਾ ਸੀਗਾ ਵੀ ਪ੍ਰਸ਼ਾਸਨ ਨੂੰ ਪਤਾ ਵੀ ਇਹ ਦੋਨੇ ਜਥੇਬੰਦੀਆਂ ਹੈਗੀਆਂ ਜਿਹੜੀਆਂ ਗ੍ਰਾਹਾਂ ਤੇ ਦਿਖਾਉਂਦਾ ਇਹ ਨਾ ਬਕਾਊ ਆ ਨਾ ਚਕਾਊ ਹੈ
ਕੋਈ ਸ਼ੱਕ ਨੀ ਹਾਂਜੀ
ਤੇ ਹਾਂਜੀ ਇਹਨਾਂ ਨੇ ਆਪਣਾ ਸਾਥ ਦਿੱਤਾ ਹੈ ਇਹਦੇ ਵਿੱਚ ਜਾਣੀ ਸੀਗੀ ਜਿਹੜੀ ਘੱਟੋ ਘੱਟ 20 horsepower ਦੀ ਮੋਟਰ ਹੋਣੀ ਚਾਹੀਦੀ ਸੀ
ਹਾਂਜੀ
ਤੇ ਹਾਂ ਉਹ ਨਹੀਂ ਸੀ ਡੇਢ ਦੀ ਮੋਟਰ ਸੀ ਜਾਣੀ ਜਦੋਂ ਉਹਨਾਂ ਨੂੰ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਨੇ ਦੱਸਿਆ ਵੀ ਆਹ ਪ੍ਰਬੰਧ ਤੁਹਾਡੇ ਅਧੂਰੇ ਨੇ ਇਹਨਾਂ ਨੇ ਘਟਿਆ ਕਾਰਨ ਨਰੇਕਿਆ ਕਾਰਨ ਸਾਡੇ ਬੰਦਿਆਂ ਦੀ ਜਾਨ ਗਈ ਹੈ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਫੇਰ ਉਹਨਾਂ ਨੇ ਸਾਡਾ ਸਾਥ ਦਿੱਤਾ ਜੀ
ਉਹਨਾਂ ਸਾਥ ਦਿੱਤਾ ਠੀਕ ਹੈ
ਹਾਂ ਜਿੱਥੇ ਵੀ ਅਸੀਂ ਮਤਲਬ ਇੱਕ ਤੁਹਾਨੂੰ ਸੰਖੇਪ ਦੇ ਵਿੱਚ ਕਹਿ ਰਹੀ ਜਿਹੜੀ ਆਪਣਾ ਸ਼ਹੀਦ ਹੋਏ ਸਾਥੀ ਪ੍ਰਿਥੀਪਾਲ ਸਿੰਘ ਚੱਕ ਵਾਲੀ ਸ਼ੇਰ ਉਹਦੇ ਉਹ ਤਹਿਸੀਲਦਾਰ ਸੀਗਾ ਜਿਹੜਾ ਉਹਨੂੰ ਉਮਰ ਕੈਦ ਤੇ 15,000 ਜੁਰਮਾਨਾ ਕਰਾਇਆ ਇਹ ਕੇਸ ਨੂੰ ਬਦਲ ਕੇ ਪਹਿਲਾਂ
ਬਹੁਤ ਵੱਡੀ
ਚੱਲਦਾ ਸੀਗਾ ਜੀ ਹਾਂਜੀ ਉਹ ਬੜੀ ਸੰਖੇਪ ਦੇ ਵਿੱਚ ਦੱਸ ਦਈਏ ਵੀ ਇਹ ਜਿਹੜੇ ਆੜਤੀਏ ਤੇ ਰਲੇ ਹੋਏ ਨੇ ਧਨਾੜ
ਜੀ
ਇੱਕ ਬਹੁਤ ਵੱਡਾ ਦੌਰ ਚੱਲਿਆ ਹੋਇਆ ਜੀ ਪੰਜਾਬ
ਫਿਰ ਕੱਟਿਆ ਗਿਆ ਫੋਨ ਦੁਬਾਰਾ ਕੋਸ਼ਿਸ਼ ਕਰਦੇ ਹਾਂ ਅਸੀਂ ਉਹਨਾਂ ਨੂੰ ਕਾਲ ਕਰਨ ਦੀ
ਸਾਥੀ ਜੀ ਸਵਾਗਤ ਹੈ ਤੁਹਾਡਾ ਮੁੜ ਕੇ ਰੇਡੀਓ ਇਨਕਲਾਬ ਤੇ ਫੋਨ ਬਾਰ ਬਾਰ ਕੱਟ ਰਿਹਾ ਪਰ ਆਪਣੀ ਗੱਲਬਾਤ ਆਪਾਂ ਬਿਲਕੁਲ ਪੂਰੀ ਕਰਕੇ ਹਟਾਂਗੇ ਤੇ ਸਾਥੀ ਜੀ ਮੇਰੇ ਖਿਆਲ ਮੈਂ ਹਾਂਜੀ ਤੁਸੀਂ ਉਹ ਗੱਲ ਕਰ ਰਹੇ ਸੀ ਅਲੀ ਸ਼ੇਰ ਵਾਲੀ ਉਹ ਤੁਸੀਂ ਸੰਖੇਪ ਦੇ ਵਿੱਚ ਕਰੋ ਜੀ
ਹਾਂਜੀ ਇੱਥੋਂ ਜਿਹੜੇ ਵੱਡੇ ਧਨਾੜ ਨੇ ਮਤਲਬ ਆੜਤੀਏ ਸੂਦਖੋਰ ਆ ਇਹ ਜਿਹੜੇ ਮਤਲਬ ਸਾਡੀ ਜ਼ਮੀਨ ਹੈ ਕਿਸਾਨਾਂ ਦੇ ਕੋਲੇ ਛੋਟੇ ਕਿਸਾਨ ਨੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਖਾਲੀ ਚੈੱਕ ਪਰਨੋਟਾਂ ਦੇ ਉੱਤੇ ਅੰਗੂਠੇ ਦਸਖਤ ਕਰਵਾ ਕੇ
ਜੀ
ਅਦਾਲਤਾਂ ਦੇ ਵਿੱਚ ਲਾ ਦਿੰਦੇ ਨੇ ਮੈਂ ਤਾਂ ਇਹ ਕਹੂੰਗਾ ਜੀ ਜਿਹੜੀਆਂ ਕੂੜ ਦੀਆਂ ਅਦਾਲਤਾਂ ਨੇ ਇੱਥੇ ਪੰਜਾਬ ਦੇ ਵਿੱਚ ਉਹ ਇਨਸਾਫ਼ ਨੀ ਕਰਦੀਆਂ ਫੈਸਲੇ ਕਰਦੀਆਂ ਜੀ
ਬਿਲਕੁਲ ਬਿਲਕੁਲ ਬਿਲਕੁਲ
ਫੈਸਲੇ ਵੀ ਉਹਨਾਂ ਧਨਾਟਾਂ ਦੇ ਹੱਕ ਦੇ ਵਿੱਚ ਹੁੰਦੇ ਨੇ ਤੇ ਉਹਨਾਂ ਦੇ ਵੀ ਮਤਲਬ ਖਿਲਾਫ਼ ਵੀ ਬਹੁਤ ਵੱਡਾ ਸੰਘਰਸ਼ ਹੈ ਆਉਣ ਵਾਲੇ ਸਮੇਂ ਦੇ ਵਿੱਚ ਵਿਡਾਂਗੇ
ਜ਼ਰੂਰ ਜ਼ਰੂਰ ਜ਼ਰੂਰ
ਪਰ ਜਿਹੜੀ ਗੱਲ ਕਰ ਰਹੇ ਸਾਥੀ ਸ਼ਹੀਦ ਪ੍ਰਿਤਪਾਲ ਸਿੰਘ ਚੱਕਰ ਦੀ ਸ਼ੇਰ ਦੀ ਜੀ
ਜੀ
ਇਹਨਾਂ ਨੇ ਕੇਸ ਮਾਨਸਾ ਤੋਂ ਤਬਦੀਲ ਕਰਾ ਕੇ ਹਰਿਆਣੇ ਦੇ ਵਿੱਚ ਲੈ ਗਏ ਕਿਉਂਕਿ ਜਥੇਬੰਦੀਆਂ ਕੋਲੇ ਫਾਂਡਾਂ ਦੀ ਘਾਟ ਹੁੰਦੀ ਆ ਇਹਨਾਂ ਨੂੰ ਇਹਨਾਂ ਕੋਲੇ ਪੈਸਾ ਅਗੜੀ ਆਇਆ ਹੁੰਦਾ ਜੀ 2 ਨੰਬਰ ਦਾ ਪੈਸਾ ਇਹਨਾਂ ਕੋਲੇ
ਹਾਂਜੀ
ਉਥੋਂ ਬਦਲ ਕੇ ਕੇਸ ਕਰਨਾਲ ਤੱਕ ਲੈ ਗਏ ਜੀ ਪਰ ਮਤਲਬ ਤੁਸੀਂ ਉਡਾਰ ਨੂੰ ਬਚਾਉਣ ਦੀ ਖਾਤਰ ਲਾਲਚ ਵੀ ਦਿੱਤੇ ਗਏ ਕੇਸ ਵੀ ਕਰਨਾਲ ਦੇ ਵਿੱਚ ਲੈ ਗਏ ਪਰ ਜਥੇਬੰਦੀਆਂ ਦੀ ਸੂਝ ਬੂਝ ਦੇ ਨਾਲ ਉਹ ਕੇਸ ਲੜਿਆ ਗਿਆ ਤੇ ਉਹ ਤਹਿਸੀਲਦਾਰ ਆ ਜਿਹੜਾ ਤੇ ਉਹ ਗੁੰਡੇ ਉਹਦਾ ਪਹਿਲਾਂ ਹੀ ਉਮਰ ਕੈਦ ਹੋ ਚੁੱਕੀ ਆ ਜੀ
ਹਾਂਜੀ
ਤੇ ਉਹ ਤਹਿਸੀਲਦਾਰ ਨੂੰ ਵੀ ਉਮਰ ਕੈਦ ਕਰਵਾਈ ਹੈਗੀ ਤੇ 15,000 ਰੁਪਇਆ ਜੁਰਮਾਨਾ ਉਹਨਾਂ ਨੂੰ ਇਹ ਵੀ ਜਥੇਬੰਦੀ ਦੀ ਇੱਕ ਜਿੱਤ ਹੈ
ਬਹੁਤ ਵੱਡੀ ਜਿੱਤ ਹੈ ਜੀ ਬਹੁਤ ਵੱਡੀ ਜਿੱਤ
ਹੈ ਮਨਜੀਤ ਸਿੰਘ ਭਨੇਰ ਤੇ ਜਿਹੜੀ ਉਮਰ ਕੈਦ ਦੀ ਤਲਵਾਰ ਲਟਕ ਰਹੀ ਸੀਗੀ ਜੀ
ਜੀ
ਉਹ ਵੀ ਅਸੀਂ ਦੋਨਾਂ ਜਥੇਬੰਦੀਆਂ ਵੱਲੋਂ ਮਿਲ ਕੇ ਬਰਨਾਲੇ ਦੀ ਧਰਤੀ ਤੇ ਬਹੁਤ ਵੱਡਾ ਇਕੱਠ ਕਰਕੇ ਉੱਥੇ ਇੱਕ ਮਤਲਬ ਲੜਕਾ ਮਾਰਿਆ ਗਿਆ ਸਰਕਾਰ ਨੂੰ ਵੀ ਜੇ ਸਾਥੀ ਧਨੇਰ ਦੀ ਸਜ਼ਾ ਬਰਕਰਾਰ ਰੱਖਦਾ ਸੁਪਰੀਮ ਕੋਰਟ ਤਾਂ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੀ ਹੋਣ ਦੇਵਾਂਗੇ ਉਸ ਰੋਹ ਅੱਗੇ ਝੁਕਦੇ ਆ ਸਰਕਾਰ ਨੇ ਸਾਥੀ ਧਨੇਰ ਵਾਲੀ ਫਾਈਲ ਦੱਬਤੀ ਉਹਨੂੰ ਮੁੜ ਕੇ ਚੱਕਿਆ ਨੀ ਹੈਗਾ ਜੀ ਜਿੰਨਾ ਚਿਰ ਪੰਚਾਇਤੀ ਚੋਣਾਂ ਹੋਊਗਾ ਇਸ ਤੋਂ ਬਾਅਦ ਅੱਗੇ ਕੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਸਾਂਝੀ ਕਰਾਂਗੇ ਤੁਹਾਡੇ ਨਾਲ
ਬਿਲਕੁਲ ਬਿਲਕੁਲ
ਅਸੀਂ ਕਹਿੰਦੇ ਵੀ ਸਾਡੇ ਨਾਲ ਲੋਕ ਜੁੜੇ ਹੋਏ ਨੇ
ਹਾਂਜੀ
ਤੇ ਸਾਡੇ ਜਿਹੜੇ ਆਗੂ ਨੇ ਉਹ ਲੀਡਰ ਆ ਉਹ ਸੂਝਵਾਨ ਨੇ
ਬਿਲਕੁਲ 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 ਸਾਥੀ ਜੀ ਬਿਲਕੁਲ
ਹਾਂਜੀ ਹਾਂਜੀ
ਬਿਲਕੁਲ ਸਾਥੀ ਜਾਂਦੇ ਜਾਂਦੇ ਆਪਣੇ ਕੋਲ ਸਿਰਫ ਤਿੰਨਾਂ ਚੋਂ ਮਿੰਟਾਂ ਦੇ ਵਿੱਚ ਜਿਹੜੀ ਇਹ ਰਾਜਨੀਤੀ ਗੰਦੀ ਪੰਜਾਬ ਦੇ ਵਿੱਚ ਖੇਡੀ ਗਈ ਆ ਪੰਚਾਇਤੀ ਚੋਣਾਂ ਦੀ ਉਹ ਵੀ ਥੋੜੀ ਜਿਹੀ ਧਰਾਤਲ ਦੇ ਤੁਸੀਂ ਪਿੰਡਾਂ 'ਚ ਬੈਠੇ ਹੋਏ ਹੋ ਤੁਸੀਂ ਤੁਹਾਡੀ ਤੁਸੀਂ ਸਾਰੀ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਤੁਸੀਂ ਵੇਖਿਆ ਆਪਣੇ ਤੁਹਾਡਾ ਕੀ ਆਏਗਾ ਐਕਸਪੀਰੀਅੰਸ ਰਾਏ ਹਾਂਜੀ ਸਾਥੀ ਜੀ ਕਹਿ ਰਿਹਾ ਸੀਗਾ ਕਿ ਜਿਹੜੀ ਗੰਦੀ ਰਾਜਨੀਤੀ ਮੁੜ ਕੇ ਫਿਰ ਪੰਚਾਇਤੀ ਚੋਣਾਂ ਦੇ ਵਿੱਚ ਖੇਡੀ ਗਈ ਪੇਂਡੂ ਹਲਕਿਆਂ ਦੇ ਵਿੱਚ ਉਹਦੇ ਵਾਸਤੇ ਤੁਸੀਂ ਆਪਣੀ ਸੰਖੇਪ ਦੇ ਵਿੱਚ ਦੋਵਾਂ ਤਿੰਨਾਂ ਮਿੰਟਾਂ ਦੇ ਵਿੱਚ ਆਪਣੀ ਰਾਏ ਤੁਸੀਂ ਦੱਸੋ ਸਰੋਤਿਆਂ ਨਾਲ ਸਾਂਝੀ ਕਰੋ
ਜਿਹੜੀ ਇਹਨਾਂ ਨੇ ਮਤਲਬ ਹੈਗਾ ਜੀ ਇਹ ਪੰਚਾਇਤੀ ਚੋਣਾਂ ਨੇ ਜਿਹੜੀਆਂ ਬਹੁਤ ਥਾਈ ਗੋਲੀ ਚੱਲੀ ਹੈਗੀ ਖੂਨ ਖਰਾਬੇ ਹੋਏ ਨੇ
ਜੀ
ਅਸੀਂ ਤਾਂ ਕਹਿੰਦੇ ਵੀ ਇਹ ਗੱਦੀ ਰਾਜਨੀਤੀ ਖੇਡਣੀ ਨੀ ਚਾਹੀਦੀ ਸਾਡਾ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈਗਾ ਦੋਨੇ ਜਥੇਬੰਦੀਆਂ ਵੱਲੋਂ ਜੇ ਸਾਡਾ ਕੋਈ ਆਗੂ ਜਾਂ ਕੋਈ ਵਰਕਰ ਚੋਣ ਲੜਦਾ ਵੀ ਆ ਤਾਂ ਅਸੀਂ ਉਹਨੂੰ ਤੁਰੰਤ ਖਾਰਜ ਕਰਦੇ ਹਾਂ ਉਹਦੀ ਮੁੱਢਲੀ ਮੈਂਬਰਸ਼ਿਪ ਤੇ ਅਸੀਂ ਆਪ ਜੇ ਜਾਵਾਂਗੇ ਵੋਟ ਪਾਉਣ ਤਾਂ ਨੋਡਾ ਦਾ ਬਟਨ ਦਬਾਵਾਂਗੇ ਕਿਉਂਕਿ ਸਰਕਾਰ ਜੇ ਅਸੀਂ ਨੋਡਾ ਦਾ ਬਟਨ ਦਬਾਵਾਂਗੇ
ਜੀ
ਜੇ ਲੱਖ ਸਵਾ ਲੱਖ ਵਾਤਾਵਰਨ ਨੱਦਿਆ ਜਾਂਦਾ ਤਾਂ ਸਰਕਾਰ ਸੋਚਣੇ ਮਜਬੂਰ ਹੁੰਦੀ ਹੈ ਵੀ ਇਹ ਕੌਣ ਲੋਕ ਨੇ ਜਿਨ੍ਹਾਂ ਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈਗਾ।
ਬਿਲਕੁਲ ਬਿਲਕੁਲ,
ਇਹਨਾਂ ਨੇ ਸ਼ਰਾਬ ਦੇ ਦੌਰ ਚਲਾਏ ਨੇ।
ਹਾਂਜੀ,
ਉਸ ਜਿਹੜੇ ਸਾਡੇ ਮੇਰੇ ਨੇੜੇ ਮੌੜ ਪਿੰਡ ਆ ਜੀ, ਦੋ ਪਰਿਵਾਰ ਮਰ ਗਏ ਸ਼ਰਾਬ ਪੀ ਕੇ, ਦੋ ਜਾਣੀ ਪਰਿਵਾਰਾਂ ਦੇ ਘਰ ਪੱਟੇ ਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਕਿਉਂਕਿ ਉਹ ਘਟੀਆ ਸ਼ਰਾਬ ਹੁੰਦੀ ਆ, ਬਾਹਰੋਂ ਲਿਆ ਕੇ ਸਸਤੀ ਪਿੰਡਾਂ ਦੇ ਵਿੱਚ ਪਿਉਂਦੇ ਨੇ, ਵੰਡਦੇ ਆ ਸ਼ਰਾਬ ਸ਼ਰੇਆਮ, ਸ਼ਰਾਬ ਵੰਡ ਕੇ ਸਰਪੰਚ ਬਣ ਗਿਆ ਤੇ ਵੀਰ ਜੀ ਦਾ ਕਹਿੰਦਾ ਹੁੰਦਾ ਗਾ, ਕਹਿੰਦਾ ਕਿਹੜੇ ਪਿੰਡ ਦੀ ਕਰੇਗਾ, ਕਿਹੜੇ ਸਰਪੰਚ ਹੀ ਥਾਣੇ ਦਾ ਦਲਾਲ ਬਣ ਕੇ
ਜਗਸੀਰ ਜੀ ਦਾ।
ਹਾਂ ਜੀ, ਇਹ ਥਾਣਿਆਂ ਦੇ ਦਲਾਲ ਦੇ, ਇਸ ਤੋਂ ਬਾਅਦ ਇਹਨਾਂ ਕੋਲ ਕੁਝ ਨੀ ਹੈਗਾ ਜੀ, ਤੇ ਸ਼ਰਾਬਾਂ ਦੇ ਜ਼ੋਰ ਤੇ, ਪੈਸਿਆਂ ਦੇ ਜ਼ੋਰ ਤੇ ਜਿਹੜੇ ਮਤਲਬ ਲੋਕਾਂ ਨੂੰ ਵੋਟਾਂ ਖਰੀਦ ਲੈਂਦੇ ਨੇ ਤੇ ਜਿੱਤ ਜਾਂਦੇ ਨੇ, ਕੋਈ ਪਿੰਡਾਂ ਦਾ ਵਿਕਾਸ ਨੀ ਕਰ ਰਿਹਾ। ਕੀ ਕਹਿਣਾ ਜੀ ਕਿਸੇ ਪਿੰਡ ਦਾ ਵਿਕਾਸ, ਜਿੱਥੇ ਕਿਤੇ ਜਥੇ ਬਣੀ ਜਾਂਦੇ, ਆਗੂ ਚੇਤਨ ਨੇ, ਜਥੇਬੰਦੀ ਦੇ ਲੋਕ ਚੇਤਨ ਨੇ, ਉਹ ਕਹਿੰਦੇ ਵੀ ਲਵਾ ਲੈਂਦੇ ਹੋਣ, ਨਹੀਂ ਤਾਂ ਬਸ ਉਹ ਸ਼ਰਾਬ ਦੇ ਵਿੱਚ ਹੀ ਇਹਨਾਂ ਦੇ ਜਿਹੜੇ 5 ਸਾਲ ਹੁੰਦੇ ਆ ਜੀ ਇਹ ਚੋਣਾਂ ਦੇ ਜਿੱਤ, ਉਹ ਉਸੇ ਤਰ੍ਹਾਂ ਹੀ ਜਾਂਦੇ ਆ ਜੀ। ਇਹ ਚੋਣਾਂ ਦੇ ਵਿੱਚ ਹੀ ਮਤਲਬ ਲੋਕਾਂ ਨੂੰ ਸਾਹ ਨੀ ਲੈਣ ਦੇ ਰਹੇ, ਤੇ ਮਤਲਬ ਅਸੀਂ ਤਾਂ ਕਹਿੰਦੇ ਵੀ ਜਿੰਨਾ ਕੁ ਲੋਕ ਜਾਗਰਤ ਹੋ ਰਹੇ ਨੇ ਜਥੇਬੰਦੀਆਂ ਦੇ ਨਾਲ, ਤੇ ਅਸੀਂ ਉਹਨਾਂ ਨੂੰ ਧੰਨਵਾਦ ਕਹਿੰਦੇ ਆ ਵੀ ਜਿੰਨਾ ਕੁ ਹੌਸਲਾ ਦਿੰਦੇ ਨੇ ਉਹ ਵੀ ਚੰਗੇ ਆ ਗਏ, ਜਿਹੜਾ ਫੰਡ ਦਿੰਦੇ ਨੇ ਉਹ ਵੀ ਚੰਗੇ ਆ,
ਬਿਲਕੁਲ ਬਿਲਕੁਲ,
ਤੇ ਜਿਹੜੇ ਨਾਲ ਤੁਰਦੇ ਨੇ ਉਹ ਉਦੋਂ ਚੰਗੇ ਆ ਗਏ,
ਕੋਈ ਸ਼ੱਕ ਨੀ ਸਾਥੀ।
ਹਾਂਜੀ,
ਤੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਿਊਜ਼ੀਲੈਂਡ ਦੇ ਸਰੋਤਿਆਂ ਨੇ ਤੇ ਬਾਅਦ ਦੇ ਵਿੱਚ ਦੁਨੀਆਂ ਦੇ ਵਿੱਚ ਜਿਹੜੇ ਹੋਰ ਸਰੋਤੇ ਸੁਣਨਗੇ ਉਹਨਾਂ ਨਾਲ ਤੁਸੀਂ ਆਪਣੀ ਸਾਂਝ ਪਾਈ, ਤੇ ਫਿਰ ਮੁੜ ਕੇ ਤੁਹਾਡੇ ਸੰਘਰਸ਼ ਨੂੰ ਸਲਾਮ ਆ ਸਾਥੀ ਜੀ, ਤੇ ਆਉਂਦੇ ਸਮੇਂ ਦੇ ਵਿੱਚ ਵੀ ਚੱਲਦੇ ਸੰਘਰਸ਼ਾਂ ਦੇ ਜਾਣਕਾਰੀ ਸੀ ਤੁਹਾਡੇ ਕੋਲੋਂ ਜ਼ਰੂਰ ਲੈਂਦੇ ਰਹਾਂਗੇ। ਸਤਿ ਸ਼੍ਰੀ ਅਕਾਲ ਜੀ।
ਧੰਨਵਾਦ
ਜੀ। ਇਹ ਸਨ ਸਾਥੀ ਲਖਵੀਰ ਸਿੰਘ ਦਲੌਂਸਰ, ਭਾਰਤੀ ਕਿਸਾਨ ਯੂਨੀਅਨ ਲਖੌਂਦਾ ਤੋਂ। ਕਾਫੀ ਦਰਦਨਾਕ
ਧੰਨਵਾਦ ਕਰਦਾ। ਔਰ ਬੜੀ ਹੈਰਾਨੀ ਹੁੰਦੀ ਆ ਜਦੋਂ ਸਰਦਾਰਾ ਸਿੰਘ ਜੌਹਲ ਵਰਗੇ ਜਿਹੜੇ ਜਿਹਨਾਂ ਨੇ ਪਤਾ ਨੀ ਕਿੰਨੀਆਂ ਕੁ PhDਆਂ ਕੀਤੀਆਂ ਤੇ ਉੱਥੇ ਮਾਹਰ ਨੇ ਖੇਤੀਬਾੜੀ ਦੇ, ਉਹਨਾਂ ਦੀ ਗੱਲਬਾਤ ਸੁਣੀ ਦੇ, ਤੇ ਜਦੋਂ ਇਹਨਾਂ ਸਾਥੀਆਂ ਦੀ ਜਿਹੜੇ ਆਪਣੇ ਪਿੰਡੇ ਜਿਹੜਾ ਸੰਘਰਸ਼ ਹਟਾਉਂਦੇ ਨੇ ਤੇ ਸਾਨੂੰ ਜ਼ਮੀਨ ਅਸਮਾਨ ਦਾ ਫਰਕ ਲੱਗਦਾ ਕਿ ਇਹਨਾਂ ਦੀਆਂ ਗੱਲਾਂ ਕਿੰਨੀਆਂ ਸਹੀ ਨੇ। ਔਰ ਇਹਦੇ ਵਿੱਚ ਸਾਥੀ ਜੀ ਮੈਂ ਗੱਲ ਜਿਹੜੀ ਕਰਨਾ ਚਾਹੂੰਗਾ, ਸਰਦਾਰ ਸਿੰਘ ਜੌਹਲ ਬਾਰ ਬਾਰ ਜਾਂ ਉਧਰੋਂ ਸਿਮਰ ਦੀ ਜਿਹੜੀ ਬਾਦਲ ਵਾ ਬਾਦਲ, ਇਹ ਬਾਰ ਬਾਰ ਬੜੇ ਕੁਝ ਤਰੀਕੇ ਦੇ ਨਾਲ ਇਹ ਕਹਿ ਰਹੇ ਨੇ ਕਿ ਖੇਤੀਬਾੜੀ ਦਾ ਕੰਮ ਖਤਮ ਹੋ ਚੁੱਕਿਆ, ਪਿੰਡਾਂ ਦੇ ਵਿੱਚ ਫੈਕਟਰੀਆਂ ਲਿਆਈ ਜਾਣ, ਤੇ ਆਹ ਜਿਹੜੀ ਫੈਕਟਰੀ ਹੁਣ ਲੱਗੀ ਹੈ ਇਹ ਵੀ ਪਿੰਡਾਂ ਦੇ ਵਿੱਚ ਹੀ ਲੱਗੀ ਸੀ ਨਾ, ਜਿਹਦੇ ਵਿੱਚ ਇਹ ਜਿਹੜਾ ਜਿਹੜੀ ਘਟਨਾ ਵੱਡੀ ਵਾਪਰੀ ਆ, ਕੋਈ ਰੈਗੂਲੇਸ਼ਨ ਨਹੀਂ ਉਹਦਾ। ਔਰ ਸਾਨੂੰ ਪਤਾ ਅਨੂ ਜੀ ਕਿ ਜਿਹੜਾ ਉਹ ਗੱਦਿਆਂ ਦੇ ਵਿੱਚ ਜਿਹੜਾ ਐਸਬੈਸਟੋਸ ਹੁੰਦਾ ਹੈ,
ਪੋਲੀਸਟਾਈਰੀਨ ਫੋਮ,
ਐਸਬੈਸਟੋਸ ਨਹੀਂ ਹੁੰਦਾ ਜੀ,
ਸੋਰੀ ਪੋਲੀਸਟਾਈਰੀਨ ਫੋਮ, ਅੱਛਾ ਐਸਬੈਸਟੋਸ
ਵੀ ਹੁੰਦਾ, ਕਿਉਂਕਿ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਵੱਡਾ ਮਸਲਾ ਚੱਲ ਰਿਹਾ ਹੈ, ਜੇ ਇਹਨਾਂ ਮੁਲਕਾਂ ਦੇ ਵਿੱਚ ਵੀ ਹਜੇ ਤੱਕ ਵਰਤਿਆ ਜਾ ਰਿਹਾ ਹੈ ਤੇ ਮੈਨੂੰ ਪੱਕਾ ਯਕੀਨ ਆ ਵੀ ਉੱਥੇ ਤੇ ਉਹ ਵਰਤਦੇ ਹੋਣ, ਕਿਉਂਕਿ ਸਭ ਤੋਂ ਚੀਪ ਆ ਉਹ, ਸਭ ਤੋਂ ਸਸਤਾ ਹੈ, ਔਰ ਉਹਦੀ ਜਿਹੜੀ ਉਹਦੀ ਜ਼ਹਿਰ ਆ ਉਹ ਜਦੋਂ ਤੁਸੀਂ ਤੁਹਾਡੇ ਅੰਦਰ ਜਾਂਦੀ ਹੈ ਸਾਹ ਦੇ ਥਰੂ ਜਾਂਦੀ ਹੈ, ਔਰ ਉਹ ਬਹੁਤ ਵੱਡਾ ਮਸਲਾ ਹੈ ਜੀ। ਔਰ ਜਿਸ ਤਰੀਕੇ ਨਾਲ ਉੱਥੇ ਅੱਗ ਜਿਹੜੀ ਬਲੀ ਹੈ, ਔਰ ਮੈਨੂੰ ਪੱਕਾ ਯਕੀਨ ਹੈ ਵੀ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਕਿ ਜਿਹੜੀਆਂ ਅਚਾਨਕ ਸਾਥੀ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹਦੇ ਵਿੱਚ ਇਹਨਾਂ ਚੀਜ਼ਾਂ ਦਾ ਅਸੀਂ ਸਮਝਾਂਗੇ ਬਹੁਤ ਵੱਡਾ ਹੱਥ ਹੈ। ਤੋ ਸਾਥੀ ਜੀ, ਇੱਕ ਤੇ ਉਹ, ਇੱਕ ਮੈਂ ਦੋ ਵਿੱਚ ਗੱਲਾਂ ਕੀ, ਇੱਕ ਜਿਹੜੀ ਫੈਕਟਰੀਆਂ ਵਾਲੀ ਗੱਲ ਉਹ ਕਰਨੀ ਮੈਂ ਚਾਹੁੰਦਾ, ਦੂਸਰਾ ਹੁਣ ਜਿਵੇਂ ਸਾਥੀਆਂ ਨੇ ਸੰਘਰਸ਼ ਕੀਤਾ, ਇੱਥੇ ਵੀ ਜਿਹੜਾ ਇੱਕ ਕਰਪਟ ਮੀਡੀਆ ਬੈਠਾ ਹੋਇਆ ਪੰਜਾਬੀ ਦਾ ਇਸ ਮੁਲਕ ਦੇ ਵਿੱਚ ਵੀ, ਉਹ ਵੀ ਸਾਨੂੰ ਤਾਣੇ ਮਾਣੇ ਮਾਣਦੇ ਆ ਵੀ ਕਿਸਾਨਾਂ ਦਾ ਕੋਈ ਕੰਮ ਨੀਗਾ, ਧਰਨੇ ਲਾ ਕੇ ਤੇ ਮੁਆਵਜ਼ਾ ਦਵਾਉਂਦੇ ਆ ਤੇ ਇਹਨੂੰ ਆਪਣੀ ਜਿੱਤ ਸਮਝਦੇ ਆ। ਸੋ ਤੁਸੀਂ ਇਹ ਦੋ ਜਿਹੜੇ ਸਵਾਲ ਨੇ ਉਹਨਾਂ ਨੂੰ ਕਿਵੇਂ ਇਹਨਾਂ ਦਾ ਜਵਾਬ ਦੇਣਾ ਚਾਹੋਗੇ? ਇੱਕ ਤੇ ਸਰਦਾਰਾ ਸਿੰਘ ਜੌਹਲ ਕਹਿੰਦਾ ਵੀ ਫੈਕਟਰੀਆਂ ਲਾ ਦਿਓ, ਖੇਤੀਬਾੜੀ ਛੱਡ ਦਿਓ, ਤੇ ਇੱਕ ਜਿਹੜੇ ਟੁੱਕੜ ਬੋਝ ਜਿਹੜੇ ਇੱਥੇ ਦੇ ਪੱਤਰਕਾਰ ਬੈਠੇ ਹੋਏ ਆ ਜਿਹੜੇ ਕਹਿੰਦੇ ਆ ਵੀ ਇਹ ਸਿਰਫ ਮੁਆਵਜ਼ਾ ਦਵਾਉਂਦੇ ਆ ਤੇ ਇਹੀ ਇਹਨਾਂ ਦੇ ਕੰਮ ਹੈ।
ਇਹ ਸਾਥੀ ਗੱਲ ਇੱਦਾਂ, ਮਤਲਬ ਜਿੱਥੋਂ ਤੱਕ ਸਰਦਾਰਾ ਸਿੰਘ ਜੌਹਲ ਦਾ ਸਵਾਲ ਹੈ, ਇਹ ਬੰਦਾ ਮਤਲਬ ਜਿਹੜਾ ਹੈਗਾ ਇਹ ਸਰਮਾਏਦਾਰਾਂ ਸਾਮਰਾਜੀਆਂ ਦਾ ਬੰਦਾ, ਕਿੱਥੇ ਸੁੱਚਾ ਸਿੰਘ ਗਿੱਲ ਹੋਣੀ ਆ, ਕਿੱਥੇ ਬੰਦੇ ਉਹਦੇ ਪੈਰ ਵਰਗਾ ਵੀ ਨੀ ਬੰਦਾ ਮੁੜ ਕੇ ਜਿਹੜਾ ਹੈਗਾ ਵੀ ਜਿਹੜੇ ਸੁੱਚਾ ਸਿੰਘ ਘੱਟੋ ਘੱਟ ਵੀ ਲੋਕਾਂ ਦੀ ਬਾਤ ਲੜਦੇ ਖੜਦੇ ਤਾਂ ਹੈ
ਜੀ। ਬਿਲਕੁਲ,
ਜਿੱਥੋਂ ਤੱਕ ਇਹ ਸਵਾਲ ਹੈਗਾ ਕਿ ਜਿਹੜੇ ਮਤਲਬ ਜਿਹੜੇ ਜਿਹੜੀ ਜ਼ਮੀਨਾਂ ਹੈ ਜ਼ਮੀਨਾਂ ਦੇ ਮਸਲੇ ਉੱਤੇ ਕਿਉਂਕਿ ਜਦੋਂ ਹੁਣ ਹੋਰ ਤਾਂ ਜਿੱਥੋਂ ਤੱਕ ਪੈਸੇ ਨਾਲ ਰਾਜ ਕਰਨ ਵਾਲਾ ਵਿਦੇਸ਼ਾਂ ਦੇ ਵਿੱਚ ਜਾਂ ਗਰੀਬ ਮੁਲਕਾਂ ਦੇ ਵਿੱਚ ਜਿਹੜਾ ਰਾਜ ਕਰਨਾ ਪੈਸੇ ਨਾਲ ਰਾਜ ਹੁੰਦਾ ਤਾਂ ਉਸ ਦੇਸ਼ ਦੇ ਉੱਤੇ ਕਿਸੇ ਨੂੰ ਜਿਹੜੀ ਪੁਲਿਸ ਲਿਜਾਣ ਦੀ ਜਾਂ ਆਪਦੀ ਫੌਜ ਲਿਜਾਣ ਦੀ ਖੁਦ ਸਿੱਧਾ ਜਾ ਕੇ ਰਾਜ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹ ਚਾਹੁੰਦੇ ਆ ਮਤਲਬ ਜਿਹੜੀ ਉੱਥੇ ਦੀਆਂ ਫੈਕਟਰੀਆਂ ਤੇ ਪੈਸਾ ਲਾਇਆ ਜਾਵੇ ਮੁੜ ਕੇ ਜਾ ਕੇ ਉੱਥੋਂ ਜਿਹੜੀ ਜਿਹੜੀ ਸਸਤੀ ਮਜ਼ਦੂਰੀ ਆ ਉਹਦੀ ਲੁੱਟ ਕੀਤੀ ਜਾਵੇ
ਉਹੀ ਹੋ ਰਿਹਾ ਜੀ
ਦੂਜੀ ਗੱਲ ਮਤਲਬ ਇਹ ਚਾਹੁੰਦੇ ਆ ਕਿ ਜਿਹੜੀ ਜ਼ਮੀਨ ਹੈ ਉਹ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਮਤਲਬ ਦੇ ਦਿੱਤੀ ਜਾਵੇ ਤੇ ਜਿਹੜੇ ਮਤਲਬ ਸਾਮਰਾਜੀ ਮੁਲਕ ਹੈ ਜਿਹੜੀਆਂ ਚੀਜ਼ਾਂ ਦੇ ਉੱਥੇ ਬੀਜਣ ਤੇ ਪਾਬੰਦੀ ਆ ਉਹਨਾਂ ਨੂੰ ਉਹਨਾਂ ਗਰੀਬ ਮੁਲਕਾਂ ਵਿੱਚ ਜਿਹੜਾ ਹੈਗਾ ਉਹ ਬੀਜਿਆ ਜਾਵੇ ਇਸ ਵਾਸਤੇ ਮਤਲਬ ਜਿਹੜੀ ਇਹ ਜਿਹੜੀ ਹੈਗੀ ਆ ਇਹ ਸਨਅਤ ਨੂੰ ਪ੍ਰਫੁੱਲਤ ਉਸ ਨੂੰ ਕਰਨਾ ਚਾਹੁੰਦੇ ਆ ਜਿਹੜੀ ਦੀ ਇਹਨਾਂ ਨੂੰ ਆਪਦੇ ਦੇਸ਼ ਦੇ ਵਿੱਚ ਲੋੜ ਨਹੀਂ ਤੇ ਲੋਕ ਲਾਉਣ ਨਹੀਂ ਦਿੰਦੇ ਉਹਦੇ ਵੱਲ ਖਿਲਾਫ ਕਰਦੇ ਆ ਇਸ ਵਾਸਤੇ ਮਤਲਬ ਕਿ ਜਿਵੇਂ ਦੇਖੋ ਜਿੱਥੋਂ ਤੱਕ ਮਤਲਬ ਜ਼ਮੀਨ ਦਾ ਸਵਾਲ ਆ ਆਹ ਪਿੱਛੇ ਜੇ ਮੈਂ ਇੱਕ ਰਿਪੋਰਟ ਪੜ੍ਹੀ ਸੀ ਮੁਲਕ ਵੀ ਉਹਦੇ ਵਿੱਚ ਅਮਰੀਕਾ ਦੇ ਵਿੱਚ ਵੀ ਜਿਹੜੇ ਇੱਕ ਜਾਂ ਦੋ ਬੰਦੇ ਜਿਹੜੇ ਜਾਨਾਂ ਮਤਲਬ ਜਿਹੜੇ ਹੈਗੇ ਆ ਉਹ ਜਿਹਨੂੰ ਕਹਿੰਦੇ ਵੀ ਜ਼ਮੀਨ ਜਿਹੜੀ ਹੈਗੀ ਉਹ ਛੱਡ ਰਹੇ ਆ ਕਿਸਾਨ ਵੱਡੀ ਪੱਧਰ ਜਿਹੜੀ ਜ਼ਮੀਨ ਛੱਡ ਰਹੇ ਸਾਡੇ ਤਾਂ ਇੱਥੇ ਆਤਮ ਹੱਤਿਆ ਹੋ ਰਹੀ ਜ਼ਮੀਨ ਛੱਡਣ ਵਾਲੀ ਉਦੋਂ ਗੱਲ ਗਈ ਤਾਂ ਚਾਹੁੰਦੇ ਮਤਲਬ ਕੀ ਆ ਇਹ ਚਾਹੁੰਦੇ ਹੈਗੇ ਸਿਰਫ਼ ਵੀ ਉਹ ਲੋਕ ਜਿਹੜੇ ਸ਼ਹਿਰਾਂ ਵੱਡਿਆਂ 'ਚ ਬੈਠੇ ਆ ਜਾਂ ਜਿਹੜੇ ਸਰਮਾਏਦਾਰ ਬੈਠੇ ਆ ਉਹਨਾਂ ਨੂੰ ਸਸਤੀ ਮਜ਼ਦੂਰੀ ਚਾਹੀਦੀ ਆ ਉਹ ਕਹਿੰਦੇ ਪਿੰਡਾਂ ਵਿੱਚੋਂ ਜ਼ਮੀਨਾਂ ਖੋਹ ਕੇ ਜਿਹੜੇ ਉੱਥੋਂ ਦੇ ਲੋਕ ਆ ਮਜ਼ਦੂਰੀ ਬਣ ਲਗੇ ਮਜ਼ਦੂਰ ਬਣ ਲਗੇ ਉਹਨੂੰ ਸ਼ਹਿਰਾਂ 'ਚ ਭੇਜ ਦਿੱਤਾ ਉੱਥੇ ਦਿਹਾੜੀ ਦਾ ਪਕਾ ਦਿੰਦਾ ਐਕਚੁਅਲ ਜਾਣੀ ਇਹ ਜ਼ਮੀਨ ਨੂੰ ਬਦਨਾਮ ਕਰਕੇ ਕਰਨਾ ਚਾਹੁੰਦੇ ਆ ਕਰਕੇ ਬਦਨਾਮ ਉਹਦੇ ਕੋਲ ਜ਼ਮੀਨਾਂ ਖੋਹ ਕੇ ਤੇ ਕਾਰਪੋਰੇਟ ਕਰਨ ਨੂੰ ਦੇਣਾ ਚਾਹੁੰਦੇ ਆ ਇਸ ਵਾਸਤੇ ਮੁੜ ਕੇ ਜਿੱਥੋਂ ਤੱਕ ਮਤਲਬ ਸਵਾਲ ਹੈਗਾ ਫੈਕਟਰੀ ਦਾ ਸਵਾਲ ਆ ਇੱਥੇ ਵੀ ਤਾਂ ਫੈਕਟਰੀਆਂ ਹੈਗੀਆਂ ਭਾਵੇਂ ਉਹ ਹਾਲਤ ਇੱਥੋਂ ਵਾਲੀ ਹੈ ਨੀ ਪਰ ਇੱਥੇ ਹੁਣ ਫੈਕਟਰੀਆਂ ਜਾਂਦੇ ਆ ਸਵੇਰੇ ਪਹਿਲਾਂ ਜਾਂਦਾ ਹਰ ਇੱਕ ਫਾਰਮ ਭਰਾਉਂਦੇ ਆ ਮੁੜ ਕੇ ਵੀ ਤੇਰੀ ਜਿਹੜੀ ਮਸ਼ੀਨ ਆ ਠੀਕ ਹੈ ਇਹਦੀ ਸਫਾਈ ਹੋਈ ਆ ਤੈਨੂੰ ਤੂੰ ਖੁਦ ਠੀਕ ਆ ਉਹ ਸਾਰਾ ਜਿਹੜਾ ਫਾਰਮ ਭਰਨ ਤੋਂ ਬਾਅਦ ਮੁੜ ਕੇ ਜੇ ਕੋਈ ਗੱਲ ਹੁੰਦੀ ਤੇ ਘੱਟੋ ਘੱਟ ਜ਼ਿੰਮੇਵਾਰੀ ਤਾਂ ਹੈਗੀ ਆ ਉੱਥੇ ਤਾਂ ਕੋਈ ਪੁੱਛਦਾ ਨੀ ਉੱਥੇ ਤਾਂ ਪਾਣੀ ਜਿੱਥੇ ਮੁੜ ਕੇ ਹਜ਼ਾਰ ਘੱਟੋ ਘੱਟ 100 ਬੰਦਾ ਕੰਮ ਕਰਦਾ ਤੇ 150 ਦੀ ਮੋਟਰ ਲੱਗੀ ਹੋਈ ਆ ਜਿਹੜੀ ਉੱਥੇ ਮੁੜ ਕੇ ਪਾਣੀ ਪੀਣ ਵਾਸਤੇ ਵੀ ਜਿਹੜੀ ਛੋਟੀ ਆ
ਪੱਗ ਤੇ ਕੀ ਵਜਾਉਣੀ ਉਹਨੇ
ਇਸ ਵਾਸਤੇ ਕਾਲੀ ਵਜਾਉਣੀ ਇਸ ਵਾਸਤੇ ਮੁੜ ਕੇ ਜਿੱਥੋਂ ਤੱਕ ਮਤਲਬ ਜਿਹੜੀ ਸਰਦਾਰਾ ਸਿੰਘ ਜੌਹਰ ਦੀ ਗੱਲ ਜਿਹੜੀ ਹੈਗੀ ਆ ਉਹ ਬੰਦਾ ਮਤਲਬ ਜਿਹੜਾ ਹੈਗਾ ਉਹ ਉਹਨਾਂ ਦਾ ਬੰਦਾ ਉਹ ਬੰਦਾ ਮਤਲਬ ਜਿਹੜਾ ਹੈਗਾ ਉਹ ਕਿਉਂਕਿ ਸਰਕਾਰੀ ਜਿਹੜਾ ਮਤਲਬ ਵੱਡੇ ਵੱਡਾ ਅਫਸਰ ਰਿਹਾ ਮਤਲਬ ਕਿ ਜਿਹੜਾ ਇਸ ਵਕਤ ਸੋ ਇਸ ਵਾਸਤੇ ਮੁੜ ਕੇ ਜਿਹਨੇ ਉਹ ਉਹਨਾਂ ਦੇ ਨਾਲ ਕਾਰਪੋਰੇਟ ਘਰਾਣੇ ਦੇ ਨਾਲ ਜਿਹੜਾ ਹੈਗਾ ਉਹ ਬੰਦਾ ਉਹਨਾਂ ਦੇ ਨਾਲ ਹੀ ਖੜਾ ਤੇ ਉਹ ਬਦਨਾਮ ਕਰਕੇ ਜ਼ਮੀਨਾਂ ਜਿਹੜੀਆਂ ਖੋਹਣਾ ਚਾਹੁੰਦੇ ਆ ਇਸ ਵਾਸਤੇ ਮੁੜ ਕੇ ਜਿਹੜੀਆਂ ਫੈਕਟਰੀਆਂ ਸਮਝਦੇ ਆ ਮੁੜ ਕੇ ਵੀ ਆਟੋਮੇਸ਼ਨ ਫੈਕਟਰੀਆਂ ਦਾ ਕੋਈ ਮਕਸਦ ਨਹੀਂ ਰਹਿ ਗਿਆ ਕਿਉਂਕਿ ਜਿਹੜਾ ਕੋਈ ਕੰਪਿਊਟਰ ਆ ਗਿਆ ਉੱਥੇ ਬੰਦੇ ਫੇਰ ਵੀ ਕੋਈ ਲੋੜ ਨਹੀਂ ਸੋ ਅਸੀਂ ਸਮਝਦੇ ਆ ਮੁੜ ਕੇ ਵੀ ਜਿੱਥੋਂ ਤੱਕ ਇਹਦਾ ਸਵਾਲ ਜਿਹੜਾ ਇਹਦਾ ਤਾਂ ਫਰਜ਼ੀ ਬਣਦਾ ਡਿਊਟੀ ਬਣਦੀ ਆ ਕਿਉਂਕਿ ਖੁਦ ਹੀ ਉਹਨਾਂ ਵਿੱਚੋਂ ਆ ਬੰਦਾ ਸਰਦਾਰਾ ਸਿੰਘ ਜੌਹਰ ਤਾਂ ਉਹ ਬਦਨਾਮ ਕਰਨ ਵਾਲੇ ਪਾਸੇ ਚੱਲੇ ਹੋਏ ਆ ਇਸ ਵਾਸਤੇ ਵੀ ਇਹ ਠੀਕ ਆ ਲੰਮੇ ਸਮੇਂ ਜੋ ਮਰਜ਼ੀ ਕਹਿੰਦੇ ਰਹੇ ਪਰ ਲੋਕ ਹੁਣ ਉਨੇ ਸਮਲੇ ਕਮਲੇ ਨਹੀਂ ਹੈਗੇ ਜਿੰਨੇ ਉਹਦੀ ਗੱਲ ਨੂੰ ਜਿਹੜੀ ਉਹ ਮੰਨ ਲੈਣਗੇ ਇਹਦਾ ਕਾਫੀ ਜਿਹੜਾ ਫਰਕ ਉਹ ਪੈ ਚੁੱਕਿਆ
ਬਿਲਕੁਲ ਤੇ ਸਾਥੀ ਦੂਸਰਾ ਜਿਹੜਾ ਸੀਗਾ ਜਿਹੜੇ ਇੱਥੇ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਤੁਹਾਡੇ ਤੇ ਖਾਸ ਕਰਕੇ ਟਿੱਪਣੀਆਂ ਕੀਤੀਆਂ ਗਈਆਂ ਕਿਉਂਕਿ ਅੱਜ ਵੀ ਮਸਲਾ ਉਹੀ ਹੋਇਆ ਕਿ ਕਿਸਾਨ ਜਥੇਬੰਦੀਆਂ ਨੇ ਮਜ਼ਦੂਰਾਂ ਦੇ ਵਾਸਤੇ ਲੜਾਈ ਕੀਤੀ ਤੇ ਉਹਨਾਂ ਨੂੰ ਮੁਆਵਜ਼ਾ ਦਵਾਇਆ ਗਿਆ ਸੋ ਇਹ ਤੁਹਾਡੇ ਕਿਸਾਨ ਜਥੇਬੰਦੀਆਂ ਦੇ ਵਿੱਚ ਪ੍ਰੋਟੋਕੋਲ ਚ ਕਿਉਂ ਆਉਂਦਾ ਜੀ ਇਹ
ਜਿੱਥੋਂ ਤੱਕ ਸਾਡੀਆਂ ਜਥੇਬੰਦੀਆਂ ਦਾ ਸਵਾਲ ਹੈ ਅਸੀਂ ਸਮਝਦੇ ਹਾਂ ਮੁੜ ਕੇ ਵੀ ਜਿੱਥੋਂ ਤੱਕ ਜਦੋਂ ਕਿਉਂਕਿ ਮੈਂ ਜਿਹੜੀ ਮੈਂ ਪਹਿਲਾਂ ਗੱਲ ਕਰ ਚੁੱਕਿਆ ਮੁੜ ਕੇ ਵੀ ਜਿਹੜਾ ਜਦੋਂ ਜਿਹੜੀ ਜ਼ਮੀਨ ਆ ਜਦੋਂ ਪਹਿਲਾਂ ਮੁੜ ਕੇ ਆਪਾਂ ਸਮਝਦੇ ਹਾਂ ਮੁੜ ਕੇ ਵੀ ਜਿਹੜੀ ਜ਼ਮੀਨ ਦੇ ਵਿੱਚ ਜੇ ਹਿੰਦੁਸਤਾਨ ਦੀ ਗੱਲ ਦੀ ਲਾ ਲਓ ਜਾਂ ਪੰਜਾਬ ਦੇ ਵਿੱਚ ਲੈ ਲਓ ਮੁੜ ਕੇ ਜਾ ਕੇ ਵੀ ਜਿਹੜੇ ਉੱਥੇ ਮੁਲਾਜ਼ਮ ਹੈ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹ ਤਕਰੀਬਨ ਹੈਗੀ ਆ ਉਹ 150 ਤੋਂ ਲਾ ਕੇ 200-250 ਪਰਸੈਂਟ ਜਿਹੜੇ ਜ਼ਮੀਨਾਂ ਜਿਹੜੀਆਂ ਉਹਨਾਂ ਦੀ ਤਨਖਾਹ ਸੀਗੀਆਂ ਵਧਾ ਦਿੱਤੀਆਂ ਗਈਆਂ ਜਿਹੜੇ ਕਿਸਾਨ ਆ ਉਹ 70 ਸਾਲਾਂ ਵਿੱਚ ਕੀ ਹੋਇਆ ਸਿਰਫ 19 ਵਾਰ 19% ਜਿਹੜੀ ਉਹ ਤਨਖਾਹ ਵਧਾਈ ਆ ਵੀ ਜੇਕਰ ਇਹ ਜਿਹੜੇ ਮਤਲਬ ਜਿਹੜੇ ਲੋਕ ਜਿਹੜੇ ਹੈਗੇ ਆ ਜੇ 19 ਵਾਰ ਇਹਨਾਂ ਮੁਲਾਜ਼ਮ ਤਨਖਾਹ ਵਧਾਈ ਹੁੰਦੀ ਤੇ ਅੱਜ ਨੂੰ ਨੌਕਰੀਆਂ ਛੱਡ ਕੇ ਘਰੋ ਘਰੀ ਜਾਵੜਦੇ ਇਸ ਵਾਸਤੇ ਮੁੜ ਕੇ ਜਿਹਨੇ ਪਹਿਲਾਂ ਸ਼ੁਰੂ ਤੋਂ ਲਾ ਕੇ ਇਸ ਜ਼ਮੀਨੀ ਹਕੀਕਤਾਂ ਨੂੰ ਜ਼ਮੀਨ ਨੂੰ ਸਨਅਤ ਮਿਣਿਆ ਗਿਣਿਆ ਨਹੀਂ ਗਿਆ ਜਿਹਦੇ ਨਾਲ 70% ਲੋਕ ਖੜੇ ਆ ਤੇ ਉੱਥੇ ਵਿੱਚ ਜਿੱਥੋਂ ਤੱਕ ਮਤਲਬ ਜਿਹੜੀ ਜੇ ਹੁਣ ਜੇ ਆਟੋਮੇਸ਼ਨ ਆ ਗਈ ਉਹਦੇ ਨਾਲ ਫੈਕਟਰੀ ਦਾ ਕੰਮ ਵੀ ਗਿਆ ਉਹਦੇ ਨਾਲ ਹੱਥੀਂ ਕੰਮ ਕਰਨਾ ਸਾਰਾ ਕੁਛ ਹੀ ਗਿਆ ਲੋਕ ਵੀ ਵਿਹਲੇ ਬੈਠੇ ਆ ਤਾਂ ਬਾਕੀ ਸਾਡੇ ਕੋਲ ਬਚਦਾ ਕੀ ਆ ਬਚਦਾ ਤੇ ਇਹ ਵੀ ਰੋਟੀ ਘੱਟੋ ਘੱਟ ਜ਼ਮੀਨ ਰੋਟੀ ਤਾਂ ਦਿੰਦੀ ਆ ਜੇ ਅੱਜ ਜ਼ਮੀਨ ਖੋਹਦੇ ਆ ਤੇ ਉਹ ਜ਼ਮੀਨ ਖੋਹਣ ਤੋਂ ਬਾਅਦ ਮੁੜ ਕੇ ਬਾਕੀ ਬਚਦਾ ਕੁਛ ਨਹੀਂ ਚਾਹੇ ਕਿਸੇ ਕੋਲ ਜ਼ਮੀਨ ਥੋੜੀ ਆ ਚਾਹੇ ਬਹੁਤੀ ਆ ਤਾਂ ਰੋਟੀ ਦਿੰਦੀ ਆ ਤਾਂ ਅਸੀਂ ਸਮਝਦੇ ਮੁੜ ਕੇ ਵੀ ਜੇ ਉਹ ਜ਼ਮੀਨਾਂ ਖੋਹਣ ਦੇ ਵਿੱਚ ਸਾਡਾ ਕੋਈ ਬੰਦਾ ਉਹਦੀ ਮੌਤ ਹੋ ਜਾਂਦੀ ਆ ਜਾਂ ਸਰਕਾਰੀ ਤੌਰ ਤੇ ਮੁੜ ਕੇ ਜਿਹੜੀ ਹੈਗੀ ਆ ਜਿਹੜਾ ਪ੍ਰਸ਼ਾਸਨ ਆ ਉਹ ਜਿਹੜਾ ਉਹ ਗੋਲੀ ਮਾਰ ਦਿੰਦਾ ਤਾਂ ਫਿਰ ਇਹਦਾ ਮਤਲਬ ਅਸੀਂ ਜਿਹੜੇ ਪੈਸੇ ਜੇ ਅਸੀਂ ਉਹਦੇ ਪੈਸੇ ਲੈਂਦੇ ਹਾਂ ਤੇ ਜੇ ਉਹਨੂੰ ਛੱਡ ਦਿਆਂਗੇ ਪੈਸੇ ਨਹੀਂ ਲਵਾਂਗੇ ਫਿਰ ਸਾਡਾ ਬੰਦਾ ਬਚ ਜੂਗਾ ਘੱਟ ਤੋਂ ਘੱਟ ਵੀ ਇਹ ਗੱਲ ਵੀ ਜੇਕਰ ਦੇਖ ਲਓ ਵੀ ਜੇ 2 ਕਿੱਲੇ ਦਾ ਮਾਲਕ ਆ 2.5 ਕਿੱਲੇ ਦਾ ਮਾਲਕ ਹੈ ਘੱਟੋ ਘੱਟ ਵੀ 30-40 ਲੱਖ ਦਾ ਉੱਤੇ ਕਰਜ਼ਾ ਜੇ ਉਹ ਬੰਦਾ ਜਿਹੜਾ ਕਮਾਊ ਬੰਦਾ ਹੀ ਮਰ ਗਿਆ ਤਾਂ ਜਿਹੜਾ ਉਹਦਾ ਪਰਿਵਾਰ ਆ ਮੁੜ ਕੇ ਜੇ ਉਹਦੇ ਵਾਸਤੇ 10-20 ਲੱਖ ਰੁਪਇਆ ਨਾ ਮੰਗਿਆ ਨਾ ਲਿਆ ਤੇ ਉਹ ਨਾਲ ਹੀ ਉਹ ਮਰ ਜੂਗਾ ਅਸੀਂ ਸਮਝਦੇ ਹਾਂ ਘੱਟੋ ਘੱਟ ਵੀ ਕਿਰਿਆ ਕਰਮੀ ਨਹੀਂ ਕੀਤਾ ਜਾ ਸਕਦਾ ਉਹ ਬੰਦੇ ਦਾ ਉਹ ਤਾਂ ਦੂਰ ਦੀ ਗੱਲ ਆ ਇਸ ਵਾਸਤੇ ਅਸੀਂ ਉਹਨੂੰ ਅਸੀਂ ਉਹਦੀ ਕੋਈ ਮੁੱਲ ਨਹੀਂ ਵਰਤਦੇ ਜਿਹੜੀ ਜਿੱਥੋਂ ਤੱਕ ਕਿਸਾਨੀ ਦੇ ਵਿੱਚ ਪੈਸੇ ਦਾ ਸਵਾਲ ਆ ਅਸੀਂ ਉਹਦੀ ਕੋਈ ਕੀਮਤ ਨਹੀਂ ਵਸੂਲ ਕਰਦੇ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਤਾਂ ਇਹ ਸਮਝਦੇ ਹਾਂ ਵੀ ਘੱਟੋ ਘੱਟ ਜਿਹੜਾ ਪਰਿਵਾਰ ਹੈ ਉਹ ਸਾਹ ਲੈਣ ਜੋਗਾ ਤਾਂ ਹੋ ਜੇ ਉਹਦੇ ਜਵਾਕ ਜਿਹੜੇ ਮਿਲ ਗਏ ਸੋਚ ਲੈਣ ਘੱਟੋ ਘੱਟ ਵੀ ਜਿਹੜਾ ਬੰਦਾ ਮਰ ਗਿਆ ਉਹਨੂੰ ਉਹ ਬਰਦਾਸ਼ਤ ਕਰ ਜੋਗੇ ਤਾਂ ਉਹਨਾਂ ਚ ਉਹਦੀ ਤਾਕਤ ਆਵੇ ਤੇ ਜੇ ਅਸੀਂ ਇਹ ਵੀ ਨਹੀਂ ਕਰਦੇ ਗਏ ਘੱਟੋ ਘੱਟ ਤੇ ਜਾਂ ਜਿਹੜੇ ਚਾਹੁੰਦੇ ਆ ਵੀ ਜਿਹੜੇ ਸਾਡੇ ਵਰਕਰਾਂ ਬੋਲਦੇ ਆ ਤਾਂ ਉਹ ਇਸ ਗੱਲ ਨੂੰ ਮੁੜ ਕੇ ਜਿਵੇਂ ਉਹ ਜਿਵੇਂ ਸਾਡੇ ਵਰਕਰਾਂ ਬੋਲਦੇ ਆ ਕੁਛ ਕਰਕੇ ਤਾਂ ਦਿਖਾਉਣ ਬਿਨਾਂ ਕੁਛ ਕਿਹਾ ਸਿਰਫ ਇਹੀ ਗੱਲ ਕਰਨੀ ਵੀ ਸਿਰਫ ਜਿਹੜਾ ਹੈਗਾ ਜਥੇਬੰਦੀ ਬਦਨਾਮ ਕਰਨਾ ਤਾਂ ਇੱਕ ਗੱਲ ਮੈਂ ਆਖਰ ਤੇ ਮੈਂ ਇਹ ਕਹੂੰਗਾ ਕਿ ਜ਼ਮੀਨਾਂ ਦੇ ਮਾਮਲੇ ਵਿੱਚ ਇਹ ਸਵਾਲ ਪੰਜਾਬ ਦੇ ਵਿੱਚ ਖਾਸ ਕੇ ਜਿਹੜੇ ਖਾਸ ਉੱਠਣ ਲੱਗਾ ਕਿ ਇੱਕ ਤੁਹਾਡੇ ਕੋਲ ਹਰਿਆਣਾ ਹਰਿਆਣੇ ਦੀ ਜਿਹੜੀ ਮਤਲਬ ਹੈਗੀ ਆ 36% ਜਿਹੜੀ ਜ਼ਮੀਨ ਜਿਹੜੀ ਹੈਗੀ ਜਿਹੜੀ ਸਰਕਾਰ ਅਕਵਾਇਰ ਕਰ ਚੁੱਕੀ ਹੈ ਜਿਹੜੇ ਕਾਰਪੋਰੇਟ ਘਰਾਣੇ ਅਕਵਾਇਰ ਕਰ ਚੁੱਕੇ ਆ ਤੁਸੀਂ ਦਿੱਲੀ ਨੂੰ ਦੋ ਸਾਈਡਾਂ ਹਰਿਆਣੇ ਵੀ ਲੰਘਦੀਆਂ ਜਿੱਧਰ ਮਰਜ਼ੀ ਜਾਓ ਜਿੱਥੇ ਮਤਲਬ ਲਹਿਰ ਆਉਂਦੀਆਂ ਫਸਲਾਂ ਖੜੀਆਂ ਜਿੱਥੇ ਕੋਠੀਆਂ ਪਈਆਂ ਵਿਹਲੀਆਂ ਉੱਥੇ ਉਹਦਾ ਕੋਈ ਖਰੀਦਦਾਰ ਕੋਈ ਹੈ ਨੀਗਾ ਇੰਨਾ ਕੁਛ ਖਰਚਾ ਕਰਤਾ ਪਰ ਸਾਡਾ ਇੱਕ ਪੰਜਾਬ ਦੇ ਇੱਕ ਲੋਕ ਹੈ ਕਿ ਜਿੱਥੇ ਅੱਜ ਤੱਕ ਇੱਕ ਮਰਲਾ ਵੀ ਜ਼ਮੀਨ ਦਾ ਅਖਬਾਰ ਨਹੀਂ ਹੋਣ ਦਿੱਤਾ ਭਾਵੇਂ ਬੰਦੇ 33 ਪਰਵਾ ਲਏ ਇਸ ਵਾਸਤੇ ਮੁੜ ਕੇ ਜਿਹੜੀ ਜੋ ਸਾਡੇ 33 ਮਰੇ ਆ ਤਾਂ ਅਸੀਂ ਪੰਜਾਬ ਸਾਰਾ ਬਚਾ ਵੀ ਲਿਆ ਘੱਟੋ ਘੱਟ ਵੀ 1.5 ਲੱਖ ਤੋਂ ਉੱਪਰ ਜਿਹੜੀ ਜ਼ਮੀਨ ਆ ਉਹ ਮਤਲਬ ਜਿਹੜੀ ਸੀਗੀ ਉਹਦੇ ਨੋਟੀਫਿਕੇਸ਼ਨ ਹੋ ਚੁੱਕੇ ਸੀਗੇ ਜਦੋਂ ਟ੍ਰਾਈਡੇਟ ਵਾਲਾ ਰੌਲਾ ਮਸਲਾ ਜਿਹੜਾ ਮਤਲਬ ਪਿਆ ਸੀਗਾ ਤਾਂ ਇਸ ਵਾਸਤੇ ਮੁੜ ਕੇ ਵੀ ਘੱਟੋ ਘੱਟ ਜੇ ਕਿਸੇ ਕੋਲ 2 ਕਰਾਲ ਜ਼ਮੀਨ ਆ ਘੱਟੋ ਘੱਟ ਉਹ ਪਸ਼ੂਆਂ ਵਾਸਤੇ ਪੱਠੇ ਤਾਂ ਬੀਜ ਲੈਂਦਾ ਜੇ ਉਹ 2 ਕਰਾਲ ਵੀ ਤਾਂ ਨਹੀਂ ਸੀ ਤੇ ਉਹ ਕੋਈ ਬੀਜਦਾ ਕੀ ਜਦੋਂ ਕੰਮ ਤਾਂ ਕੋਈ ਰਿਹਾ ਹੀ ਨੀਗਾ ਸੋ ਅਸੀਂ ਸਮਝਦੇ ਮੁੜ ਕੇ ਵੀ ਜੇਕਰ ਕੋਈ ਬੰਦਾ ਘੱਟੋ ਘੱਟ ਇਸ ਕਿਸਾਨੀ ਨੂੰ ਬਚਾਉਣ ਵਾਸਤੇ ਹਾਂ ਤਾਂ ਦਾਣਾ ਨਹੀਂ ਮਾਰ ਸਕਦਾ ਤੇ ਘੱਟੋ ਘੱਟ ਉਹਨੂੰ ਗਾਲਾਂ ਨਹੀਂ ਲੈਣੀਆਂ ਚਾਹੀਦੀਆਂ ਉਹ ਬੰਦਾ ਇਹ ਗੱਲਾਂ ਬਹੁਤ ਮਾੜੀ ਗੱਲ ਆ ਔਰ ਬਹੁਤ ਹੀ ਮੁੜ ਕੇ ਘੱਟੋ ਘੱਟ ਵੀ ਜਿਹੜੀ ਉਹ ਬੰਦਾ ਕਿਸੇ ਦਾ ਕੀ ਲੱਗਦਾ ਜੇ ਕਿਉਂਕਿ ਮੈਂ ਜਿਵੇਂ ਗੱਲ ਕੀਤੀ ਕਿਸਾਨੀ ਕੋਲ ਸਿਰਫ ਚਾਹੇ ਜ਼ਮੀਨ ਥੋੜੀ ਆ ਚਾਹੇ ਬਹੁਤੀ ਆ ਰੋਟੀ ਤਾਂ ਮਿਲਦੀ ਆ
ਹਾਂਜੀ
ਇਹ ਘੱਟੋ ਘੱਟ ਕੇ ਸਾਡਾ ਭਾਈਚਾਰਾ ਭਾਈਚਾਰੇ ਚ ਬਹਿ ਕੇ ਬੰਦਾ ਜਿਹੜਾ ਉਹਨੂੰ ਰੋਟੀ ਮਿਲਦੀ ਇਸ ਵਾਸਤੇ ਚਾਹੁੰਦੇ ਆ ਵੀ ਉਹ ਘੱਟੋ ਘੱਟ ਵੀ ਇਹ ਜੇਕਰ ਹਾਂ ਦਾ ਨਾਲ ਉਹਨੂੰ ਮਾਰਨਾ ਜ਼ਰੂਰ ਚਾਹੀਦਾ ਤੇ ਇਹ ਜ਼ਮੀਨਾਂ ਬਚੇ ਤੋਂ ਬਿਨਾਂ ਹੁਣ ਸਾਡੇ ਕੋਲ ਜਦੋਂ ਜਿਹੜੀ ਸੰਨ ਤੱਕ ਇੱਥੇ ਕੋਈ ਹੈ ਨੀਗਾ ਜਿਹੜਾ ਮਤਲਬ ਹੈਗਾ ਪਾਕਿਸਤਾਨ ਨਾਲ ਸਰਹੱਦ ਲੱਗਦੀ ਆ ਇੱਥੇ ਕੋਈ ਵੱਡੀ ਸੰਨ ਪਹਿਲਾਂ ਹੀ ਹੋਏਗੀ ਤੇ ਹੁਣ ਤੋਂ ਬਾਅਦ ਦੇ ਵਿੱਚ ਕਿਹਨੇ ਲਾਉਣੀਆਂ ਇੱਥੇ ਹੈਗੀਆਂ ਚਾਹੇ ਸਰਕਾਰ ਸਟੇਟ ਦੀ ਆ ਤੇ ਚਾਹੇ ਸਰਕਾਰ ਜਿਹੜੀ ਮਤਲਬ ਹੈਗੀ ਆ ਉਹ ਦੇਸ਼ ਦੀ ਆ ਇੱਕ ਬੰਦਾ ਜਾਂਦਾ ਉਹ ਜਾ ਕੇ ਦੇਖਦਾ 10ਵਾਂ ਹਿੱਸਾ ਵੇਚ ਆਉਂਦਾ ਦੂਜਾ ਜਾਂਦਾ ਪ੍ਰਧਾਨ ਮੰਤਰੀ ਉਹ 5% ਉਹ ਵੇਚ ਆਉਂਦਾ ਮੁੜ ਕੇ ਇੱਥੇ ਤਾਂ ਲੋਟੀ ਪਈ ਹੋਈ ਆ ਮੁੜ ਕੇ ਇੱਥੇ ਜੇ ਜ਼ਮੀਨ ਨਾ ਹੋਵੇ ਤਾਂ ਲੋਕ ਜਿਹੜੇ ਹੈਗੇ ਭਾਵੇਂ ਪਹਿਲਾਂ 70% ਸੀ ਮੈਂ ਕਹਿੰਦਾ ਹੁਣ ਤਾਂ ਸਾਰੇ ਜਿਹੜੇ 80% ਤੱਕ ਵੀ ਜਿਹੜੇ ਲੋਕ ਆ ਉਹ ਜ਼ਮੀਨ ਆਸਰੇ ਬੈਠੇ ਹੀ ਆ ਭਾਵੇਂ ਉਹਨਾਂ ਕੋਲ 2 ਕਰਾਲ ਜ਼ਮੀਨ 4 ਕਰਾਲ ਜ਼ਮੀਨ ਇਸ ਵਾਸਤੇ ਕਿਸਾਨ ਨੇ ਜਿਹੜੀ ਆ ਜਿੰਨੀ ਵੀ ਉਹ ਅੱਜ ਸੰਕਟ ਵਿੱਚ ਆ ਉਹਦੀ ਬਾਂਹ ਫੜਨੀ ਚਾਹੀਦੀ ਆ ਘੱਟੋ ਘੱਟ ਵੀ ਲੋਕਾਂ ਨੂੰ ਬਣਨੀ ਚਾਹੀਦੀ ਆ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਅਫਸਰ ਜਿਹੜੇ ਆ ਸਰਦਾਰ ਸਿੰਘ ਜੋਹਲ ਵਰਗੇ ਆ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਵੀ ਜੇਕਰ ਮੁੜ ਕੇ ਵੀ ਕੀ ਜੇਕਰ 5 ਸਾਲਾਂ ਬਾਅਦ ਜਾਂ 3 ਸਾਲਾਂ ਬਾਅਦ ਮੁੜ ਕੇ ਜਿਹੜਾ ਹੈਗਾ ਇੱਕ ਕਮਿਸ਼ਨ ਬਿਠਾ ਦਿੱਤਾ ਜਾਂਦਾ ਹੈਗਾ ਜਿਹੜੀਆਂ ਜਿਹੜੇ ਹੈਗੇ ਮੁਲਾਜ਼ਮ ਉਹਨਾਂ ਵਾਸਤੇ ਵੀ 25 ਸਾਲੀ ਜਿਹੜੀ ਤਨਖਾਹ ਵਧਾਈ ਜਾਂਦੀ ਆ ਅੱਜ ਜਿਹੜੇ ਸਾਡੇ ਮੰਤਰੀ ਆ ਉਹ ਕਹਿੰਦੇ ਸਾਡੇ ਮੁੜ ਕੇ 95,000 ਦੀ ਬਜਾਏ 2.25 ਲੱਖ ਰੁਪਇਆ ਚਾਹੀਦੀ ਆ ਤੇ ਕੀ ਕਿਸਾਨਾਂ ਦੇ ਘਰਾਂ ਦੀ ਵਾਰ ਵਾਰ ਬੱਚੇ ਹੈ ਨੀ ਕੀ ਉਹਨੂੰ ਉਹ ਖੁਦ ਜਾਣਾ ਨੀ ਚਾਹੁੰਦਾ ਕੀ ਉਹ ਬੰਦੇ ਇਸ ਧਰਤੀ ਤੇ ਪੈਦਾ ਨਹੀਂ ਕੀ ਉਹ ਇਸ ਗੱਲ ਦੇ ਜ਼ਿੰਮੇਵਾਰ ਨੀ ਕਿ ਉਹ ਇਸ ਦੇ ਮਾਲਕ ਨੀ ਇਸ ਧਰਤੀ ਦੇ ਕੋਈ ਇਸ ਵਾਸਤੇ ਮੁੜ ਕੇ ਜਿਹੜੀ ਗੱਲ ਇਹ ਬਹੁਤ ਮਾੜੀ ਗੱਲ ਆ ਮੈਂ ਸਮਝਦਾ ਮੁੜ ਕੇ ਵੀ ਜਣੀ ਵਾਰ ਵਾਰ ਅਸੀਂ ਤੇ ਇਹ ਜ਼ਰੂਰ ਕਹਾਂਗੇ ਘੱਟੋ ਘੱਟ ਵੀ ਜਿਹੜਾ ਬੰਦਾ ਕੋਈ ਕਿਸੇ ਦੀ ਬਾਬਤ ਹਾਂ ਦਾ ਨਾਰਾ ਨਹੀਂ ਮਾਰ ਸਕਦਾ ਘੱਟੋ ਘੱਟ ਵੀ ਉਹਨੂੰ ਚੁੱਪ ਕਰ ਜਾਣਾ ਰਹਿਣਾ ਚਾਹੀਦਾ ਹੋਰ ਇਦੂ ਭਾਵੇਂ ਨਾ ਕੁਛ ਬੋਲੇ ਜੋ ਕੁਛ ਲੋਕ ਕਰ ਰਹੇ ਆ ਜੇ ਨਹੀਂ ਕਰ ਰਹੇ ਤਾਂ ਲੋਕ ਕੱਲ ਨੂੰ ਕਰਨਗੇ ਇਹ ਕੋਈ ਰੌਲਾ ਨਹੀਂ ਨਹੀਂ ਲੋਕ ਕਰਨਗੇ ਤੁਹਾਡਾ ਲੋਕ ਤੁਹਾਡੀ ਗੱਲ ਨਹੀਂ ਮੰਨਣਗੇ ਜਿਵੇਂ ਟ੍ਰਾਈਡੈਂਟ ਦੀ ਗੱਲ ਸੁਣੀ ਆ ਤਾਂ ਘੱਟੋ ਘੱਟ ਇੱਕ ਪਿਰਤ ਪਈ ਆ ਉੱਥੇ 3 ਪਿੰਡਾਂ ਜ਼ਮੀਨ ਬਚਾਉਣ ਦੀ ਤੇ ਪ੍ਰਸ਼ਾਸਨ ਨੂੰ ਪਤਾ ਤਾਂ ਪੈ ਗਿਆ ਵੀ ਜੁੱਤੀਆਂ ਪੈਣਗੀਆਂ ਤੇ ਮੁੜ ਕੇ ਤੇ ਗੱਲ ਮੰਨਣੀ ਪਊਗੀ ਤਾਂ ਇਸ ਵਾਸਤੇ ਦਬਾਅ ਬਹੁਤ ਵੱਡੀ ਚੀਜ਼ ਹੁੰਦੀ ਆ ਅਸੀਂ ਸਮਝਦੇ ਵੀ ਇਹ ਦਬਾਅ ਜਿਹੜਾ ਮਤਲਬ ਹੈਗਾ ਵੀ ਇਹ ਜਿਹੜਾ ਇਹ ਦਬਾਅ ਹੈ ਤੇ ਦਬਾਅ ਜਿਹੜਾ ਚੱਕਣਾ ਨਹੀਂ ਚਾਹੀਦਾ ਗਾ ਇਸ ਦਬਾਅ ਚ ਤੁਹਾਨੂੰ ਵੀ ਜਿਹੜਾ ਮੁੜ ਕੇ ਹੈਗਾ ਜਿਹੜਾ ਵੀ ਘੱਟੋ ਘੱਟ ਵੀ ਜਿੰਨਾ ਜਿਹੜੀ ਪ੍ਰੈਸ ਆ ਪਹਿਲੇ ਉਹ ਪਹਿਲਾਂ ਵਿਕੀ ਹੋਈ ਆ ਤੁਸੀਂ ਵੀ ਜਿਹੜਾ ਮਾੜਾ ਮੋਟਾ ਉਹਦੇ ਹੱਕ ਚ ਹਾਂ ਦਾ ਨਾਰਾ ਜਿਹੜਾ ਮਾਰਨਾ ਉਹ ਮਾਰਨਾ ਚਾਹੀਦਾ ਮਤਲਬ ਕਿ ਘੱਟੋ ਘੱਟ ਵੀ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ
ਸਾਥੀ ਜੀ ਆਪਾਂ ਇਸ ਵਿਸ਼ੇ ਤੇ ਮੁੜ ਕੇ ਆਵਾਂਗੇ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਅਨੂ ਜੀ ਜਿਹੜੇ ਇਲਜ਼ਾਮ ਕਿਸਾਨ ਸਾਥੀਆਂ ਦੇ ਲੱਗਦੇ ਆ ਉਹੀ ਸਾਡੀ ਸੰਸਥਾ ਤੇ ਵੀ ਲੱਗਦੇ ਆ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦੇ ਵੀ ਪ੍ਰਵਾਸੀ ਕਾਮਗਾਰ ਯੂਨੀਅਨ ਤੇ ਵੀ ਵੀ ਅਸੀਂ ਵੀ ਲੋਕਾਂ ਨੂੰ ਮੁਆਵਜ਼ਾ ਹੀ ਲੈ ਕੇ ਦਿੰਦੇ ਹਾਂ ਸੋ ਅਨੂ ਜੀ ਸਾਂਝੀ ਕਰੋ ਕਿ ਪਿਛਲੇ ਸਾਲ ਜਿਹੜੀਆਂ ਕਿਹੋ ਜਿਹੀਆਂ ਸਰਗਰਮੀਆਂ ਸਾਡੀ ਸੰਸਥਾ ਦੀਆਂ ਰਹੀਆਂ ਅਸੀਂ ਤੁਸੀਂ ਡਿਟੇਲ ਚ ਨਹੀਂ ਜਾਵਾਂਗੇ ਪਰ ਫਿਰ ਵੀ ਹਾਂਜੀ ਜੀ
ਜੀ ਮੈਂ ਉਸ ਤੋਂ ਪਹਿਲਾਂ ਥੋੜਾ ਜਿਹਾ ਜਿਹੜੀ ਉਹ ਸਰਦਾਰਾ ਸਿੰਘ ਚੌਹਲ ਹੋਰਾਂ ਦੀ ਗੱਲ ਹੈ ਉਹ ਮੈਂ ਵੀ ਇੱਕ ਦੋ ਉਹਨਾਂ ਦੀ ਇੰਟਰਵਿਊ ਸੁਣ ਰਹੀ ਸੀ ਉਹ ਕਰਨਾ ਖੇਤੀ ਚਾਹੁੰਦੇ ਨੇ ਪੰਜਾਬ ਚ ਪਰ ਉਹ ਉਹਨੂੰ ਐਗਰੋ ਇੰਡਸਟਰੀ ਜਿਹੜਾ ਕਿ ਉਹ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਖਰੀਦਣਗੇ ਜ਼ਮੀਨਾਂ ਪਹਿਲੇ ਸਰਕਾਰ ਅਕਵਾਇਰ ਕਰੂਗੀ ਉਹਨਾਂ ਨੂੰ ਵੇਚੂਗੀ ਉੱਥੇ ਵੱਡੇ ਜਿੱਥੇ ਫਸਲ ਬੀਜੀ ਹੈ ਉਹਦੇ ਵਿੱਚ ਹੀ ਫੈਕਟਰੀਆਂ ਲਾਈਆਂ ਜਾਣਗੀਆਂ ਕਿ ਉਹ ਪ੍ਰੋਸੈਸ ਕਰਕੇ ਉਹਨੂੰ ਚਾਹੇ ਉਹ ਫਰੋਜ਼ਨ ਬਣਾ ਕੇ ਜਾਂ ਡੱਬਿਆਂ ਚ ਬੰਦ ਕਰਕੇ ਤੇ ਵਿਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਊਗਾ ਤੇ ਜਿਹੜੇ ਉੱਥੇ ਹੁਣ ਸਾਡੇ ਕਿਸਾਨ ਜਿਹੜੇ ਆਲਰੇਡੀ ਖੁਦਕੁਸ਼ੀਆਂ ਕਰਕੇ ਮਰਦੇ ਆ ਉਹਨਾਂ ਦੇ ਜਿਹੜੇ ਪਰਿਵਾਰ ਬਚ ਗਏ ਨੇ ਫਿਰ ਉਹ ਭੁੱਖੇ ਮਰਨਗੇ ਕਿਉਂਕਿ ਉਹਨਾਂ ਕੱਟ ਸੋ ਉਹ ਕਰਨੀ ਖੇਤੀ ਹੋਈ ਆ ਉਹਨਾਂ ਨੇ ਆਪਣੇ ਤਰੀਕੇ ਦੀ ਔਰ ਵੱਡੀ ਸਕੇਲ ਤੇ ਸੋ ਜਿੰਨੀ ਕੁ ਮੈਨੂੰ ਸਮਝ ਸੀਗੀ ਖੈਰ ਮੈਨੂੰ ਲੱਗਦਾ ਇੱਕ ਹੋਰ ਅਲੱਗ ਵਿਸ਼ਾ ਜਿਹਦੇ ਤੇ ਆਉਂਦੇ ਸਮੇਂ ਤੇ ਜ਼ਿਆਦਾ ਵਿਸਥਾਰ ਚ ਗੱਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਯੂਰਪ ਦੇ ਕਾਫੀ ਦੇਸ਼ਾਂ ਚ ਇਸ ਤਰ੍ਹਾਂ ਹੀ ਚੱਲਦਾ ਰਿਹਾ ਔਰ ਉਹਨਾਂ ਦੀ ਹੁਣ ਕੀ ਹਾਲਤ ਹੈ ਉੱਥੋਂ ਸਾਡਾ ਦੇਸ਼ ਸਿੱਖ ਸਕਦਾ ਸਾਡੇ ਕਿਸਾਨ ਸਿੱਖ ਸਕਦੇ ਨੇ ਕਿ ਉੱਧਰ ਨੂੰ ਅਸੀਂ ਨਹੀਂ ਜਾਣਾ ਔਰ ਉਹਨੂੰ ਕਿਸ ਤਰ੍ਹਾਂ ਰੋਕਣਾ
ਹਾਂਜੀ
ਤੋ ਦੂਸਰਾ ਜਿਹੜਾ ਵਿਸ਼ਾ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਮਾਈਗਰੈਂਟ ਵਰਕਰ ਐਸੋਸੀਏਸ਼ਨ ਜਾਂ ਪ੍ਰਵਾਸੀ ਕਾਮਿਆਂ ਦੀ ਯੂਨੀਅਨ ਹੈ ਉਹਦੇ ਵਿੱਚ ਅਸੀਂ ਫਾਰਮਲੀ 2012 ਚ ਲਾਂਚ ਕੀਤੀ ਸੀ ਇਹ ਸੰਸਥਾ ਪਰ ਉਸ ਤੋਂ ਪਹਿਲਾਂ 2010 ਤੋਂ ਕਰੀਬ ਕਰੀਬ ਅਸੀਂ ਇੱਧਰ ਨੂੰ ਕੰਮ ਕਰਦੇ ਆ ਰਹੇ ਹਾਂ ਤੋ ਪਿਛਲੇ 8-9 ਸਾਲਾਂ ਚ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਪਿਛਲਾ ਜਿਹੜਾ ਸਾਲ ਸੀ ਉਹ ਸਭ ਤੋਂ ਜ਼ਿਆਦਾ ਸਾਡਾ ਬਿਜ਼ੀ ਰਿਹਾ ਔਰ ਉਹਦੇ ਵਿੱਚ ਮੈਂ ਜਿੰਨਾ ਕੁ ਮੈਨੂੰ ਫਟਾਫਟ ਯਾਦ ਆਇਆ ਜਿਹੜੇ ਜਿਹੜੇ ਸਾਡੇ ਸੰਘਰਸ਼ ਰਹੇ ਨੇ ਉਹ ਮੈਂ ਲਿਖਿਆ ਕਾਫੀ ਸਾਰੇ ਮਿਸ ਵੀ ਹੋ ਗਏ ਹੋਣਗੇ ਤੋ ਜਿਹੜੇ ਸ਼ੋਸ਼ਣ ਹੁੰਦਾ ਜਿਹੜਾ ਪ੍ਰਵਾਸੀ ਕਾਮਿਆਂ ਦਾ ਕਿਉਂਕਿ ਉਹਨਾਂ ਦੇ ਵੀਜ਼ੇ ਅਟੈਚ ਹੁੰਦੇ ਨੇ ਹਾਂ ਵਿਦਿਆਰਥੀ ਵੀ ਜਿਹੜੇ ਸਿਰਫ 20 ਘੰਟੇ ਕੰਮ ਕਰ ਸਕਦੇ ਪਰ ਉਹਨਾਂ ਦੀ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੂੰ 20 ਘੰਟੇ ਤੋਂ ਕਾਫੀ ਜ਼ਿਆਦਾ ਕੰਮ ਕਰਨਾ ਪੈਂਦਾ ਉਹ ਫਿਰ ਜਿਹੜਾ ਉੱਪਰ ਕੰਮ ਕਰਦੇ ਨੇ ਉਹਦਾ ਉਹਨਾਂ ਨੂੰ ਕੁਛ ਵੀ ਨਹੀਂ ਦਿੱਤਾ ਜਾਂਦਾ ਜਾਂ ਬਹੁਤ ਥੋੜਾ ਦਿੱਤਾ ਜਾਂਦਾ ਸੋ ਉਹ ਰੂਪ ਹੁੰਦਾ ਸ਼ੋਸ਼ਣ ਦਾ ਤੋ ਉਹਦੇ ਵਿੱਚ ਪਿਛਲੇ ਸਾਲ ਚ ਜਿਹੜੇ ਕੁਛ ਕੇਸ ਅਸੀਂ ਸੈਟਲ ਕੀਤੇ ਨੇ ਸਾਰਿਆਂ ਦਾ ਤੇ ਅਸੀਂ ਨਾਂ ਨਹੀਂ ਲੈ ਸਕਾਂਗੇ ਕੋਈ ਕੌਨਫੀਡੈਂਸ਼ਲ ਹੈ ਸਭ ਤੋਂ ਮੇਨ ਜਿਹੜਾ ਸੀਗਾ ਪਿਛਲੇ ਸਾਲ ਇਸੇ ਸਾਲ ਚ ਮਾਫ਼ ਕਰਨਾ 2018 ਜਨਵਰੀ ਚ ਬੋਟਲੋ ਜਿਹੜਾ ਲਿਕਰ ਸ਼ੋਪ ਹੈ ਪੁਆਇੰਟ ਸ਼ੈਵਲੀਅਰ ਚ ਉੱਥੇ ਮਨਜਿੰਦਰ ਨਾਮ ਦਾ ਵਰਕਰ ਸੀਗਾ ਉਹਦਾ ਹਿਸਟੋਰਿਕ ਸਭ ਤੋਂ ਵੱਡੀ ਸੈਟਲਮੈਂਟ ਸੀ ਅਸੀਂ ਅਮਾਊਂਟ ਤੇ ਨਹੀਂ ਦੱਸ ਸਕਦੇ ਕਿੰਨਾ ਸੀ ਪਰ ਉਹ ਕਾਫੀ ਬਹਾਦਰ ਵਰਕਰ ਸੀਗਾ ਉਹ ਉਹਨੇ ਖੁਦ ਹੀ ਅੱਗੇ ਆ ਕੇ ਗੱਲ ਕੀਤੀ ਉਹ ਪਹਿਲੇ ਉੱਥੇ ਮੁਜ਼ਾਹਰਾ ਹੋਇਆ ਉਸ ਤੋਂ ਬਾਅਦ ਫਿਰ ਸਾਰੀ ਸੈਟਲਮੈਂਟ ਦੀ ਗੱਲਬਾਤ ਚੱਲੀ ਤੋ ਉਹ ਸੀਗਾ ਉਸ ਤੋਂ ਇਲਾਵਾ ਕਾਫੀ ਸਾਰੇ ਰਹੇ ਨੇ ਕੋਰੀਅਰ ਡਰਾਈਵਰ ਇੱਥੇ ਆਕਲੈਂਡ ਚ ਇੱਕ ਦੋ ਕੇਸ ਆਏ ਨੇ ਉਹਨਾਂ ਦੀ ਸੈਟਲਮੈਂਟ ਹੋਈ ਹੈ ਫਿਰ ਉਸ ਤੋਂ ਬਾਅਦ ਜਿਹੜੀਆਂ TAB ਗੇਮਿੰਗ ਪੋਕੀਜ਼ ਮਸ਼ੀਨਾਂ ਵਾਲੀਆਂ ਹੁੰਦੀਆਂ ਨੇ ਬਾਹਰ ਜੀਆਂ ਉਹ ਹੌਕਸ ਬੇ ਦੇ ਵਿੱਚ ਇੱਕ ਵੱਡਾ ਕੇਸ ਉਹ ਕਾਫੀ ਹੱਦ ਤੱਕ ਸੈਟਲਮੈਂਟ ਹੋ ਗਈ ਹੈ ਅੱਗੇ ਹਲੇ ਚੱਲ ਰਹੀ ਹੈ ਗੱਲ ਉਹ ਜਿਹੜੇ ਮਾਲਕ ਨੇ ਉਸ ਬਿਜ਼ਨਸ ਦੇ ਕਈ ਸਾਰੇ ਬਿਜ਼ਨਸ ਦੇ ਉਹ ਕਾਫੀ ਮਸ਼ਹੂਰ ਹਸਤੀ ਵੀ ਨੇ ਕਮਿਊਨਿਟੀ ਚ ਨਾ ਨਹੀਂ ਮੈਂ ਖਰ ਲਵਾਂਗੀ ਨਾ ਹੀ ਮਾਲਕ ਦਾ ਨਾ ਹੀ ਵਰਕਰ ਦਾ ਉਸ ਤੋਂ ਬਾਅਦ ਬੇ ਆਫ ਪਲੈਂਟੀ ਟੋਰੰਗਾ ਚ ਸੀ ਮੇਰਾ ਖਿਆਲ ਇੱਕ ਟਰੈਵਲ ਏਜੰਸੀ ਚ ਇੱਕ ਵਰਕਰ ਉਹਦੀ ਸੈਟਲਮੈਂਟ ਹੋਈ ਫਿਰ ਸਾਊਥ ਆਕਲੈਂਡ ਚ ਇੱਕ ਇੰਡੀਅਨ ਰੈਸਟੋਰੈਂਟ ਜਿਹੜਾ ਕਿ ਸਾਨੂੰ ਦੱਸਿਆ ਗਿਆ ਕਿ ਉਸ ਰੈਸਟੋਰੈਂਟ ਚ ਕਿਸੇ ਨੂੰ ਵੀ ਨਹੀਂ ਪੇ ਕੀਤਾ ਜਾਂਦਾ ਕਿਉਂਕਿ ਉਹ ਸਾਰੇ ਵਲੰਟੀਅਰ ਨੇ ਸੋ ਉਹਨਾਂ ਦੇ ਇੱਕ ਵਰਕਰ ਦੀ ਸੈਟਲਮੈਂਟ ਹੋ ਚੁੱਕੀ ਹੈ ਉਸ ਤੋਂ ਬਾਅਦ ਇੱਕ ਹੋਰ ਕਾਫੀ ਸਾਰੇ ਲਿਕਰ ਸ਼ੋਪਸ ਇੱਕੋ ਹੀ ਵਿਅਕਤੀ ਦੀਆਂ 6 ਜਾਂ 7 ਲਿਕਰ ਸ਼ੋਪ ਸਨ ਅਲੱਗ ਅਲੱਗ ਸ਼ਹਿਰਾਂ ਚ ਤੋ ਉਹਨਾਂ ਦੇ ਤਕਰੀਬਨ ਸਾਰੇ ਹੀ ਵਰਕਰ ਉਸ ਵਕਤ ਜਿਹੜੇ ਉਹਨਾਂ ਕੋਲ ਕੰਮ ਕਰਦੇ ਸੀਗੇ ਉਹਨਾਂ ਦਾ ਕੇਸ ਚੱਲ ਰਿਹਾ ਕਾਫੀ ਹੱਦ ਤੱਕ ਸੈਟਲਮੈਂਟ ਹੋ ਗਈ ਹੈ ਬਾਕੀ ਜਿਹੜੀ ਉਹ ਵੀ ਹੋ ਜਾਏਗੀ ਅਗਲੇ ਥੋੜੇ ਜਿਹੇ ਦਿਨਾਂ ਵਿੱਚ ਹੀ ਅਗਲੇ ਸਾਲ ਚ ਉਸ ਤੋਂ ਬਾਅਦ ਜੀ ਇੱਕ ਹੈਮਿਲਟਨ ਬੇਸਡ ਇੱਕ ਇੰਪਲੋਇਰ ਹੈ ਉਹਨਾਂ ਦੀਆਂ ਕਾਫੀ ਸਾਰੀਆਂ ਕੰਪਨੀਆਂ ਨੇ ਬਿਊਟੀ ਪਾਰਲਰ ਹੈ ਕਲੀਨਿੰਗ ਦੀ ਕੰਪਨੀ ਹੈ ਕਈ ਕੁਝ ਹੈ ਸ਼ਾਇਦ ਇੱਥੇ ਆਕਲੈਂਡ ਚ ਵੀ ਉਹਨਾਂ ਦੇ ਬਿਜ਼ਨਸ ਨੇ ਉਹਨਾਂ ਦੇ ਵਰਕਰ 2 ਅੱਗੇ ਆਏ ਨੇ ਤੋ ਉਹ ਵੀ ਚੱਲ ਰਿਹਾ ਹੈ ਕੇਸ ਉਸ ਤੋਂ ਬਾਅਦ ਕੀਵੀ ਫਰੂਟ ਦੇ ਔਰਚਰਡ ਬੇ ਆਫ ਪਲੰਟੀ ਚ ਇੱਕੋ ਹੀ ਮਾਲਕ ਕੋਲੋਂ 3 ਵਰਕਰ ਸਾਡੇ ਸਾਹਮਣੇ ਆਏ ਨੇ ਉਹਨਾਂ ਦਾ ਵੀ ਚੱਲ ਰਿਹਾ ਕੇਸ ਉਸ ਤੋਂ ਬਾਅਦ ਮੀਡੀਆ ਚ ਪਿੱਛੇ ਜੇ ਸਾਰਿਆਂ ਨੇ ਸੁਣਿਆ ਸੁਪਰ ਲਿਕਰ ਓਟਾਹੂ ਜਿਹੜਾ ਉਹ ਚੱਲ ਰਿਹਾ ਫਿਲਹਾਲ ਇੱਕ ਨਵਾਂ ਪਿਛਲੇ ਹਫਤੇ ਦੇ ਵਿੱਚ ਆਇਆ ਬਿਊਟੀ ਪਾਰਲਰ ਹੈ ਪਾਪਾ ਟੋਏ ਵਿੱਚ ਸੋ ਉਹ ਵੀ ਚੱਲ ਰਹੀ ਹੈ ਗੱਲਬਾਤ ਉਸ ਤੋਂ ਬਾਅਦ ਡੇਰੀ ਸ਼ਾਪਸ ਤੇ ਜਿਹੜੇ ਮੈਨੇਜਰ ਨੇ ਉਹ ਬਹੁਤ ਸਾਰੇ ਕੇਸ ਆਏ ਨੇ ਇੱਕ ਵੈਸਟ ਆਕਲੈਂਡ ਚ ਉਸ ਤੋਂ ਬਾਅਦ ਇੱਕ ਹੌਕਸ ਬੇ ਗਿਜ਼ਬਨ ਚ ਇਸ ਤੋਂ ਇਲਾਵਾ ਇਸ ਵਕਤ ਹੋਰ ਲਿਕਰ ਸ਼ਾਪਸ ਦੇ ਕਾਫੀ ਸਾਰੇ ਕੇਸਿਸ ਨੇ ਸਾਰਿਆਂ ਦੇ ਇੱਕ ਦੋ ਕੇਸ ਇਹੋ ਜਿਹੇ ਨੇ ਜਿਹੜੇ ਪਹਿਲਾਂ ਸੈਟਲ ਹੋ ਚੁੱਕੇ ਨੇ ਉਹੋ ਹੀ ਇੰਪਲੋਇਰ ਫਿਰ ਉਹ ਕੁਛ ਹੀ ਕਰ ਰਹੇ ਨੇ ਹਟ ਨਹੀਂ ਰਹੇ ਕਲੀਨਰਸ ਨੌਰਥ ਸ਼ੋਰ ਦੀ ਕੰਪਨੀ ਹੈ ਉੱਥੋਂ ਦੋ ਤਿੰਨ ਵਰਕਰ ਜਿਹੜੇ ਕਲੀਨਿੰਗ ਦੀ ਜੋਬ ਕਰਦੇ ਨੇ ਉਹਨਾਂ ਦਾ ਕੇਸ ਚੱਲ ਰਿਹਾ ਹੋਰ ਕੀ ਦੱਸੀਏ ਇੱਕ ਗੁਰਦੁਆਰੇ ਤੋਂ ਇੱਕ ਕੇਸ ਸ਼ੋਸ਼ਣ ਦਾ ਸਾਡੇ ਕੋਲ ਇਸ ਵਕਤ ਆਇਆ ਹੋਇਆ ਉਹ ਮੈਂ ਜ਼ਿਆਦਾ ਗੱਲ ਨਹੀਂ ਕਰਾਂਗੀ ਕਿਉਂਕਿ ਉਹ ਮੈਂ ਦੱਸਿਆ ਕਿ ਕਿਹੜਾ ਗੁਰਦੁਆਰਾ ਕਿੱਥੇ ਉਹ ਸਾਰਾ ਫਿਰ ਡਿਸਕਲੋਜ਼ ਹੁੰਦਾ ਤੋ ਸਾਡਾ ਜਿਹੜਾ ਵਰਕਰ ਹੈ ਉਹ ਉਹਦੀ ਸੇਫਟੀ ਕੰਪਰੋਮਾਈਜ਼ ਹੁੰਦੀ ਹੈ ਇਹ ਤੋਂ ਔਰ ਪਿਛਲੇ ਹਫਤੇ ਦੇ ਵਿੱਚ ਵਿੱਚ ਪੰਜ ਛੇ ਮੈਸੇਜ ਮੇਰੇ ਕੋਲ ਆਏ ਪਏ ਨੇ ਕਿ ਜਿਹੜੇ ਵਰਕਰ ਸਾਡੇ ਕੋਲੋਂ ਮਦਦ ਮੰਗ ਰਹੇ ਨੇ ਪਰ ਕਿਉਂਕਿ ਛੁੱਟੀਆਂ ਨੇ 14 ਜਨਵਰੀ ਨੂੰ ਦੁਬਾਰਾ ਦਫ਼ਤਰ ਖੁੱਲਣਗੇ ਯੂਨੀਅਨ ਦਾ ਆਫਿਸ ਖੁੱਲੇਗਾ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਵਰਕਰਸ ਨਾਲ ਸੰਪਰਕ ਕਰਾਂਗੇ ਤੋ
ਇਹੀ ਅਨੂ ਜੀ ਗੱਲ ਸਾਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ
ਹਾਂਜੀ
ਕਿ ਇੰਨਾ ਕੁਛ ਮੀਡੀਆ ਦੇ ਵਿੱਚ ਆਉਣ ਦੇ ਬਾਵਜੂਦ ਵੀ
ਹਟ ਨਹੀਂ ਰਹੇ ਹਾਂ ਸ਼ੋਸ਼ਣ ਕਰਨ ਵਾਲੇ ਹਟਦੇ ਨਹੀਂ
ਇਹ ਤੇ ਬਹੁਤ ਇਹਨੂੰ ਕਿਸ ਤਰੀਕੇ ਦੇ ਨਾਲ ਟੈਕਲ ਕੀਤਾ ਜਾਵੇ ਅਸੀਂ ਆਪਸ ਦੇ ਵਿੱਚ ਹਮੇਸ਼ਾ ਗੱਲਬਾਤ ਕਰਦੇ ਰਹਿੰਦੇ ਹਾਂ ਕਿਉਂਕਿ ਇਹ ਜਿਹੜੀਆਂ ਸੈਟਲਮੈਂਟ ਜਿਹੜੀਆਂ ਨੇ ਉਹ ਕੌਨਫੀਡੈਂਸ਼ੀਅਲ ਨੇ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਸਰਕਾਰ ਆ ਕਿਸ ਤਰੀਕੇ ਨਾਲ ਸਾਥ ਦੇਵੇ ਤੇ ਇਹਨਾਂ ਨੂੰ ਨੇਮ ਐਂਡ ਸ਼ੇਮ ਕੀਤਾ ਜਾਵੇ
ਕਿਉਂਕਿ ਜਿਹੜੀ ਸੈਟਲਮੈਂਟ ਇੱਕ ਤੇ ਜਦੋਂ ਪਹਿਲਾਂ ਸਾਡੇ ਕੋਲ ਵਰਕਰ ਆਉਂਦਾ ਅਸੀਂ ਡਾਇਰੈਕਟ ਇੰਪਲੋਇਰ ਨਾਲ ਗੱਲ ਕਰਕੇ ਸੈਟਲਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਤਾਂ ਉਹ ਕੌਨਫੀਡੈਂਸ਼ੀਅਲ ਹੀ ਰੱਖਣੀ ਪੈਂਦੀ ਹੈ ਅਨਲੈਸ ਅਸੀਂ ਜੇ ਮੁਜ਼ਾਹਰਾ ਆਲਰੇਡੀ ਕਰ ਦਿੱਤਾ ਹੋਵੇ ਫਿਰ ਉਹ ਪਬਲਿਕ ਡੋਮੇਨ 'ਚ ਹੈ ਗੱਲ ਕਿਉਂਕਿ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਹੋ ਮੀਡੀਆ ਵੀ ਆਉਂਦਾ ਸੋ ਫਿਰ ਉਹਦੇ ਕੋਈ ਨਹੀਂ ਰਹਿ ਜਾਂਦੀ ਉਹੋ ਜਿਹੀ ਗੱਲ ਅਗਰ ਸਾਡੇ ਡਾਇਰੈਕਟ ਗੱਲਬਾਤ ਕਰਨ ਨਾਲ ਸੈਟਲਮੈਂਟ ਨਹੀਂ ਹੁੰਦੀ ਫਿਰ ਅਸੀਂ ਜਿਹੜੇ ਲੇਬਰ ਇੰਸਪੈਕਟਰਸ ਨੇ ਉਹਨਾਂ ਨੂੰ ਵਿੱਚ ਪਾ ਕੇ ਉਹ ਸੈਟਲਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਤੋ ਉਹ ਵੀ ਇੱਥੋਂ ਦਾ ਕਾਨੂੰਨ ਇਹ ਕਹਿੰਦਾ ਕਿ ਉਹ ਗੱਲ ਵੀ ਸਾਨੂੰ ਕੌਨਫੀਡੈਂਸ਼ੀਅਲ ਰੱਖਣੀ ਪੈਂਦੀ ਹੈ ਅਸੀਂ ਉਹਨੂੰ ਜਨਤਕ ਨਹੀਂ ਕਰ ਸਕਦੇ ਉਸ ਤੋਂ ਅਗਲੀ ਸਟੇਜ ਹੈ ਕਿ ਇੰਪਲੋਇਮੈਂਟ ਕੋਰਟ ਹੈ ਜਿਹੜੀ ਅਗਰ ਉੱਥੇ ਕੇਸ ਜਾਂਦਾ ਫਿਰ ਉਹ ਪਬਲਿਕ ਡੋਮੇਨ 'ਚ ਹੈ ਉਹ ਇੰਨਾ ਪਬਲਿਕ ਹੈ ਕਿ ਉਹ ਜਿਹੜੀ ਵੀ ਕਿਸੇ ਕੋਰਟ 'ਚ ਕੇਸ ਚੱਲ ਰਿਹਾ ਹੁੰਦਾ ਉੱਥੇ ਕੋਈ ਵੀ ਆ ਕੇ ਉਹ ਦੇਖ ਸਕਦਾ ਹੈ ਸਾਰਾ ਕੁਛ ਅਸੀਂ ਪਿੱਛੇ ਜੇ ਦੋ ਤਿੰਨ ਵਾਰੀ ਇਸ ਤਰ੍ਹਾਂ ਉਹ ਐਡਵਰਟਾਈਜ਼ ਵੀ ਕੀਤਾ ਸੀਗਾ ਉਹ ਜਿਹੜੀ ਦੂਸਰੀ ਜਥੇਬੰਦੀ ਹੈ ਸਾਡੇ ਨਾਲ ਕੰਮ ਕਰਦੀ ਇੰਡੀਅਨ ਵਰਕਰ ਐਸੋਸੀਏਸ਼ਨ ਉਹਨਾਂ ਦੇ ਜ਼ਰੀਏ ਸੀਗਾ ਉਹ ਕੇਸ ਤੋ ਉਹ ਅਸੀਂ ਤਾਂ ਸਾਰਿਆਂ ਨੂੰ ਇਨਕਰੇਜ ਕਰਦੇ ਸੀਗੇ ਕਿ ਤੁਸੀਂ ਜਾ ਕੇ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਕੇਸ ਚੱਲਦਾ ਔਰ ਕਿਸ ਤਰ੍ਹਾਂ ਦੇ ਸਬੂਤ ਜਿਹੜੇ ਉਹ ਕੋਰਟ ਵਿੱਚ ਪੇਸ਼ ਹੁੰਦੇ ਨੇ ਤਾਂ ਤੁਹਾਡੀ ਪੋਜੀਸ਼ਨ ਉਹ ਜਿਹੜੀ ਹੈ ਸੋਲਿਡ ਬਣਦੀ ਹੈ ਤੋ ਉਸ ਸਿਚੁਏਸ਼ਨ ਤੇ ਜਦੋਂ ਪਹੁੰਚਦਾ ਇੰਪਲੋਇਮੈਂਟ ਕੋਰਟ 'ਚ ਉਹ ਪੂਰਾ ਜਨਤਕ ਹੁੰਦੀ ਹੈ ਗੱਲ ਉਹਦਾ ਜੋ ਵੀ ਫੈਸਲਾ ਕੋਰਟ ਦਿੰਦੀ ਹੈ ਉਹ ਖੁਦ ਉਹ ਜਿਹੜਾ ਮਹਿਕਮਾ ਸਰਕਾਰ ਦਾ ਉਹ ਮੀਡੀਆ ਨੂੰ ਭੇਜਦਾ ਸਾਰੀ ਇਨਫੋਰਮੇਸ਼ਨ ਤੋਂ ਉਹ ਜਿਹੜੀਆਂ ਅਸੀਂ ਖਬਰਾਂ ਦੇਖਦੇ ਹਾਂ ਕਿ ਇੰਪਲੋਇਮੈਂਟ ਰਿਲੇਸ਼ਨ ਅਥਾਰਟੀ ਨੇ ਜਾਂ ਕੋਰਟ ਨੇ ਇੰਨਾ ਫਾਈਨ ਕੀਤਾ ਵਰਕਰ ਨੂੰ ਇੰਨਾ ਮਿਲਿਆ ਸੋ ਉਹ ਸਿਚੁਏਸ਼ਨ ਤਾਂ ਫਿਰ ਪੂਰੀ ਖੁੱਲ੍ਹ ਕੇ ਜਨਤਕ ਹੁੰਦੀ ਹੈ ਤੋ ਉਹਦੇ ਵਿੱਚ ਕਾਨੂੰਨ ਫਿਲਹਾਲ ਇਸ ਤਰ੍ਹਾਂ ਦਾ ਕਿ ਅਸੀਂ ਉਹ ਮੀਡੀਏਸ਼ਨ ਸੈਟਲਮੈਂਟ ਵਾਲੀ ਸਟੇਜ ਤੇ ਜਨਤਕ ਨਹੀਂ ਪਰ ਫਿਰ ਵੀ ਅਸੀਂ ਜਿੰਨਾ ਕੁ ਕਰ ਸਕਦੇ ਹਾਂ ਕਾਨੂੰਨ ਨੂੰ ਤੋੜ ਬਿਨਾਂ ਤੋੜਿਆ ਉਹਨਾਂ ਕਰਦੇ ਹਾਂ ਪਰ ਕਾਫੀ ਵਾਰੀ ਇਸ ਤਰ੍ਹਾਂ ਹੁੰਦਾ ਕਿ ਉਹ ਵਰਕਰ ਜਿਹੜੇ ਉਹ ਇਕੱਲੇ ਤਾਂ ਇੱਦਾਂ ਕੰਮ ਕਰਦੇ ਨਹੀਂ ਉਹਨਾਂ ਦੇ ਨਾਲ ਹੋਰ ਵੀ ਕੰਮ ਕਰਨ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਤੋ ਕਮਿਊਨਿਟੀ 'ਚ ਗੱਲ ਕਿਸੇ ਨਾ ਕਿਸੇ ਤਰੀਕੇ ਮੈਨੂੰ ਲੱਗਦਾ ਪਹੁੰਚੀ ਹੁੰਦੀ ਹੈ ਫਿਰ ਵੀ ਇੱਧਰ ਉੱਧਰ
ਹਾਲਾਂਕਿ
ਪਰ ਉਹਨੂੰ ਖੁੱਲ ਕੇ ਪੂਰੇ ਤਰੀਕੇ ਨਾਲ ਕਿਸ ਤਰ੍ਹਾਂ ਜਨਤਕ
ਹੋਇਆ ਜਾਵੇ ਹਟ ਨਹੀਂ ਰਹੇ ਇਹਦੇ ਵਾਸਤੇ ਮੇਰੇ ਖਿਆਲ ਸਰਕਾਰ ਨੂੰ ਕੋਈ ਬਹੁਤ ਜ਼ਿਆਦਾ ਵੱਡੇ ਕਦਮ ਚੁੱਕਣੇ ਪੈਣਗੇ
ਹਾਂ ਇਹਦੇ ਵਿੱਚ ਕੁਛ ਇੱਕ ਤਾਂ ਇੱਕ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਕਹਿ ਲਓ ਜਾਂ ਸਾਡੇ ਕੰਮ ਰਹੇ ਨੇ ਪਿਛਲੇ ਸਾਲ 'ਚ ਇੱਕ ਸਭ ਤੋਂ ਵੱਡਾ ਜਿਹੜਾ ਹੋਇਆ ਕਿ ਜਿਹੜੇ ਉਹ ਇੰਪਲੋਇਰ ਅਸਿਸਟਡ ਵੀਜ਼ਾ ਸੀਗਾ ਉਹ ਬੰਦ ਕਰ ਦਿੱਤਾ ਗਿਆ ਔਰ ਜਿਨ੍ਹਾਂ ਦੇ ਇੰਪਲੋਇਰ ਅਸਿਸਟਡ ਵੀਜ਼ੇ ਇਸ ਵਕਤ ਸਨ ਉਹ 26 ਨਵੰਬਰ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਐਪਲੀਕੇਸ਼ਨ ਲਾ ਕੇ ਉਹਨਾਂ ਨੂੰ ਓਪਨ ਕਰਾ ਲਿਆ ਉਹਨਾਂ ਨੇ ਜਾਂ ਕਰਾ ਸਕਦੇ ਨੇ ਜਿਨ੍ਹਾਂ ਨੇ ਨਹੀਂ ਹਾਲੇ ਤੱਕ ਕੀਤਾ ਤੋ ਉਹਦਾ ਮਤਲਬ ਇਹ ਹੈ ਕਿ ਤੁਹਾਡਾ ਬਾਕੀ ਜਿੰਨਾ ਵੀਜ਼ਾ ਰਹਿ ਗਿਆ ਉਸ ਟਾਈਮ ਦੇ ਦੌਰਾਨ ਤੁਸੀਂ ਕਿਸੇ ਕੋਲ ਵੀ ਜਾ ਕੇ ਜੋਬ ਕਰ ਸਕਦੇ ਹੋ ਤੁਹਾਨੂੰ ਦੁਬਾਰਾ ਵੀਜ਼ਾ ਨਹੀਂ ਉਹ ਲੈਣਾ ਪਏਗਾ ਉਨੇ ਟਾਈਮ ਲਈ ਪਲੱਸ ਉਹਦੇ 'ਚੋਂ ਇਹ ਵੀ ਗੱਲ ਨਿਕਲੀ ਕਿ ਜਿਹੜੇ ਸਟੂਡੈਂਟ ਆਲਰੇਡੀ ਇੱਥੇ ਨੇ ਉਹ ਵੀ ਜਦੋਂ ਆਪਣੀ ਪੜ੍ਹਾਈ ਖਤਮ ਕਰਦੇ ਨੇ ਉਹਨਾਂ ਨੂੰ ਪਹਿਲਾਂ ਸਿਰਫ ਇੱਕ ਸਾਲ ਦਾ ਵਰਕ ਓਪਨ ਵਰਕ ਸਰਚ ਮਿਲਦਾ ਸੀਗਾ ਹੁਣ 2 ਜਾਂ 3 ਦਾ ਡਿਪੈਂਡਿੰਗ ਔਨ ਉਹਨਾਂ ਦੀ ਕੀ ਸਟੱਡੀ ਹੈ ਕੀ ਲੈਵਲ ਹੈ ਔਰ ਜਿਹੜੇ ਨਵੇਂ ਸਟੂਡੈਂਟ 26 ਨਵੰਬਰ ਤੋਂ ਬਾਅਦ ਆਏ ਨੇ ਉਹਨਾਂ ਦਾ ਵੀ ਲੈਵਲ 7 ਐਂਡ ਅਬਵ ਨੇ ਜਿਹੜੇ ਉਹ 3 ਸਾਲ ਦਾ ਉਹਨਾਂ ਨੂੰ ਓਪਨ ਵਰਕ ਸਰਚ ਵੀਜ਼ਾ ਮਿਲਿਆ ਕਰੂਗਾ ਸੋ ਇਹ ਜਿਹੜੀਆਂ ਇਹ ਇੱਕ ਪੋਜ਼ਿਟਿਵ ਬਦਲਾਵ ਜਿਹੜਾ ਆਇਆ ਇਮੀਗ੍ਰੇਸ਼ਨ ਪਾਲਿਸੀ 'ਚ
ਕੰਮ ਹੋ ਰਿਹਾ
ਹਾਂ ਉਹ ਵੀ ਸਾਡੇ ਵਰਗੀਆਂ ਜਥੇਬੰਦੀਆਂ ਨੇ ਟਰੇਡ ਯੂਨੀਅਨਸ ਨੇ ਕਾਉਂਸਲ ਆਫ ਟਰੇਡ ਯੂਨੀਅਨਸ ਨੇ ਮਿਲ ਕੇ ਉਹ ਦਬਾਅ ਪਾਇਆ ਸਰਕਾਰ ਤੇ ਸਬਮਿਸ਼ਨਾਂ ਕੀਤੀਆਂ ਤਾਂ ਕਰਕੇ ਉਹ ਬਦਲਾਵ ਆਇਆ ਆ ਕਿਉਂਕਿ ਜਿਹੜੇ ਅਸੀਂ ਜੇ ਇੱਦਾਂ ਦੀਆਂ ਸਬਮਿਸ਼ਨ ਕੀਤੀਆਂ ਜਿਹੜੇ ਇੰਪਲੋਇਰ ਨੇ ਉਹਨਾਂ ਨੇ ਦੂਜੇ ਪਾਸੇ ਨੂੰ ਵੀ ਸਬਮਿਸ਼ਨ ਕੀਤੀਆਂ ਹੋਣਗੀਆਂ ਜ਼ਰੂਰ
ਬਿਲਕੁਲ
ਪਰ ਉਹ ਕਿਉਂਕਿ ਪੋਜ਼ਿਟਿਵ ਚੇਂਜ ਵਾਲੀਆਂ ਸਬਮਿਸ਼ਨ ਜ਼ਿਆਦਾ ਰਹੀਆਂ ਇਸ ਲਈ ਸਰਕਾਰ ਨੇ ਉਹ ਪਾਲਿਸੀ ਜਿਹੜੀ ਪ੍ਰਪੋਜ਼ਲ 'ਚ ਵੀ ਨਹੀਂ ਸੀ ਜਿਹੜੀ ਗੱਲ ਉਹਨਾਂ ਨੇ ਉਹ ਜਿਹੜੀ ਫਾਈਨਲ ਨੀਤੀ ਬਣਾਈ ਉਹਦੇ ਵਿੱਚ ਲਿਆਂਦੀ ਉਹ ਗੱਲ
ਬਿਲਕੁਲ ਉਹੀ ਜਿਹੜੀ ਪਹਿਲਾਂ ਸਾਥੀ ਨਛੱਤਰ ਸਿੰਘ ਨਾਲ ਆਪਾਂ ਕਰ ਰਹੇ ਸੀਗੇ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਨੂੰ ਇਹ ਮਜ਼ਦੂਰਾਂ ਦਾ ਸਾਥ ਦੇਣ ਦੀ ਕਿਉਂ ਲੋੜ ਪਈ ਕਿਉਂਕਿ ਜਿਹੜੀਆਂ ਇੱਥੇ ਦੀਆਂ ਯੂਨੀਅਨ ਨੇ ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀਆਂ ਨੇ ਕਿ ਜਿਹੜੇ ਭਾਰਤ ਤੋਂ ਵਿਦਿਆਰਥੀ ਆਉਂਦੇ ਪਏ ਨੇ ਉਹ ਸਭ ਜਿਹੜੀ ਮੋਸਟਲੀ ਜਿਹੜੀ ਸਰਵਿਸ ਇੰਡਸਟਰੀ ਹੈ ਇੱਥੇ ਦੀ ਉਹ ਚਲਾ ਰਹੇ
ਸਸਤੀ ਲੇਬਰ
ਉਹ ਚਲਾ ਰਹੇ ਨੇ ਉਹਨੂੰ ਬਹੁਤ ਡੂੰਘੇ ਤਰੀਕੇ ਨਾਲ ਉਸ ਵਿਸ਼ਲੇਸ਼ਣ ਉਹਦਾ ਕਰਦੇ ਨੇ ਔਰ ਇਸੇ ਕਰਕੇ ਫਿਰ ਉਹਨਾਂ ਦੇ ਖਿਲਾਫ਼ ਜਿਹੜੀਆਂ ਸਰਕਾਰ ਨੂੰ ਲੌਬੀ ਕੀਤੀ ਜਾਂਦੀ ਹੈ ਕਿ ਜਿਹੜਾ ਵੀਜ਼ਾ ਆ ਉਹ ਤੇ ਅਨੁਜੀ ਇੱਕ ਅਸੈਂਸ਼ੀਅਲ ਸਕਿੱਲ ਵਾਲੀ
ਉਹ ਵੀ ਮੈਂ ਗੱਲ ਕਰਦੀ ਹਾਂ ਇਹਦੇ ਚ ਥੋੜਾ ਜਿਹਾ ਕਾਫ਼ੀ ਆਪਣੀ ਕਮਿਊਨਿਟੀ 'ਚ ਲੋਕ ਇਸ ਚੀਜ਼ ਨੂੰ ਇਸ ਤਰ੍ਹਾਂ ਵੀ ਦੇਖਦੇ ਨੇ ਕਿ ਪਹਿਲੇ ਵਾਲਾ ਜਿਹੜਾ ਸਿਸਟਮ ਸੀਗਾ ਚਾਹੇ ਕੋਈ ਆਪਣਾ ਸ਼ੋਸ਼ਣ ਕਰਵਾਉਂਦਾ ਸੀਗਾ ਜਾਂ ਉਹ ਪੈਸੇ ਦਿੰਦਾ ਸੀ 20-30-40 ਹਜ਼ਾਰ ਵੀਜ਼ਾ ਲਗਵਾਉਣ ਲਈ ਕਮ ਸੇ ਕਮ ਉਹਦਾ ਕੰਮ ਤੇ ਬਣ ਜਾਂਦਾ ਸੀ ਨਾ ਉਹਦੀ PR ਤੇ ਲੱਗ ਜਾਂਦੀ ਸੀ ਨਾ ਪਰ ਉਹ ਮੈਂ ਕਹਾਂਗੀ ਕਿ ਉਹ ਸਰਾਸਰ ਇੱਕ ਗਲਤ ਸੋਚਣ ਦਾ ਤਰੀਕਾ ਆ ਅਸੀਂ ਵੀ ਚਾਹੁੰਦੇ ਹਾਂ ਕਿ ਹਰ ਇੱਕ ਦੀ PR ਲੱਗੇ ਅਸੀਂ ਤੇ ਉਹ ਸਾਡੀ ਤੇ ਇਹ ਫਿਲਾਸਫੀ ਆ ਕਿ ਨੋ ਨੇਸ਼ਨਸ ਨੋ ਬਾਰਡਰਸ ਅਸੀਂ ਦੇਖਣੇ ਸਾਰੇ ਦੇਸ਼ਾਂ ਦੀ ਇਮੀਗ੍ਰੇਸ਼ਨ ਖੋਲ੍ਹ ਦਿੱਤੀ ਜਾਵੇ ਕਿ ਜਿੱਥੇ ਵੀ ਕੋਈ ਚੰਗੀ ਤਰ੍ਹਾਂ ਕੰਮ ਕਰ ਸਕਦਾ ਜਿੱਥੇ ਜਿਹੜੇ ਵਿਅਕਤੀ ਦੇ ਸਕਿੱਲ ਦੇ ਮੁਤਾਬਕ ਉਹਦੇ ਲਈ ਰੁਜ਼ਗਾਰ ਪਿਆ ਉੱਥੇ ਜਾ ਕੇ ਉਹ ਕੰਮ ਕਰੇ ਬਿਨਾਂ ਇਮੀਗ੍ਰੇਸ਼ਨ ਦੀਆਂ ਤੰਗੀਆਂ ਤੁਰਸ਼ੀਆਂ ਤੋਂ ਪਰ ਅਸੀਂ ਇਹ ਕਹਿੰਦੇ ਹਾਂ ਕਿ ਉਹ ਜਿਹੜੇ ਕਿਉਂਕਿ ਇੰਪਲੋਇਰ ਵੀ ਜਿਹੜੇ ਸ਼ੋਸ਼ਣ ਕਰਦੇ ਨੇ ਉਹ ਇਹੋ ਕਹਿੰਦੇ ਨੇ ਕਿ ਅਸੀਂ ਇਹਨਾਂ ਦੀ ਮਦਦ ਕਰਦੇ ਹਾਂ ਮਦਦ ਤਾਂ ਹੋਵੇ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਉਹਨਾਂ ਦਾ ਵੀਜ਼ਾ ਲਵਾਓ ਸਹੀ ਤਰੀਕੇ ਨਾਲ ਉਹਨਾਂ ਨੂੰ ਪੇ ਕਰੋ ਜਿੰਨਾ ਉਹਨਾਂ ਦੇ ਕੰਟਰੈਕਟ 'ਚ ਲਿਖੇ ਆ ਘੰਟੇ ਉਹਨਾਂ ਉਹਨਾਂ ਨੂੰ ਕੰਮ ਕਰਵਾਓ ਫਿਰ ਅਸੀਂ ਕਹੀਏ ਵੀ ਤੁਸੀਂ ਜਿੱਦਾਂ ਤੁਹਾਨੂੰ ਚੱਲਣਾ ਚਾਹੀਦਾ ਚੱਲ ਰਹੇ ਹੋ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਉਹ ਇੰਪਲੋਇਰ ਨੇ ਉਹ ਆਪ ਔਖੇ ਨੇ ਆਪ ਉਹ ਇਕਨੋਮਿਕ ਹਾਲਾਤ ਉਹਨਾਂ ਦੇ ਮਾੜੇ ਨੇ ਉਹਨਾਂ ਨੂੰ ਕੋਈ ਬਹੁਤੀ ਕਮਾਈ ਨਹੀਂ ਹੁੰਦੀ ਫਿਰ ਇਹ ਵੀ ਕਾਫੀ ਸਾਰੇ ਜਿਹੜੇ ਇੰਪਲੋਇਰ ਨੇ ਉਹਨਾਂ ਦੇ ਕਿੰਨੇ ਕਿੰਨੇ ਬਿਜ਼ਨਸ ਨੇ ਬਹੁਤ ਜਗੀਰਾਂ ਜਾਇਦਾਦਾਂ ਦੇ ਮਾਲਕ ਨੇ
ਜਿਹੜੇ ਸੱਚੀ ਦੇ ਵਿੱਚ
ਹਾਂ ਜਿੱਥੇ ਇੰਪਲੋਇਰ ਵਾਕਈ ਸਟਰਗਲ ਕਰ ਰਿਹਾ ਹਾਂ ਅਸੀਂ ਇੰਪਲੋਇਰ ਦੀ ਵੀ ਉਹ ਕੋਰੀਅਰ ਵਾਲਾ ਜਿਹੜਾ ਮੈਂ ਗੱਲ ਕਰ ਰਹੀ ਸੀਗੀ ਉਹ ਇੱਕ ਉੱਪਰ ਵੱਡੀ ਕੋਰੀਅਰ ਕੰਪਨੀ ਹੈ ਉਸ ਤੋਂ ਥੱਲੇ ਉਹਦੇ ਕੋਲੋਂ ਕੋਈ ਹੋਰ ਉਹਨੇ ਕੰਟਰੈਕਟ ਦਿੱਤਾ ਕਿਸੇ ਨੂੰ ਉਹ ਕੰਟਰੈਕਟ ਨੇ ਅੱਗੇ ਫਿਰ ਕਿਸੇ ਨੂੰ ਕੰਟਰੈਕਟ ਦਿੱਤਾ ਉਹਨੇ ਫਿਰ ਥੱਲੇ ਡਰਾਈਵਰ ਰੱਖੇ ਆ ਉਹ ਜਿਹੜਾ ਡਰਾਈਵਰ ਹੈ ਉਹ ਸਾਡੇ ਕੋਲ ਆਇਆ ਜਿਹਦਾ ਸ਼ੋਸ਼ਣ ਹੋ ਰਿਹਾ ਸੋ ਉਹ ਡਰਾਈਵਰ ਦਾ ਜਿਹੜਾ ਉੱਪਰ ਕੰਟਰੈਕਟਰ ਮਾਲਕ ਹੈ ਉਹਨੂੰ ਉਹਨੇ ਇੰਨੇ ਉਹਦੇ ਵੈਨਾਂ ਦੇ ਖਰਚੇ ਨੇ ਸਾਰਾ ਕੁਛ ਆ ਉਹਦੇ ਮਤਲਬ ਜਿੰਨੀ ਉਹਦੀ ਕਮਾਈ ਆ ਉਸ ਤੋਂ ਉਹਦਾ ਖਰਚਾ ਜ਼ਿਆਦਾ ਆ ਸੋ ਅਸੀਂ ਉਹਨੂੰ ਇਹ ਸਲਾਹ ਦਿੱਤੀ ਹੈ ਕਿ ਜਿਹੜਾ ਸਭ ਤੋਂ ਉੱਪਰ ਬੈਠਾ ਨਾ ਆ ਜਾ ਮਿਲ ਕੇ ਉਹਦੇ ਖਿਲਾਫ਼ ਲੜਾਈ ਕਰੀਏ ਸੋ ਅਸੀਂ ਵੀ ਦੇਖ ਕੇ ਚੱਲਦੇ ਹਾਂ ਕਿ ਜੇ ਵਾਕਈ ਜਿਹੜੇ ਮਾਲਕ ਨੇ ਜੇ ਉਹਨਾਂ ਕੋਲ ਵਾਕਈ ਕੁਛ ਨਹੀਂ ਹੈਗਾ ਤੇ ਫਿਰ ਅਸੀਂ ਕਿਹੜੇ ਬੇਸਿਸ ਤੇ ਮੰਗ ਕਰ ਸਕਦੇ ਉਹਨਾਂ ਕੋਲੋਂ ਸੋ ਅਸੀਂ ਦੇਖ ਕੇ ਚੱਲਦੇ ਹਾਂ ਮੈਂ 99% ਤੋਂ ਜ਼ਿਆਦਾ ਜਿਹੜੇ ਆਉਂਦੇ ਨੇ ਉਹਨਾਂ ਦੀਆਂ ਬਹੁਤ ਜਗੀਰਾਂ ਜਾਇਦਾਦਾਂ ਨੇ ਮਲਕੀਅਤਾਂ ਨੇ ਉਹ ਇੱਦਾਂ ਹੀ ਲਹੂ ਚੂਸ ਚੂਸ ਕੇ ਬਣਾਈਆਂ ਨੇ ਉਹਨਾਂ ਨੇ ਸੋ ਇਹ ਗੱਲ ਕਹਿਣਾ ਕਿ ਉਹ ਮਦਦ ਕਰਦੇ ਨੇ ਕਮ ਸੇ ਕਮ ਲੋਕਾਂ ਦੇ ਵੀਜ਼ੇ ਲੱਗ ਜਾਂਦੇ ਨੇ PR ਹੋ ਜਾਂਦੀ ਹੈ ਇਹ ਗਲਤ ਆ ਜੇ ਉਹ ਜਿਹੜੇ ਮਾਲਕ ਨੇ ਜੇ ਉਹ ਬਿਲਕੁਲ ਸਹੀ ਤਰੀਕੇ ਨਾਲ ਚੱਲਣ ਕਾਨੂੰਨ ਦੇ ਮੁਤਾਬਕ ਚੱਲਣ ਤੇ ਲੋਕਾਂ ਦੀ PR ਛੇਤੀ ਲੱਗੇ ਬਿਨਾਂ ਸ਼ੋਸ਼ਣ ਉਹਨਾਂ ਦਾ ਹੋਇਆ ਲੱਗੇ ਔਰ ਉਹਨਾਂ ਦਾ ਵੀ ਕੋਈ ਮੁਨਾਫਾ ਘਟੂਗਾ ਨਹੀਂ ਇੰਨਾ ਥੋੜਾ ਜਿਹਾ ਘੱਟ ਜੂਗਾ ਪਰ ਮੁਨਾਫੇ 'ਚ ਹੀ ਹੋਣਗੇ ਫਿਰ ਵੀ ਉਹ ਹਾਂਜੀ ਅਗਲੀ ਜਿਹੜੀ ਗੱਲ ਅਸੈਂਸ਼ੀਅਲ ਸਕਿੱਲ ਵੀਜ਼ੇ ਵਾਲੀ ਉਹ ਫਿਲਹਾਲ ਅਸੈਂਸ਼ੀਅਲ ਸਕਿੱਲ ਵੀਜ਼ਾ ਉਹ ਅਟੈਚਡ ਆ ਇੰਪਲੋਇਰ ਨਾਲ ਪਰ ਉਹਦੇ ਵਾਸਤੇ ਵੀ ਪਿਛਲੇ ਮਹੀਨੇ 'ਚ ਸਰਕਾਰ ਨੇ ਨਵੇਂ ਪ੍ਰਪੋਜ਼ਲ ਜਿਹੜੇ ਆ ਉਹ ਰੱਖ ਦਿੱਤੇ ਆ ਕਿ ਉਹ ਨੀਤੀ ਬਦਲਣਾ ਚਾਹੁੰਦੇ ਆ 18 ਮਾਰਚ ਨੂੰ ਉਹਦੀ ਸਬਮਿਸ਼ਨ ਹੋਊਗੀ ਫਾਈਨਲ ਤੋ ਉਹ ਵੀ ਅਸੀਂ ਪਿਛਲੇ ਹਫ਼ਤੇ ਦੇ ਪ੍ਰੋਗਰਾਮ 'ਚ ਥੋੜ੍ਹੀ ਉਹਦੇ 'ਤੇ ਵੀ ਗੱਲ ਕੀਤੀ ਸੀਗੀ ਛੁੱਟੀਆਂ ਤੋਂ ਬਾਅਦ ਅਸੀਂ ਸਾਡੀ ਸੰਸਥਾ ਹੋਰ ਜਿਹੜੀਆਂ ਸਾਡੇ ਵਰਗੀਆਂ ਸੰਸਥਾਵਾਂ ਨੇ ਪਲੱਸ ਜਿਹੜੀਆਂ ਯੂਨੀਅਨ ਨੇ ਮਿਲ ਕੇ ਇਹਦੇ 'ਤੇ ਬਕਾਇਦਾ ਡਿਸਕਸ਼ਨ ਕਰਕੇ ਕਿ ਅਸੀਂ ਉਹ ਜਿਹੜੀ ਉਹਨਾਂ ਨੇ ਪ੍ਰਪੋਜ਼ਲ ਰੱਖਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਉਹਦੇ ਵਿੱਚ ਕਾਫੀ ਸਾਰੀਆਂ ਗੱਲਾਂ ਸਾਨੂੰ ਇਸ ਤਰ੍ਹਾਂ ਲੱਗਦੀਆਂ ਕਿ ਜਿਹੜੇ ਅਸੈਂਸ਼ੀਅਲ ਸਕਿੱਲ ਵੀਜ਼ੇ ਵਾਲੇ ਉਹਨਾਂ ਦਾ ਸ਼ਾਇਦ ਮੁਸ਼ਕਲ ਹੋ ਜਾਏਗੀ ਸਿਚੁਏਸ਼ਨ ਸੋ ਅਸੀਂ ਪੂਰੀ ਡਿਸਕਸ਼ਨ ਕਰਕੇ ਦੇਖਾਂਗੇ ਕਿ ਉਹਨੂੰ ਅਸੀਂ ਕਿਸ ਤਰੀਕੇ ਨਾਲ ਪ੍ਰਪੋਜ਼ਲ ਅਸੀਂ ਜਿਹੜੀ ਦੇਣੀ ਆ ਸਬਮਿਸ਼ਨ ਦੇਣੀ ਆ ਕਿ ਸੌਖਾ ਹੋਵੇ ਕੰਮ ਉਹ ਕਿਸ ਤਰ੍ਹਾਂ ਕਰਾਂਗੇ ਕਿਉਂਕਿ ਇਸ ਵਕਤ ਉਹ ਇਹ ਕਹਿ ਰਹੇ ਨੇ ਕਿ ਅਸੈਂਸ਼ੀਅਲ ਸਕਿੱਲ ਵੀਜ਼ਾ ਹਟਾ ਕੇ ਬਿਲਕੁਲ ਰੀਜਨਲ ਸਕਿੱਲ ਵੀਜ਼ਾ ਮਤਲਬ ਕਿ ਅਲੱਗ ਅਲੱਗ ਜਿਹੜੇ ਇੱਥੋਂ ਦੇ ਖਿੱਤੇ ਨੇ ਉੱਥੇ ਜਿਹੜੇ ਜਿਹੜੇ ਸਕਿੱਲ ਦੀ ਸ਼ੋਰਟੇਜ ਹੈ ਉਹਦੇ ਆਧਾਰ ਤੇ ਵੀਜ਼ੇ ਲੋਕਾਂ ਦੇ ਲੱਗਣ ਔਰ ਵੀਜ਼ਾ ਜਿਹੜਾ ਹੈ ਉਹ ਵਰਕਰ ਆਪ ਨਹੀਂ ਅਪਲਾਈ ਕਰੂਗਾ ਉਹ ਇੰਪਲੋਇਰ ਉਸ ਵਰਕਰ ਲਈ ਅਪਲਾਈ ਕਰੂਗਾ ਕਿ ਮੈਨੂੰ ਆਹ ਵਰਕਰ ਦੀ ਲੋੜ ਹੈ ਕਿਉਂਕਿ ਇਹਦੇ ਕੋਲ ਆਹ ਵਾਲਾ ਸਕਿੱਲ ਆ ਸੋ ਉਹ ਅਸੀਂ ਥੋੜੀ ਹੋਰ ਖੋਜ ਕਰਕੇ ਸਟੱਡੀ ਕਰਕੇ ਦੇਖਾਂਗੇ ਕਿ ਉਹਨੂੰ ਅਸੀਂ ਕਿਸ ਤਰ੍ਹਾਂ ਆਪਣੇ ਜਿਹੜੇ ਮਾਈਗ੍ਰੈਂਟ ਵਰਕਰ ਆ ਉਹਨਾਂ ਦੇ ਹੱਕ 'ਚ ਭੁਗਤਾਉਣੀਆਂ ਨੇ ਆਪਣੀਆਂ ਸਬਮਿਸ਼ਨ ਤਾਂ ਕਿ ਜਿਸ ਤਰ੍ਹਾਂ ਪਹਿਲਾਂ ਉਹ ਉਹਨਾਂ ਨੇ ਪੋਜ਼ਿਟਿਵ ਜਿਹੜੀ ਨੀਤੀ ਲਿਆਂਦੀ ਹੈ ਇੱਕ ਵਾਰੀ ਫਿਰ ਪੋਜ਼ਿਟਿਵ ਹੋ ਸਕੇ
ਅਨੁਜੀ ਉਹਦੇ 'ਚ ਮੈਂ ਐਡ ਕਰਨਾ ਚਾਹਾਂਗਾ ਸਰੋਤਿਆਂ ਨਾਲ ਸਾਂਝ ਪਾਓ ਕਿ ਜਿਹੜੀ ਚਾਰ ਜਿਹੜੇ ਇੱਥੇ ਕਾਲਜ ਨੇ ਜਿਹੜੇ
ਹਾਂਜੀ ਹਾਂ ਬਿਲਕੁਲ ਬਿਲਕੁਲ ਉਹ ਗੱਲ ਕਰਨ ਤੋਂ ਪਹਿਲਾਂ ਇੱਕ ਹੋਰ ਜਿਹੜਾ ਇੱਥੇ ਨਸਲੀ ਵਿਤਕਰਿਆਂ ਦਾ ਜਿਹੜੇ ਸ਼ਿਕਾਰ ਹੁੰਦੇ ਨੇ ਉਹ ਵੀ ਅਸੀਂ ਇੱਕ ਹੋਰ ਕੈਂਪੇਨ ਲਵ ਆਊਟਰ ਹੇਟਰਿਸਿਜ਼ਮ ਉਹਦੇ ਤਹਿਤ ਅਸੀਂ ਥੋੜਾ ਕੰਮ ਕੀਤਾ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਇੱਥੇ ਕੈਨੇਡਾ ਤੋਂ ਦੋ ਬਿਲਕੁਲ ਸੱਜੇ ਪੱਖੀ ਬਿਲਕੁਲ ਰੇਸਿਸਟ ਕਿਸਮ ਦੇ ਬੁਲਾਰੇ ਸੱਦੇ ਗਏ ਸਨ ਇੱਥੋਂ ਦੇ ਰੇਸਿਸਟ ਲੋਕਾਂ ਵੱਲੋਂ ਉਹਨਾਂ ਚੋਂ ਉਹ ਡੌਨ ਬਰੈਸ਼ ਵੀ ਨੇ ਜਿਹੜੇ ਕਿਸੇ ਸਮੇਂ ਨੈਸ਼ਨਲ ਪਾਰਟੀ ਦੇ ਲੀਡਰ ਸੀਗੇ ਤੋ ਉਹਨਾਂ ਦੇ ਖਿਲਾਫ ਅਸੀਂ ਮੁਜ਼ਾਹਰਾ ਪ੍ਰਦਰਸ਼ਨ ਮੀਡੀਆ ਚ ਗੱਲ ਕਰਕੇ ਇੰਨੀ ਕੁ ਜ਼ਿਆਦਾ ਲੋਕਾਂ ਚ ਜਾਗ੍ਰਿਤੀ ਉਹਦੇ ਪ੍ਰਤੀ ਪੈਦਾ ਕੀਤੀ ਕਿ ਜਿੱਥੇ ਇੱਕ ਲੋਕੇਸ਼ਨ ਤੇ ਉਹਨਾਂ ਨੂੰ ਪਹਿਲਾਂ ਤਾਂ ਦੋ ਤਿੰਨ ਜਗ੍ਹਾ ਤੋਂ ਨਾ ਹੋਈ ਕੋਈ ਉਹਨਾਂ ਦੀ ਬੁਕਿੰਗ ਨਹੀਂ ਸੀ ਲੈਂਦਾ ਕਿ ਇੱਥੇ ਆ ਕੇ ਉਹ ਆਪਣਾ ਸਮਾਗਮ ਕਰਨ ਇੱਕ ਥਾਂ ਤੇ ਉਹਨਾਂ ਦੀ ਬੁਕਿੰਗ ਹੋਈ ਉਹਨਾਂ ਨੂੰ ਜਦੋਂ ਸਾਰਾ ਪਤਾ ਲੱਗਿਆ ਉਹਨਾਂ ਨੇ ਖੜੇ ਪੈਰੀ ਉਸੇ ਦਿਨ ਜਿਸ ਦਿਨ ਸ਼ਾਮ ਨੂੰ ਉਹਨਾਂ ਦਾ ਪ੍ਰੋਗਰਾਮ ਸੀਗਾ ਸਵੇਰੇ ਉਹਨਾਂ ਦੀ ਬੁਕਿੰਗ ਕੈਂਸਲ ਕਰ ਦਿੱਤੀ
ਉਹਨਾਂ ਨੇ ਦੁਨੀਆਂ ਦੇ ਵਿੱਚ ਪਹਿਲੀ ਵਾਰੀ ਉਹ ਜਿਹੜੇ ਦੋ ਬੁਲਾਰੇ ਆਏ ਸੀਗੇ
ਬਹੁਤ ਦੇਸ਼ਾਂ ਚ ਜਾਂਦੇ
ਔਰ ਉਹ ਸਾਡੀ ਸੰਸਥਾ ਨੇ ਅਨੁਹੁਣਾ ਦੀ ਬਹੁਤ ਮਿਹਨਤ ਉਹਦੇ ਵਿੱਚ ਬਾਕੀ ਓਬਵੀਅਸਲੀ ਜਿਹੜੇ ਸਾਡੇ
ਕੈਨੇਡਾ ਦੇ ਬੁਲਾਰੇ ਉਸ ਤੋਂ ਪਹਿਲਾਂ ਆਸਟ੍ਰੇਲੀਆ ਆਪਣਾ ਟੂਰ ਕਰ ਰਹੇ ਸੀਗੇ ਉਹ ਜਗ੍ਹਾ ਜਗ੍ਹਾ ਜਾਂਦੇ ਨੇ ਦੁਨੀਆਂ ਭਰ ਚ ਪਹਿਲੀ ਵਾਰੀ ਉਹਨਾਂ ਦੇ ਨਾਲ ਇਸ ਤਰ੍ਹਾਂ ਹੋਇਆ ਨਿਊਜ਼ੀਲੈਂਡ ਚ ਕਿ ਉਹ ਬਿਨਾਂ ਆਪਣੀ ਗੱਲ ਕੀਤੇ ਬਿਨਾਂ ਆਪਣਾ ਸਮਾਗਮ ਕੀਤੇ ਇੱਥੋਂ ਤੁਰ ਗਏ ਉਸ ਤੋਂ ਬਾਅਦ ਇਹਨਾਂ ਨੇ ਉਸੇ ਹੀ ਜਿਹੜੀ ਰਾਈਟ ਵਿੰਗ ਇੱਥੇ ਸੰਸਥਾ ਡੌਨ ਬਰੈਸ਼ ਤੇ ਉਹ ਗਰੁੱਪ ਉਹਨਾਂ ਨੇ ਪੌਲੀਨ ਹੈਂਸਨ ਇੱਕ ਐਮ ਪੀ ਹੈ ਇੱਕ ਪਾਰਟੀ ਦੀ ਲੀਡਰ ਆਸਟ੍ਰੇਲੀਆ ਤੋਂ ਉਹ ਵੀ ਇੱਦਾਂ ਦੀ ਹੋਈ ਆ ਬਹੁਤ ਗਲਤ ਬੋਲਦੀ ਹੈ ਮੁਸਲਮਾਨਾਂ ਬਾਰੇ ਔਰਤਾਂ ਬਾਰੇ ਉਹਦਾ ਪ੍ਰੋਗਰਾਮ ਨਵੰਬਰ ਚ ਸੀਗਾ ਉਹ ਕੈਂਸਲ ਕਰ ਦਿੱਤਾ ਉਹਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਕੈਂਸਲ ਕਰਤਾ ਕਿਉਂਕਿ ਪਤਾ ਸੀਗਾ ਕਿ ਵਿਰੋਧ ਹੋਏਗਾ ਫਿਰ
ਸੋ ਉਹਨਾਂ ਦੀ ਅਨੁਜੀ ਬਾਅਦ ਚ ਵੀਡੀਓ ਆਉਣ ਦੀਆਂ ਉਹ ਨਾਂ ਵੀ ਲੈਂਦੇ ਤੁਹਾਡਾ ਵੀ ਇਹ ਸੰਸਥਾ ਵਾਲੇ ਇਹ ਹੈ ਉਹ ਹੈ
ਹਾਂਜੀ ਹਾਂ ਉਹ ਮੈਂ ਉਹ ਸਾਰਾ ਕੁਛ ਦੇਖਿਆ ਨਹੀਂ ਆ ਮੇਰੇ ਤੱਕ ਪਹੁੰਚਿਆ ਨਹੀਂ ਪਰ ਕਈ ਕੁਛ ਉਹ ਗਲਤ ਤਰੀਕੇ ਨਾਲ ਲਿਖਦੇ ਨੇ ਉਹ ਹਾਂਜੀ ਉਸ ਤੋਂ ਬਾਅਦ ਜਿਹੜੇ ਸਾਡੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆਉਂਦੇ ਨੇ ਇੱਕ ਤਾਂ ਜਿਹੜਾ ਸਾਡਾ ਸੰਘਰਸ਼ 2 ਸਾਲ ਤੋਂ ਉੱਪਰ ਹੋਣ ਵਾਲੇ ਨੇ ਹੁਣ ਜਿਹੜੇ ਵਿਦਿਆਰਥੀ ਚਰਚ ਚ ਜਿਨ੍ਹਾਂ ਨੇ ਸ਼ਰਨ ਲਈ ਸੀ ਔਰ ਉੱਥੋਂ ਡਿਪੋਰਟ ਹੋਏ ਉਹਨਾਂ ਦਾ ਅਸੀਂ ਉਦੋਂ ਲਗਾਤਾਰ 6 ਮਹੀਨੇ ਮੁਜ਼ਾਹਰੇ ਹੋਏ ਨੈਸ਼ਨਲ ਦੀ ਸਰਕਾਰ ਸੀ ਉਸ ਤੋਂ ਬਾਅਦ ਲੇਬਰ ਦੀ ਸਰਕਾਰ ਆਈ ਜਿਨ੍ਹਾਂ ਨੇ ਕਿ ਸਾਡੇ ਨਾਲ ਵਾਅਦਾ ਕੀਤਾ ਸੀਗਾ ਵਿਦਿਆਰਥੀਆਂ ਨਾਲ ਵੀ ਕਿ ਅਗਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਮਦਦ ਕਰਨਗੇ ਤੋ ਇਸ ਵਕਤ ਜਿਹੜੀ ਹੈ ਉਹ 11 ਵਿਦਿਆਰਥੀ ਸਨ ਉਹਨਾਂ ਚੋਂ 4 ਦਾ ਨਾਮ ਉਹ ਓਮਬਡਸਮਨ ਨੇ ਉਹ ਸਾਰੀ ਲੋਕਪਾਲ ਨੇ ਇੱਥੇ ਇਨਵੈਸਟੀਗੇਸ਼ਨ ਕੀਤੀ ਉਹ ਲੋਕਪਾਲ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਸਾਡੇ 11 ਚੋਂ 4 ਵਿਦਿਆਰਥੀਆਂ ਦਾ ਨਾਮ ਸੀਗਾ ਕਿ ਜਿਹੜੇ ਅਸਿਸਟੈਂਟ ਇਮੀਗ੍ਰੇਸ਼ਨ ਮੰਤਰੀ ਨੇ ਕ੍ਰਿਸ ਫਾਫੋਈ ਉਹ ਖੁਦ ਇੰਟਰਵੀਨ ਕਰਨ ਉਹਨਾਂ ਦੇ ਕੇਸ ਚ ਸੋ ਮਹੀਨਾ ਕੁ ਪਹਿਲੇ ਕ੍ਰਿਸ ਫਾਫੋਈ ਕੋਲ ਉਹਨਾਂ ਦੀਆਂ ਫਾਈਲਾਂ ਪਹੁੰਚ ਚੁੱਕੀਆਂ ਨੇ ਤੋ ਅਸੀਂ ਛੁੱਟੀਆਂ ਤੋਂ ਬਾਅਦ ਫਿਰ ਉਹ ਫਾਲੋ ਅਪ ਕਰਾਂਗੇ ਕਿ ਉਹ ਗੱਲ ਕਿੱਥੋਂ ਤੱਕ ਪਹੁੰਚੀ ਹੈ
ਇਹ ਉਹਨਾਂ ਦੇ ਵਾਸਤੇ ਜਿਹੜੇ ਸਾਡੇ ਤੇ
ਡਿਪੋਰਟੇਸ਼ਨ ਆਰਡਰ ਆਏ ਹੋਏ ਸੀ ਔਰ ਉਹ ਮੀਡੀਆ ਕੋਲ ਵੀ ਸਾਡੇ ਆਉਣ ਤੋਂ ਪਹਿਲਾਂ ਹੀ ਪਹੁੰਚ ਚੁੱਕੇ ਸੀਗੇ ਸੋ ਉਸ ਤੋਂ ਬਾਅਦ ਸਾਡੇ ਨਾਲ ਉਹਨਾਂ ਦਾ ਸੰਪਰਕ ਹੋਇਆ ਤੋ ਇੱਕ ਕਈ ਉਹ ਨਾ ਜਿੱਤਾਂ ਇੱਕਦਮ ਨਹੀਂ ਹਾਸਲ ਹੁੰਦੀਆਂ ਕਈ ਵਾਰੀ ਸੰਘਰਸ਼ ਬਹੁਤ ਲੰਬੇ ਚਲੇ ਜਾਂਦੇ ਨੇ ਸੋ ਇਹਦੇ ਚੋਂ ਵੀ ਜਿਸ ਤਰ੍ਹਾਂ ਹੀ ਸਾਨੂੰ ਅਪਡੇਟ ਆਏਗੀ ਆਉਂਦੇ ਸਾਲ ਚ ਨਵੇਂ ਸਾਲ ਚ ਤੋ ਉਹ ਵੀ ਅਸੀਂ ਸਰੋਤਿਆਂ ਨਾਲ ਸਾਂਝੀ ਕਰਾਂਗੇ ਤੋ ਆਖਿਰ ਚ ਬਿਲਕੁਲ ਸੰਖੇਪ ਚ ਵਿਦਿਆਰਥੀ ਜਿਹੜੇ ਉਸ ਤੋਂ ਬਾਅਦ ਇਸ ਸਾਲ ਦੇ ਵਿੱਚ ਇੱਕ 5-6 ਕਾਲਜ ਜਿਹੜੇ ਨੇ ਉਹ ਬੰਦ ਹੋਏ ਨੇ ਜਿਨ੍ਹਾਂ ਦੇ ਵਿਦਿਆਰਥੀ ਸਾਡੇ ਕੋਲ ਆਏ ਨੇ ਸਭ ਤੋਂ ਪਹਿਲਾਂ ਸੀ ਨਿਊਜ਼ੀਲੈਂਡ ਨੈਸ਼ਨਲ ਕਾਲਜ ਉਹ 6 ਲੜਕੀਆਂ ਸਨ 5 ਚਾਈਨਾ ਦੀਆਂ 1 ਕੋਰੀਆ ਦੀ ਉਹਨਾਂ ਨਾਲ ਮਿਲ ਕੇ ਸੰਘਰਸ਼ ਅਸੀਂ ਕੀਤਾ ਤੇ ਉਹਨਾਂ ਦੀਆਂ ਫੀਸਾਂ ਕਰੀਬ ਕਰੀਬ ਸਾਰਿਆਂ ਦੀਆਂ ਉਹਨਾਂ ਨੂੰ ਵਾਪਸ ਮਿਲ ਗਈਆਂ ਨੇ ਔਰ ਕਾਫੀ ਸਾਰੀਆਂ ਨੂੰ ਹੋਰ ਕਾਲਜਾਂ 'ਚ ਵੀ ਐਡਮਿਸ਼ਨ ਮਿਲ ਗਈ ਹੈ ਤਾਂ ਕਿ ਉਹਨਾਂ ਦਾ ਸਮਾਂ ਜਿਹੜਾ ਬਿਲਕੁਲ ਇੱਥੇ ਜ਼ਾਇਆ ਨਹੀਂ ਹੋਇਆ ਕੁਛ ਨਾ ਕੁਛ ਉਹ ਹਾਸਲ ਕਰਕੇ ਜਾਣਗੀਆਂ ਉਸ ਤੋਂ ਬਾਅਦ ਟੈਜ਼ਮਨ ਕਾਲਜ ਸੀਗਾ ਸਿਟੀ 'ਚ ਆਕਲੈਂਡ ਸਿਟੀ 'ਚ ਉਹ ਮਨਦੀਪ ਸਿੰਘ ਬਿਰਲਾ ਜਿਹੜੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਔਰ ਫਸਟ ਯੂਨੀਅਨ ਤੋਂ ਨੇ ਉਹਨਾਂ ਨੇ ਉਹ ਲੀਡ ਕੀਤਾ ਸੰਘਰਸ਼ ਅਸੀਂ ਉਹਨਾਂ ਦੀ ਸਪੋਰਟ 'ਤੇ ਸੀਗੇ ਉਹ ਵੀ 30-35 ਦੇ ਕਰੀਬ ਵਿਦਿਆਰਥੀ ਸੀਗੇ ਉਹਨਾਂ ਨੂੰ ਵੀ ਕਿਉਂਕਿ NZQA ਜਿਹੜੀ ਔਰਗਨਾਈਜੇਸ਼ਨ ਇੱਥੇ ਉਹ ਕਾਲਜਿਸ ਨੂੰ ਕੰਟਰੋਲ ਕਰਦੀ ਹੈ ਉਹਨਾਂ ਦਾ ਆਰਡਰ ਸੀਗਾ ਕਿ ਇਹ ਕਾਲਜ ਬੰਦ ਇਹ ਕੋਰਸ ਬੰਦ ਹੋਏਗਾ ਔਰ ਇਹ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਕੋਈ ਕੁਆਲੀਫਿਕੇਸ਼ਨ ਨਹੀਂ ਮਿਲੇਗੀ ਪਰ ਉਹ ਫਾਈਟ ਦੇ ਬਾਅਦ ਉਹਨਾਂ ਨੂੰ 2-3 ਮਹੀਨੇ ਦਾ ਵੱਧ ਸਮਾਂ ਦਿੱਤਾ ਗਿਆ ਜਿਹਦੇ ਦੌਰਾਨ ਉਹਨਾਂ ਨੂੰ ਐਕਸਟਰਾ ਕਲਾਸਾਂ ਫਰੀ ਆਫ ਕੋਸਟ ਉਹਨਾਂ ਦੇ ਵੀਜ਼ਿਆਂ ਦੀ ਜਿਹੜੀ ਐਕਸਟੈਂਸ਼ਨ ਉਹ ਕਾਲਜ ਨੇ ਖਰਚਾ ਚੁੱਕਿਆ ਤੋ ਉਹ ਇਗਜ਼ਾਮ ਉਹਨਾਂ ਨੇ ਦਿੱਤੇ ਸਾਰੇ ਔਰ ਮੈਨੂੰ ਉਮੀਦ ਹੈ ਕਿ ਉਹਨਾਂ ਨੇ ਸਾਰਿਆਂ ਨੇ ਪਾਸ ਕਰ ਲਿਆ ਹੋਏਗਾ ਉਸ ਸੰਘਰਸ਼ ਤੋਂ ਬਾਅਦ ਉਹ ਇੱਕ ਫਿਰ ਸਟੈਂਡਰਡ ਹੀ ਬਣ ਗਿਆ ਕਿ ਜਿੱਥੇ ਵੀ ਕਾਲਜ 'ਚ NZQA ਆਰਡਰ ਇਸ਼ੂ ਕਰਦਾ ਸੀਗਾ ਕਿ ਇਹ ਤੁਹਾਡੇ ਕੋਰਸ 'ਚ ਕੋਈ ਗੜਬੜ ਹੈ ਇਹਨੂੰ ਬੰਦ ਕਰੋ ਤੋ ਉਹ ਕਾਲਜ ਖੁਦ ਬਖੁਦ ਆਪੇ ਹੀ ਆਫਰ ਕਰਦਾ ਸੀ ਸਟੂਡੈਂਟ ਨੂੰ ਕਿ ਤੁਹਾਡਾ ਵੀਜ਼ਾ ਐਕਸਟੈਂਡ ਕਰਾਵਾਂਗੇ ਅਸੀਂ ਉਹ ਭਰਾਂਗੇ ਪੈਸੇ ਜਿਹੜਾ 2-3 ਮਹੀਨੇ ਤੁਸੀਂ ਵੱਧ ਪੜ੍ਹਨਾ ਉਹਦੀ ਕੋਈ ਫੀਸ ਨਹੀਂ ਜੇ ਤੁਹਾਨੂੰ ਇੰਗਲਿਸ਼ ਜਾਂ ਹੋਰ ਕਿਸੇ ਸਬਜੈਕਟ 'ਚ ਵੱਧ ਕੋਚਿੰਗ ਜਾਂ ਟਿਊਸ਼ਨ ਚਾਹੀਦੀ ਹੈ ਉਹਦੀ ਕੋਈ ਉਹਦਾ ਕੋਈ ਖਰਚ ਨਹੀਂ ਸੋ ਉਸ ਤੋਂ ਬਾਅਦ ਫਿਰ ਈਡਨਸ ਕਾਲਜ ਸੇਮ ਸਿਚੁਏਸ਼ਨ ਆਈ ਉਹਨਾਂ ਨਾਲ ਇੱਕ ਮੀਟਿੰਗ ਸਿਰਫ ਕਰਨੀ ਪਈ ਤੋ ਉਹਨਾਂ ਦਾ ਹੱਲ ਹੋ ਗਿਆ
ਜਿਹੜਾ ਇੱਕ ਬਹੁਤ ਹੀ ਦਿਲਚਸਪ ਗੱਲ ਸਾਹਮਣੇ ਆਈ ਕਿ ਤੁਸੀਂ ਤੇ ਬਾਕੀ ਸਾਥੀ ਜਦੋਂ ਕਾਲਜ ਦੀ ਐਡਮਿਨ ਦੇ ਨਾਲ ਗੱਲ ਕਰ ਰਹੇ ਸੀ
ਜੀ
ਬਿਨਾਂ ਕਿਸੇ
ਉਹ ਅਗਲਾ ਉੱਥੇ ਤੱਕ ਹਲੇ ਮੈਂ ਆਈ ਉਸ ਤੋਂ ਬਾਅਦ ਐਸਪਾਇਰ ਕਾਲਜ ਜਿਹੜੇ ਉੱਥੋਂ ਮੈਨੂੰ ਇੱਕ ਵਿਦਿਆਰਥੀ ਨੇ ਸੰਪਰਕ ਕੀਤਾ ਤੇ ਉਹਨੂੰ ਮੈਂ ਪੁੱਛਿਆ ਮਸਲਾ ਤੇ ਉਹਨਾਂ ਨੂੰ ਪੁੱਛਿਆ ਕਿ ਕਾਲਜ ਵਾਲੇ ਕੀ ਕਹਿੰਦੇ ਆ ਉਹ ਆਲਰੇਡੀ ਕਾਲਜ ਵਾਲੇ ਉਹ ਕੁਛ ਆਫਰ ਕਰ ਰਹੇ ਸੀਗੇ ਉੱਥੇ ਸਾਨੂੰ ਮੀਟਿੰਗ ਲਈ ਵੀ ਨਹੀਂ ਜਾਣ ਦੀ ਲੋੜ ਪਈ ਫਿਰ ਆਏ ਹਾਂ ਜੀ ਅਸੀਂ ਕਾਈਟ ਕਾਲਜ ਜਿੱਥੇ ਕਿ ਇਹੋ ਹੀ ਮਸਲਾ ਸੀਗਾ ਉੱਥੇ ਥੋੜਾ ਜਿਹਾ ਸਾਨੂੰ ਮਿਹਨਤ ਕਰਨੀ ਪਈ ਮੀਟਿੰਗਾਂ 4-5 ਕਰਨੀਆਂ ਪਈਆਂ ਕਿ ਕਾਲਜ ਨੂੰ ਮਨਾਉਣ ਲਈ ਤੋ ਉਹ ਦੂਸਰੀ ਮੀਟਿੰਗ ਸੀ ਮੇਰਾ ਖਿਆਲ ਕਿ ਜਿਹੜੇ ਵਿਦਿਆਰਥੀ 40 ਕੁ ਵਿਦਿਆਰਥੀ ਸਨ ਸਾਰੇ ਤਕਰੀਬਨ ਪੰਜਾਬੀ ਤੋ ਉਹ ਬਾਹਰ ਖੜੇ ਸੀਗੇ ਕਾਲਜ ਦੇ ਤੋ ਉਹ ਉਸ ਤਰ੍ਹਾਂ ਦੇ ਵਿਦਿਆਰਥੀ ਇੱਥੇ ਮੈਂ ਹਾਲੇ ਤੱਕ ਨਹੀਂ ਮਿਲੀ ਕਿਸੇ ਨੂੰ ਵੀ ਪਹਿਲੀ ਵਾਰੀ ਮਿਲੀ ਹੈ
ਹਾਂ
ਉਹਨਾਂ ਨੇ ਅਸੀਂ ਮੀਟਿੰਗ 'ਚ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੇ ਬਾਹਰ ਖੁਦ ਬਖੁਦ ਆਪ ਮੁਹਾਰੇ ਆਪਣਾ ਮੁਜ਼ਾਹਰਾ ਉਹਨਾਂ ਨੇ ਆਪੇ ਕਰ ਲਿਆ ਤੋ ਉਹਨਾਂ ਦਾ ਵੀ ਇਸ ਵਕਤ ਮੇਰਾ ਖਿਆਲ ਉਹਨਾਂ ਦੇ ਫਾਈਨਲ ਹੋਣ ਵਾਲਾ ਹੈ ਮਾਰਚ ਅਪ੍ਰੈਲ ਤੱਕ ਉਹਨਾਂ ਦਾ ਫਾਈਨਲ ਹੋ ਜਾਣਾ ਜਿਹੜਾ ਐਕਸਟਰਾ ਉਹਨਾਂ ਨੂੰ ਟਾਈਮ ਲਾਉਣਾ ਪੈ ਰਿਹਾ ਪਲੱਸ ਉਹਦੇ ਵਿੱਚੋਂ ਗੱਲ ਇਹ ਨਿਕਲੀ ਹੈ ਕਿ ਉਸ ਕਾਲਜ ਦੇ ਵਿਦਿਆਰਥੀ 3-4 ਹੈਗੇ ਨੇ ਜਿਨ੍ਹਾਂ ਨੂੰ ਅਸੀਂ ਨਾਲ ਲੈ ਕੇ ਨਵੇਂ ਸਾਲ ਦੇ ਵਿੱਚ ਜਲਦੀ ਹੀ ਇੰਟਰਨੈਸ਼ਨਲ ਇੰਡੀਅਨ ਸਟੂਡੈਂਟਸ ਯੂਨੀਅਨ ਜਾਂ ਇਸ ਤਰ੍ਹਾਂ ਦਾ ਕੋਈ ਨਾਂ ਲੈ ਕੇ ਸਟੂਡੈਂਟਸ ਯੂਨੀਅਨ ਇੱਕ ਲਾਂਚ ਕਰਾਂਗੇ ਉਹ ਤਿਆਰ ਬੈਠੇ ਨੇ ਅਸੀਂ ਥੋੜਾ ਰੁਕੇ ਹੋਏ ਹਾਂ ਕਿ ਉਹ ਆਪਣਾ ਪਹਿਲੇ ਜਿਹੜਾ ਉਹਨਾਂ ਨੇ ਇਮਤਿਹਾਨ ਦੁਬਾਰਾ ਦੇਣੇ ਆ ਉਹ ਆਪਣਾ ਕਲੀਅਰ ਕਰ ਲੈਣ ਤਾਂ ਕਿ ਉਹਦੇ 'ਚ ਕੋਈ ਵਿਘਨ ਨਾ ਪਵੇ ਅਸੀਂ ਉਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਪੜ੍ਹਾਈ ਵੱਲੋਂ ਤੋ ਇਹ ਮੈਂ ਕਹਾਂਗੀ ਕਿ ਇੱਕ ਕਾਫੀ ਵੱਡੀ ਜਿੱਤ ਹੈ ਆਪਣੇ ਆਪ 'ਚ ਕਿ ਇੱਥੋਂ ਤੱਕ ਅਸੀਂ ਪਹੁੰਚ ਗਏ ਹਾਂ ਕਿ ਜਿਹੜੇ ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀ ਇੱਥੇ ਹੁੰਦੇ ਨੇ ਉਹ ਖੁਦ ਮੁਖਤਿਆਰ ਹੋਣ ਲਈ ਬੈਠੇ ਨੇ ਔਰ ਆਪਣੀ ਜਥੇਬੰਦੀ ਬਣਾ ਕੇ ਆਪਣੀਆਂ ਲੜਾਈਆਂ ਖੁਦ ਲੜ ਸਕਣਗੇ ਹਾਂ ਅਸੀਂ ਹਮੇਸ਼ਾ ਉਹਨਾਂ ਦੀ ਸਪੋਰਟ 'ਤੇ ਰਵਾਂਗੇ ਪਰ ਉਹਨਾਂ ਦੀ ਲੀਡ ਹੋਏਗੀ ਇਹਦੇ 'ਚ ਉਹ ਆਪੇ ਆਪਣੀ ਅਗਵਾਈ ਖੁਦ ਕਰਨਗੇ
ਬਿਲਕੁਲ ਉਹਨਾਂ ਜੀ ਬਿਲਕੁਲ
ਜਿਹੜੇ ਪਿਛਲੇ ਸਾਲ ਦੇ ਵਿੱਚ ਆਪਾਂ ਜਿਨ੍ਹਾਂ ਨੂੰ ਸੈਟਲਮੈਂਟ ਆਪਾਂ ਇੱਥੇ ਕਰਵਾ ਦਿੰਦੇ ਹਾਂ
ਜੀ
ਉਸ ਤੋਂ ਬਾਅਦ ਵਿੱਚ ਮੁੜ ਕੇ ਜਾਣੀ ਜੇ ਜਦੋਂ ਸੈਟਲਮੈਂਟ ਹੋ ਚੁੱਕੀ ਹੁੰਦੀ ਹੈ ਉਦੋਂ ਬਾਅਦ ਕੇਸ ਤਾਂ ਖਤਮ ਹੋ ਗਿਆ
ਹਾਂਜੀ
ਕੀ ਅਸੀਂ ਉਹਨਾਂ ਨੂੰ ਪਬਲਿਸਿਟੀ ਵਾਸਤੇ ਮੁੜ ਕੇ ਕੋਈ ਕਿਤਾਬ ਚਾਸ਼ੇ ਪਾਉਣ ਵਾਸਤੇ ਕੋਈ ਲੋਕਾਂ 'ਚ ਕਹਿੰਦੇ ਘੱਟੋ ਘੱਟ ਵੀ ਜਾ ਗੱਲਾਂ ਜਾਣ
ਇਹੀ ਤੇ ਸਾਡੀ ਪ੍ਰੋਬਲਮ
ਇਹ ਸਾਡੀ ਕੀ ਲੋੜ ਆ ਮਤਲਬ ਨਹੀਂ ਜੇ
ਸਾਡੀ ਲੋੜ
ਸਾਡੇ ਤੇ ਕੋਈ ਬੰਦਾ ਉਂਗਲੀ ਨਾ ਉਠਾ ਸਕੇ ਵੀ ਕੀ ਕਰਦਾ
ਬਿਲਕੁਲ ਇਹ ਬਹੁਤ ਵਧੀਆ ਸੁਝਾਅ ਸਾਥੀ ਜੀ ਇੱਕ ਤਾਂ ਸਾਡੀ ਵੈਬਸਾਈਟ ਬਣ ਰਹੀ ਹੈ ਉਹਦੇ ਤੇ ਸਾਰੀ ਜਾਣਕਾਰੀ ਹੋਏਗੀ ਜਦੋਂ ਵੈਬਸਾਈਟ ਬਣ ਗਈ ਫਿਰ ਉਹ ਕਿਤਾਬਚਾ ਬਣਾਉਣਾ ਵੀ ਬਹੁਤ ਆਸਾਨ ਹੋ ਜਾਏਗਾ ਕਿਉਂਕਿ ਵੈਬਸਾਈਟ ਲਈ ਸਾਨੂੰ ਇਹ ਸਾਰਾ ਕੁਝ ਲਿਖਣਾ
ਉਹਦੇ ਵਿੱਚ ਨਾ ਨਹੀਂ ਵਰਤਾਂਗੇ
ਹਾਂ ਜੇ ਕੋਈ ਸਾਡੇ ਕੋਲ ਕੱਲ ਨੂੰ ਸਵਾਲ ਵੀ ਉਠਾਉਂਦਾ ਉਹਨੂੰ ਕਿਹਾ ਮੈਨੂੰ ਕਿਹਾ ਕਿਤਾਬ ਦਾ ਪੜ੍ਹਦਾ ਕਿਤਾਬ ਦਾ ਪੜ੍ਹਦਾ ਜਵਾਬ ਤੁਸੀਂ
ਬਹੁਤ ਵਧੀਆ ਸੁਝਾਅ ਹੈ ਔਰ ਇਹਦੇ ਤੇ ਸਾਡੀਆਂ ਜੋ ਜਿੱਤਾਂ ਔਰ ਪ੍ਰਾਪਤੀਆਂ ਨੇ ਉਹ
ਜਿਹੜੀ ਹੁਣ ਅੱਜ ਦੱਸਣ ਲੱਗੇ ਪਹਿਲੀ ਵਾਰ ਮੈਂ ਦੱਸ ਰਿਹਾ ਜੋ ਪਹਿਲਾਂ ਆਪਾਂ ਗੱਲ ਕੀਤੀ ਨਹੀਂ ਤੇ ਤਾਂ ਹੀ ਸਾਡੇ ਤੇ ਸਵਾਲ ਉੱਠਦਾ ਵੀ ਇਹ ਕੁਝ ਨਹੀਂ ਕਰਦੇ
ਸਾਥੀ ਜੀ ਵੈਸੇ PSU ਵਾਲਿਆਂ ਨੂੰ ਪੰਜਾਬ ਦੇ ਵਿੱਚ ਉਹਨੇ ਕਾਫੀ ਲੰਬਾ ਸਾਰਾ ਆਰਟੀਕਲ ਲਿਖ ਕੇ ਭੇਜਿਆ ਸੀਗਾ
ਹਾਂਜੀ ਉਹਨਾਂ ਦੇ ਮੈਗਜ਼ੀਨ ਚ ਵੀ ਉਹ ਵੀ ਥੋੜਾ ਪੁਰਾਣਾ ਹੋ ਗਿਆ ਹੁਣ ਕਿਉਂਕਿ ਉਹਦੇ ਚ ਇੰਨੀ ਲੰਬੀ ਲਿਸਟ ਵੀ ਨਹੀਂ
ਪਰ ਉਹਦੇ ਵਿੱਚ ਵੀ ਕਾਫੀ ਡਿਟੇਲ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਪਰ ਗੱਲ ਥੋੜੀ ਸਹੀ ਹੈ ਕਿ ਇਹ ਇੱਕ ਕਿਤਾਬ ਚ ਬਣਾਇਆ ਜਾ ਸਕਦਾ ਉਹਦੇ ਨਾਲ ਉਹੀ ਕਿਤਾਬ ਚ ਜੋ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਉਸੇ ਸਿਚੁਏਸ਼ਨ ਦੇ ਵਿੱਚ ਸਟੂਡੈਂਟ ਜਿਹੜੇ ਜਾ ਰਹੇ ਨੇ
ਸਾਰਾ ਤੇ ਲਾਗੂ ਹੋ ਜਾਣਾ ਸਾਰਾ
ਬਿਲਕੁਲ ਬਿਲਕੁਲ ਕਿਉਂਕਿ ਇਹਦੇ ਚ ਥੋੜਾ ਮਸਲਾ ਇਹ ਵੀ ਰਹਿੰਦਾ ਜਿਹੜੇ ਕਹਿੰਦੇ ਅਸੀਂ ਕੁਛ ਕਰਦੇ ਨਹੀਂ ਹੁੰਦਾ ਹੈ ਕਿ ਇੰਨੇ ਕੰਮ ਹੁੰਦੇ ਆ ਕਿ ਸਾਡੇ ਕੋਲ ਮੇਰਾ ਖਿਆਲ ਹੈ ਮੈਂਬਰ ਇੱਕ ਥੋੜੇ ਨੇ ਔਰ ਵਕਤ ਨਹੀਂ ਰਹਿੰਦਾ ਕਿ ਅਸੀਂ ਇਹ ਕੁਛ ਵੀ ਕਰ ਸਕੀਏ ਜੋ ਅਸੀਂ ਕਰਦੇ ਹਾਂ ਉਹਨੂੰ ਲਿਖ ਵੀ ਸਕੀਏ ਸੋ ਮੇਰਾ ਖਿਆਲ ਆਉਂਦੇ ਸਮੇਂ ਚ ਇੱਕ ਦੋ ਵਲੰਟੀਅਰ ਵੀ ਅੱਗੇ ਆਏ ਨੇ ਜਿਨ੍ਹਾਂ ਨੇ ਖੁਦ ਆ ਕੇ ਕਿਹਾ ਕਿ ਉਹ ਸਾਡੀ ਸੰਸਥਾ ਚ ਮਦਦ ਕਰਨਾ ਚਾਹੁੰਦੇ ਆ ਸੋ ਇਸ ਤਰ੍ਹਾਂ ਦੇ ਕੰਮ ਡੈਫੀਨੇਟਲੀ ਅਸੀਂ ਇੱਕ ਵਿਉਂਤਬੰਦ ਤਰੀਕੇ ਨਾਲ ਕਰਾਂਗੇ
ਕਹਿ ਵੀ ਹੋ ਰਹੇ ਆ ਜਿਹੜੇ ਸਾਡੇ ਵਿੱਚ ਸਾਡੇ ਨਾਲ ਘੰਟਾ ਵੀ ਲਵਾ ਸਕਦੇ ਅਸੀਂ ਤਾਂ ਹੌਲੀ ਹੌਲੀ ਕੰਮ ਕਰ ਰਹੇ ਹਾਂ ਘਰ ਦਾ ਕੰਮ ਛੱਡ ਕੇ ਜਿਹੜਾ ਹੈਗਾ ਵਲੰਟੀਅਰ ਕੰਮ ਕਰ ਰਹੇ ਹਾਂ ਇਹਦੀ ਜਾਂਚ ਚਾਹੀਦੀ ਤਾਂ ਸੀਗੀ ਹੌਸਲਾ ਅਫਜਾਈ ਕਰਨੀ ਪਰ ਉਹ ਜੇ ਆਪ ਨਹੀਂ ਕਰ ਸਕਦੇ ਘੱਟੋ ਘੱਟ ਵੀ ਮੈਂ ਤਾਂ ਇਹ ਕਹੂੰਗਾ ਵੀ
ਉਹਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਰਾ ਪਿਛਲੇ ਸਾਲ ਸੰਘਰਸ਼ਾਂ ਦੇ ਵਿੱਚ ਲੱਤਾਂ ਖਿੱਚੀਆਂ ਤੇ ਮੀਡੀਆ ਦੇ ਵਿੱਚ ਜਿੰਨਾ ਵੀ ਉਲਟ ਪ੍ਰਚਾਰ ਯੂਨੀਅਨ ਦੇ ਖਿਲਾਫ਼ ਕਰ ਸਕਦੇ ਸੀਗੇ ਉਹ ਸਾਡਾ ਤੁਸੀਂ ਉਤਸ਼ਾਹ ਵਧਾ ਰਹੇ ਹੋ ਸੋ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣੇ ਕੰਮ ਕਰਦੇ ਰਹਾਂਗੇ
ਚਲੋ
ਪਿਛਲੇ ਹਫਤੇ ਦੇ ਵਿਚ ਆਪਾਂ ਸਾਥੀ ਗੁਰਾਹਾਂ ਨਾਲ ਵੀ ਗੱਲਬਾਤ ਕੀਤੀ ਸੀ ਇਸੇ ਮਸਲੇ ਦੇ ਵਿਚ ਔਰ ਜੋ ਇਹ ਸਾਲ ਮੈਂ ਪਹਿਲਾਂ ਖਰ ਇੰਨਾ ਫੋਲੋ ਵੀ ਨਹੀਂ ਕੀਤਾ ਪਰ ਇਹ ਸਾਲ ਜੋ ਪੰਜਾਬ ਦੇ ਵਿਚ ਪੰਚਾਇਤੀ ਚੋਣਾਂ ਦੇ ਵਿਚ ਹੋਇਆ ਈਵਨ ਕਤਲ ਤੱਕ ਹੋਏ ਔਰ ਕਿਸ ਤਰੀਕੇ ਨਾਲ ਗੁੰਡਾਗਰਦੀ ਸੀ ਪੀ ਆਈ ਐਮ ਐਲ ਦੇ ਸਾਥੀ ਬਖਤਪੁਰਾ ਨੂੰ ਉਹਨਾਂ ਨੇ ਕੁੱਟਮਾਰ ਵੀ ਕੀਤੀ ਕਾਂਗਰਸੀ ਗੁੰਡਿਆਂ ਵੱਲੋਂ ਸੋ ਤੁਹਾਡਾ ਇਹਦੇ ਵਿਚ ਕੀ ਰਾਏ ਹੈ ਪੰਚਾਇਤੀ ਚੋਣਾਂ ਦੇ ਵਿਚ
ਪਹਿਲੀ ਗੱਲ ਤਾਂ ਮਤਲਬ ਇਹ ਹੈਗੀ ਆ ਵੀ ਜਿਹੜੀ ਪੰਚਾਇਤੀ ਚੋਣਾਂ ਬਾਰੇ ਅਗਰਾਹਾਂ ਵਾਲਿਆਂ ਨੇ ਜਿਹੜੀ ਮਤਲਬ ਜੋ ਦਲੀਲਾਂ ਪੇਸ਼ ਕੀਤੀਆਂ ਜੋ ਉੱਥੇ ਉਹ ਕਰ ਰਹੇ ਆ ਵੀ ਮੈਂ ਤਾਂ ਉਹਦੇ ਸੰਦਰਭ ਵਿੱਚ ਮਤਲਬ ਮੈਂ ਗੱਲ ਕਰੂੰਗਾ
ਜੀ
ਸਭ ਤੋਂ ਪਹਿਲੀ ਗੱਲ ਤਾਂ ਮਤਲਬ ਹੈਗੀ ਆ ਵੀ ਤਕਰੀਬਨ ਅੱਜ ਤੋਂ 60-70 ਸਾਲ ਪਹਿਲਾਂ ਮੁੜ ਕੇ ਜਦੋਂ ਸਾਡੇ ਬਾਬਾ ਸਾਹਿਬ ਅੰਬੇਦਕਰ ਨੇ ਮੁੜ ਕੇ ਜਿਹੜਾ ਸੰਵਿਧਾਨ ਬਣਾਇਆ ਸੀਗਾ
ਜੀ
ਅੱਜ ਉਹ ਸੰਵਿਧਾਨ ਕਿੱਥੇ ਆ 1991 ਦੇ ਵਿਚ ਜਦੋਂ ਨਵੀਂ ਸੰਤੀ ਤੇ ਆਰਥਿਕ ਨੀਤੀ ਲੈ ਕੇ ਆਉਂਦੀ ਹੈ ਤੇ ਉਦੋਂ ਬਾਅਦ ਚ ਮੁੜ ਕੇ ਕਾਰਪੋਰੇਟ ਸਿਸਟਮ ਜਿਹੜਾ ਇੱਥੇ ਲਾਗੂ ਕੀਤਾ ਤਾਂ ਉਦੋਂ ਬਾਅਦ ਚ ਤਕਰੀਬਨ ਵੀ 110 ਤੋਂ ਦੇ ਕਰੀਬ ਤਾਂ ਉਹਦੇ ਜਿਹੜੇ ਕਾਨੂੰਨ ਆ ਉਹ ਅਮੈਂਡ ਕੀਤੇ ਕਰ ਦਿੱਤੇ ਗਏ ਜਿਹੜੇ ਕਿ ਲੋਕ ਪੱਖੀ ਸੀ ਕਿਸੇ ਹੱਦ ਤੱਕ ਲੋਕ ਪੱਖੀ ਸੀ ਪਰ ਅੱਜ ਦੀ ਹਾਲਤ ਕੀ ਆ ਅੱਜ ਚੋਣਾਂ ਵਿਚ ਤਾਂ ਮਤਲਬ ਅੱਜ ਕੀ ਦੇਖ ਰਹੇ ਹੋ ਵੀ ਜਿੰਨੇ ਡੀ ਸੀ ਆ ਪੰਜਾਬ ਦੇ ਸਾਰਿਆਂ ਨੂੰ ਸੰਵਿਧਾਨ ਦੇ ਪਾੜ ਕੇ ਵਰਕੇ ਫੜਾਏ ਹੋਏ ਜਿੱਥੇ ਔਰਤ ਦੀ ਲੋੜ ਆ ਮੁੜ ਕੇ ਵੀ ਕਾਂਗਰਸ ਇੱਥੇ ਔਰਤ ਜਿੱਤੂ ਨੂੰ ਔਰਤ ਉੱਥੇ ਕਹਿੰਦੇ ਇੱਥੇ ਔਰਤ ਲਿਖਦੇ ਜਿੱਥੇ ਕਹਿੰਦੇ ਮੁੜ ਕੇ ਵੀ ਇੱਥੇ ਮਜ਼ਬੀ ਸਿੰਘ ਸੀ ਇੱਥੇ ਜਿਹੜਾ ਜਨਰਲ ਨੀ ਹੈਗਾ ਮੁੜ ਕੇ ਜੇ ਕੁਝ ਵੀ ਲਿਖ ਲਾ ਜਾਣੀ ਸੰਵਿਧਾਨ ਕਿੱਥੇ ਆ ਕਿਹੜੇ ਸੰਵਿਧਾਨ ਦੀ ਗੱਲ ਕਰਦੇ ਹੋ ਸੰਵਿਧਾਨ ਸੰਵਿਧਾਨ ਤੇ ਖਤਮ ਹੈ ਕੋਈ ਇੱਥੇ ਕੋਈ ਡੈਮੋਕਰੇਸੀ ਨਾਂ ਦੀ ਗੱਲ ਨੀ ਇੱਥੇ ਤਾਂ ਜਿਹੜੇ ਡੀ ਸੀ ਡੈਮੋਕਰੇਟ ਆ ਤੇ ਡੀ ਸੀ ਜਿਹੜੇ ਪ੍ਰਧਾਨ ਮੰਤਰੀ ਸਾਰਾ ਕੁਝ ਲਾਗੂ ਉਹ ਕਰ ਰਹੇ ਆ ਇਸ ਵਾਸਤੇ ਮੁੜ ਕੇ ਜਾਣੀ ਘੱਟੋ ਘੱਟ ਸਿਰਫ ਮੈਂ ਤਾਂ ਇਹ ਸਮਝਦਾ ਵੀ ਬਣ ਕੇ ਇਦੋਂ ਪਹਿਲਾਂ ਜਦੋਂ ਪਹਿਲਾਂ ਮੁੜ ਕੇ ਪਠਾਨਕੋਟ ਦੇ ਵਿੱਚ ਉਦੋਂ ਵੀ ਚੋਣਾਂ ਸੀ ਤੇ ਉਦੋਂ ਮਤਲਬ ਜਿਹੜੀ ਸੀ ਪੁਲਿਸ ਵਾਲੇ ਤੋਂ ਪੁਲਿਸ ਵਾਲੇ ਮਰਵਾਤੇ ਸੀ ਅਕਾਲੀਆਂ ਨੇ ਉਦੋਂ ਬਾਅਦ ਚ ਮੁੜ ਕੇ ਫਿਰ ਦੁਬਾਰਾ ਚੋਣਾਂ ਆਈਆਂ ਤਾਂ ਮੁੜ ਕੇ ਫਿਰ ਇੱਧਰ ਜਿਹੜਾ ਸੀਗਾ ਮੁੜ ਕੇ ਦੂਜਾ ਕਾਂਡ ਵਾਪਰਿਆ ਜਿਹੜਾ ਫਿਰ ਕਾਂਗਰਸ ਦੇ ਸਮੇਂ ਸੀਗਾ ਅੱਜ ਫਿਰ ਜਿਹੜੀਆਂ ਚੋਣਾਂ ਸਾਹਮਣੇ ਆਈਆਂ ਇਹਦੇ ਵਿੱਚ ਮੁੜ ਕੇ ਪਹਿਲਾਂ ਫਿਰਕਾ ਪ੍ਰਸਤੀ ਦਾ ਚੱਕਰ ਚਲਾ ਰਹਿੰਦੇ ਸੀਗੇ ਵੀ ਕਿਤੇ ਗੁਰੂ ਸਾਹਿਬ ਦੇ ਜਿਹੜੇ ਪੱਤਰੇ ਪਾਠ ਜਾਂ ਕੁਛ ਹੋਰ ਕਰਤੇ ਅੱਜ ਇੱਕ ਨਵਾਂ ਜਿਹੜਾ ਸਿਸਟਮ ਦੀ ਰਚਨਾ ਕਰਤੀ ਇਹਨਾਂ ਨੇ ਉਹ ਇਹ ਆ ਮੁੜ ਕੇ ਵੀ ਜਾਣੀ ਵੀ ਜਿਹੜਾ ਮਤਲਬ ਵੀ ਕਾਨੂੰਨ ਹੈ ਇਹ ਸੰਵਿਧਾਨ ਤਾਂ ਇਹਨਾਂ ਨੇ ਪਾਸੇ ਕਰਤਾ ਕੋਈ ਸੰਵਿਧਾਨ ਨੀ ਇੱਥੇ ਇੱਥੇ ਤਾਂ ਜਿਹੜਾ ਕੁਛ ਵੀ ਹੋ ਕੀ ਕਰ ਕੀ ਰਹੇ ਆ ਸਿਰਫ ਇਹ ਕਰ ਰਹੇ ਆ ਮੁੜ ਕੇ ਜਿਹੜੇ ਹੈਗਾ ਕਿ ਆਪਦੀ ਮਰਜ਼ੀ ਦੇ ਜਿਹੜੀ ਹੈਗੀ ਜਿਹੜੀ ਲੋੜ ਮੁਤਾਬਕ ਨੁਕਤੇ ਚ ਲਿਖ ਲੈਂਦੇ ਆ ਤੇ ਜਿਵੇਂ ਜਿਹੜਾ ਨਾ ਸੂਤ ਬਹਿੰਦਾ ਲਿਖ ਲੈਂਦੇ ਉਹਨੂੰ ਸੰਵਿਧਾਨ ਕਹੀ ਜਾਂਦੇ ਇਸ ਵਾਸਤੇ ਜੇ ਕਾਨੂੰਨ ਹੋਵੇ ਤਾਂ ਘੱਟੋ ਘੱਟ ਮੁੜ ਕੇ ਜਿਹੜਾ ਜਿਹੜਾ ਜਿਹੜੇ ਬੰਦੇ ਮਤਲਬ ਜਿੱਥੇ ਬੰਦੇ ਮਰੇ ਆ ਉਹ ਕਾਨੂੰਨ ਤੋੜ ਨਾਲ ਮਰੇ ਆ ਬੰਦੇ ਜੇ ਕੁੱਟਮਾਰ ਹੋਈ ਆ ਤਾਂ ਕਾਨੂੰਨ ਤੋੜ ਨਾ ਹੋਈ ਆ ਪਰ ਕਾਨੂੰਨ ਕਿਹੜਾ ਜੇ ਕੋਈ ਸੰਵਿਧਾਨ ਹੋਵੇ ਤਾਂ ਉਹਦਾ ਕਾਨੂੰਨ ਹੁੰਦਾ ਇਸ ਵਾਸਤੇ ਮੁੜ ਕੇ ਮੈਂ ਸਮਝਦਾ ਵੀ ਇੱਥੇ ਦਾ ਮਤਲਬ ਜਾਣੀ ਵੀ ਕਾਨੂੰਨ ਕਾਹਦਾ ਜੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਗਿਆ ਸੀ 20% ਦੇਸ਼ ਉਹ ਵਿੱਚ ਆਇਆ ਜੇ ਮੁੜ ਕੇ ਦੂਜਾ ਤੀਜਾ ਆਇਆ ਤੇ ਮੁੜ ਕੇ 5% ਜਾ ਕੇ ਉਹ ਵਿੱਚ ਆਏ ਕਿਹੜਾ ਕੋਈ ਕਿਹੜਾ ਇੱਥੇ ਦੇਸ਼ ਨੂੰ ਬਚਾਉਣ ਵਾਲੀ ਗੱਲ ਕਰਦਾ ਸੋ ਕੁਛ ਨੀ ਇੱਥੇ ਹੋ ਰਿਹਾ ਇਸ ਵਾਸਤੇ ਇਹ ਤਾਂ ਗੋਲੇ ਆ ਸਾਮਰਾਜੀਆਂ ਦੇ ਕਾਰਪੋਰੇਟ ਘਰਾਣਿਆਂ ਦੇ ਜਿਵੇਂ ਉਹ ਚਲਾਉਂਦੇ ਆ ਰਿਮੋਟ ਉਹਨਾਂ ਦੇ ਹੱਥ ਦੇ ਵਿੱਚ ਉਵੇਂ ਚੱਲਦੇ ਆ ਉਹ ਹੀ ਪੰਜਾਬ ਦੇ ਵਿੱਚ ਹਾਲਤ ਹੈਗੀ ਆ
ਬਿਲਕੁਲ
ਵੀ ਪਹਿਲਾਂ ਅਨਾਊਂਸ ਕੀਤਾ ਮੁੜ ਕੇ ਜਿਹਨੇ ਕੱਲ੍ਹ ਦੀ ਗੱਲ ਹੋਈ ਸੀ ਕੱਲ੍ਹ ਸਾਡੇ ਘਰੇ ਗੱਲ ਚੱਲਦੀ ਮੈਨੂੰ ਕਹਿੰਦੇ ਵੀ ਆਪਣੇ ਵੀ ਉੱਥੇ ਵੀ ਬੰਦੇ ਖੜੇ ਮੁੜ ਕੇ ਹੈਗੇ ਵੀ ਕੌਣ ਜਿੱਤੂਗਾ ਉੱਥੇ ਮੈਂ ਕਿਹਾ ਵੀ ਉੱਥੇ ਕਿਹਦੇ ਜਿੱਤਣਾ ਮੈਂ ਕਾਂਗਰਸ ਜਿੱਤੂ ਕਹਿੰਦੇ ਕਿਹਾ ਮੈਂ ਕਿਹਾ ਵੀ ਤੂੰ ਚਲਾਉਣ ਵਾਲਾ ਬੰਦਾ ਕਾਂਗਰਸੀ ਜਦੋਂ ਬੰਦੇ ਦੀ ਪਹਿਲਾਂ ਉੱਥੇ ਜਿਹੜਾ ਰਿਜ਼ਰਵ ਸੀਟ ਰਿਜ਼ਰਵ ਨਹੀਂ ਸੀ ਜਨਰਲ ਸੀਗੀ ਤੇ ਚੱਕ ਕੇ ਰਾਤੇ ਰਾਤ ਸੀ ਰਿਜ਼ਰਵ ਕਰਤੀ ਇਹਦਾ ਮਤਲਬ ਕੀ ਇਹਦਾ ਮਤਲਬ ਇਹ ਆ ਮੁੜ ਕੇ ਵੀ ਇੱਥੇ ਕਾਂਗਰਸੀ ਬੰਦਾ ਸਾਡਾ ਹੀ ਬੈਠਾ ਮੁੜ ਕੇ ਚੱਕ ਕੇ ਉਹਨੇ ਆਪਦੀ ਬਣਾ ਲੈਣਾ ਉਹੀ ਬਣ ਗਿਆ ਸਵੇਰ ਨੂੰ ਪਤਾ ਲੱਗਿਆ ਸੋ ਇਹ ਹਾਲਤ ਹੈ ਸਿਰਫ ਮੁੜ ਕੇ ਜਾਣੀ ਵੀ ਜਾਂ ਜਿਹੜੀਆਂ ਚੁਣੀਆਂ ਚੋਣਾਂ ਹੈ ਇਹ ਉਹਨਾਂ ਦਾ ਮੁੜ ਕੇ ਜਿਹੜਾ ਹੈਗਾ ਵੀ ਜਿਹੜਾ ਮਤਲਬ ਪ੍ਰਬੰਧ ਉਹਦਾ ਕੀਤਾ ਜਾ ਰਿਹਾ ਵੀ ਕਿਸੇ ਹਿਸਾਬ ਦੇ ਨਾਲ ਮੁੜ ਕੇ ਜਿਹੜਾ ਹੈਗਾ ਵੀ ਮੋਦੀ ਕੋਲੇ ਜਿਹੜਾ ਈਵੀਐਮ ਹੈਗਾ ਤੇ ਇਹਨਾਂ ਕੋਲੇ ਜਿਹੜਾ ਫਿਰਕਾ ਪ੍ਰਾਪਤੀ ਦੇ ਮਤਲਬ ਇਹਦਾ ਦੌਰ ਹੈਗਾ ਇਹੋ ਜਿਹਾ ਪ੍ਰਬੰਧ ਆ ਹੁਣ ਆਪਾਂ ਦੇਖਿਆ ਮੁੜ ਕੇ ਵੀ ਇਹਨਾਂ ਨੇ ਚੱਕ ਕੇ ਮੁੜ ਕੇ ਜਿਹੜੀਆਂ ਹੈਗੀਆਂ ਵੀ ਉੱਥੇ ਵੋਟਾਂ ਨੂੰ ਵੀ ਅੱਗ ਲਾ ਤੀ ਮੁੜ ਕੇ ਉੱਥੇ ਜਾ ਕੇ ਕੁਛ ਬੰਦੇ ਵੀ ਮਰ ਗਏ ਤੇ ਮੁੜ ਕੇ ਉੱਥੇ ਉੱਥੇ ਤਾਂ ਮਤਲਬ ਉੱਥੇ ਤਾਂ ਜਿਹੜੀ ਲੁੱਟ ਖੋ ਮੱਚੀ ਹੋਈ ਆ ਲੋਕ ਜੇ ਸਿਆਣੇ ਹੋਣ ਤਾਂ ਘੱਟੋ ਘੱਟ ਬਈ ਜਿਹੜੇ ਬੰਦੇ ਨੂੰ ਤੁਸੀਂ ਅੱਜ ਵੋਟ ਪਾ ਰਹੇ ਹੋ ਜਾਂ ਸ਼ਰਾਬ ਪੀ ਕੇ ਪੈਸੇ ਲੱਗ ਜਾਓ ਕੁਛ ਵੀ ਕਰ ਰਹੇ ਹੋ ਇਹ ਤੁਹਾਡੇ ਨਾਲ ਨਿਭੋ ਕਿਵੇਂ ਇਹ ਤੁਹਾਡੇ ਨਿਭ ਨਹੀਂ ਸਕਦਾ ਸੋ ਇਸ ਵਾਸਤੇ ਅਸੀਂ ਸਮਝਦੇ ਹਾਂ ਮੁੜ ਕੇ ਘੱਟੋ ਘੱਟ ਜਿਹੜੇ ਕਿਸੇ ਸਿਸਟਮ ਦੇ ਵਿੱਚ ਕਿਸੇ ਬੰਦੇ ਨੂੰ ਭੇਜਣ ਦਾ ਪ੍ਰਬੰਧ ਹੈ ਪਰ ਉਹਨੂੰ ਸੱਦਣ ਦਾ ਵਾਪਸ ਜਿਹੜੇ ਸੱਦਣ ਦਾ ਪ੍ਰਬੰਧ ਨੀਗਾ ਉਹ ਤੁਹਾਡੇ ਕੰਮ ਦਾ ਪ੍ਰਬੰਧ ਹੈ ਨੀਗਾ ਇਸ ਵਾਸਤੇ ਚਾਹੁੰਦੇ ਮੁੜ ਕੇ ਘੱਟੋ ਘੱਟ ਵੀ ਜਿਹੜੀਆਂ ਮਤਲਬ ਜਿਹਨੂੰ ਤੁਸੀਂ ਮਤਲਬ ਜਿਹੜੇ ਵੀ ਜਿਹੜੀ ਛੋਟੀ ਕਚਹਿਰੀ ਜਿਹਨੂੰ ਕਹਿੰਦੇ ਹੁੰਦੇ ਸੀਗੇ ਉਹਦੀਆਂ ਕੱਲ ਚੋਣਾਂ ਪਈਆਂ ਪਰ ਇਹ ਕਚਹਿਰੀ ਕੋਈ ਨੀ ਹੈਗੀ ਅੱਜ ਤਾਂ ਸਿਰਫ ਪ੍ਰਬੰਧ ਕੀਤਾ ਗਿਆ ਵੀ ਪੈਸਿਆਂ ਨਾਲ ਕੱਲ ਨੂੰ ਜਿਹੜੀਆਂ 2019 ਵਾਲੀ ਚੋਣ ਹੈ ਉਹ ਜਿੱਤੀ ਜਾਵੇ ਜਾਂ ਲੋਕਾਂ ਡਰਾ ਕੇ ਜਿੱਤੀ ਜਾਵੇ ਜਾਂ ਸ਼ਰਾਬ ਪਿਆ ਕੇ ਜਿੱਤੀ ਜਾਵੇ ਜਾਂ ਕਿਹੜਾ ਤਰੀਕਾ ਹੋਵੇ ਕਿਹੜਾ ਪ੍ਰਬੰਧ ਕੀਤਾ ਜਾਵੇ ਇਹੋ ਜਿਹੇ ਤਾਂ ਇੱਥੇ ਜਿਹੜੇ ਐਕਸਪੈਰੀਮੈਂਟ ਕੀ ਚੱਲ ਰਹੇ ਆ ਐਕਸਪੈਰੀਮੈਂਟ ਦੇ ਵਿੱਚੋਂ ਮੁੜ ਕੇ ਬੰਦੇ ਵੀ ਕੁਛ ਮਰ ਗਏ ਆ ਤੇ ਕਿਤੇ ਅੱਗ ਉੱਗ ਵੀ ਲੱਗ ਗਈ ਆ ਮੁੜ ਕੇ ਸਮਝਦੇ ਆ ਵੀ ਘੱਟੋ ਘੱਟ ਚਾਹੀਦਾ ਲੋਕਾਂ ਨੂੰ ਆ ਕਿ ਇਸ ਸਿਸਟਮ ਦਾ ਜਿਹੜਾ ਮਤਲਬ ਹੈਗਾ ਇਹਦਾ ਬਾਈਕਾਟ ਚਾਹੀਦਾ ਮੁਕੰਮਲ ਤੌਰ ਦੇ ਉੱਤੇ ਕਿਉਂਕਿ ਇਹ ਲੋਕਾਂ ਨੂੰ ਬਚਾਉਣ ਵਾਸਤੇ ਕੁਛ ਨਹੀਂ ਕਰ ਰਹੀਆਂ ਲੋਕਾਂ ਦਾ ਕੋਈ ਮਤਲਬ ਰੋਟੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਕਰ ਰਹੀਆਂ ਇਹ ਸਿਰਫ ਲੋਕਾਂ ਦੇ ਵਿੱਚ ਧੜੇਬੰਦੀ ਬਣਾ ਖੜੀ ਕਰਕੇ ਦੁਸ਼ਮਣੀਆਂ ਬਣਾ ਪਾ ਕੇ ਮੁੜ ਕੇ ਉਹਦੇ 'ਚ ਵੋਟਾਂ ਭਾਲਦੇ ਆ
ਟਾਈਮ ਬਿਲਕੁਲ ਅਸੀਂ ਜਾਣ ਤੋਂ ਪਹਿਲਾਂ ਸਾਡੇ ਨਾਲ ਆਂਟੀ ਗੁਰਮੀਤ ਕੌਰ ਵੀ ਬੈਠੇ ਹੋਏ ਆ ਜਿਹੜੇ ਨਛੱਤਰ ਸਿੰਘ ਦੇ ਘਰੋਂ ਨੇ ਸੋ ਆਂਟੀ ਜੀ ਤੁਹਾਡੇ ਕੋਲੋਂ ਵੀ ਪੁੱਛਣਾ ਚਾਹਾਂਗੇ ਕਿ ਤੁਸੀਂ ਰਹਿਣ ਹੈੱਡਫੋਨ ਰਹਿਣ ਤੋਂ ਤੁਸੀਂ ਚਾਹੇ ਹਾਂਜੀ ਲੋੜ ਨਹੀਂ ਇਹਨਾਂ ਦੀ ਕਿ ਇੱਕ ਜੁਝਾਰੂ ਕਿਸਾਨੀ ਆਗੂ ਹੈ ਤੁਹਾਡਾ ਸੰਘਰਸ਼ਾਂ ਦੇ ਵਿੱਚ ਓਬਵੀਅਸਲੀ ਔਰਤ ਦੇ ਸਾਥ ਤੋਂ ਬਿਨਾਂ ਕੋਈ ਵੀ ਜਿਹੜਾ ਜੁਝਾਰੂ ਸਾਥੀ ਆ ਸੰਘਰਸ਼ ਨਹੀਂ ਲੜ ਸਕਦਾ ਸੋ ਤੁਹਾਡਾ ਕਿਹੋ ਜਿਹਾ ਇਹ ਸਾਰੀ ਗੱਲਬਾਤ ਦਾ ਐਕਸਪੀਰੀਅੰਸ ਹੈ ਸਾਡੇ ਨਾਲ ਗੱਲ ਕਰੋ
ਸਾਡਾ ਮਤਲਬ ਪਹਿਲਾਂ ਇਹਨਾਂ ਦਾ ਬਿਜਲੀ ਬੋਰਡ ਚ ਸੀ
ਹਾਂਜੀ
ਬਿਜਲੀ ਬੋਰਡ ਦੀ ਜਿਹੜੀ ਯੂਨੀਅਨ ਸੀ
ਹਾਂਜੀ
ਉਹ ਬਸ ਉਹ ਵਰਕਰ ਸਾਡੇ ਘਰੇ ਆਉਂਦੇ ਰਹਿੰਦੇ ਸੀ ਮੀਟਿੰਗਾਂ ਰੱਖਦੇ ਰਹਿੰਦੇ ਸੀ
ਹਾਂਜੀ
ਜਿੱਦਾਂ ਬਲਵੰਤ ਬਾਗਾ ਬਲਵੰਤ ਬਾਗੇ ਵਰਗੇ
ਹਾਂਜੀ
ਤੇ ਪਹਿਲਾਂ ਬਲਵੰਤ ਮਖੂ ਵੀ ਨਾਲ ਸੀ ਇਹਨਾਂ ਦੇ ਉਹ ਵੀ ਮੀਟਿੰਗਾਂ ਰੱਖਦੇ ਰਹਿੰਦੇ ਸੀ ਬਸ ਜੀ ਇਹ ਮੀਟਿੰਗਾਂ ਰੱਖਦੇ ਰਹਿੰਦੇ ਸੀ ਮੈਂ ਉਹਨਾਂ ਦੀਆਂ ਰੋਟੀਆਂ ਪਕਾਉਂਦੀ ਰਹਿੰਦੀ ਸੀ ਚਾਹ ਪਾਣੀ ਬਣਾਉਂਦੀ ਰਹਿੰਦੀ ਸੀ ਮੇਰੀ ਰਾਤ ਸਾਰੀ ਆਈ ਨਿਕਲ ਜਾਂਦੀ ਸੀ ਪੂਰੀ ਰਾਤ ਇਹ ਇਹੀ ਕੰਮ ਕਰਦੇ ਸੀ ਸਾਰੀ ਸਾਰੀ ਰਾਤ ਜਾਗਦੇ ਸੀ ਉਸ ਤੋਂ ਬਾਅਦ ਬਸ ਹੁਣ ਕਿਸਾਨ ਯੂਨੀਅਨ ਚ ਆ ਗਏ ਆ ਹੁਣ ਕਿਸਾਨ ਯੂਨੀਅਨ ਦੀਆਂ ਮੀਟਿੰਗਾਂ ਰੱਖ ਲੈਂਦੇ ਆ ਘਰੇ ਬਸ ਹੁਣ ਉਹ ਸੇਵਾ ਕਰਨੀ ਪੈਂਦੀ ਆ ਸਾਡਾ ਇਹ ਯੋਗਦਾਨ ਆ
ਕੁਛ ਪੁਲਿਸ ਬਾਰੇ ਵੀ ਦੱਸ ਦਿਓ
ਜਿਹੜਾ ਯੂਨੀਅਨ ਆ ਇਹ ਚ ਮੈਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਦਿੰਦੇ ਸੀ ਕੁਲਦੀਪ ਕੌਰ ਕੁੱਸਾ ਵੀ ਤੁਸੀਂ ਪਿੰਡ ਦੇ ਵਿੱਚ ਔਰਤਾਂ ਨੂੰ ਲੈ ਕੇ ਜਾਇਆ ਕਰੋ ਤੇ ਉਹ ਜਿੰਨਾ ਕੁ ਮੇਰਾ ਯੋਗਦਾਨ ਆ ਮਤਲਬ ਮੈਂ ਜ਼ੋਰ ਲਾ ਸਕੀ ਆਂਢ ਗੁਆਂਢ ਆਸੇ ਪਾਸੇ ਨੂੰ ਮੈਂ ਕੁਛ ਔਰਤਾਂ ਨੂੰ ਇਕੱਠਾ ਕਰਕੇ ਇਕੱਠੀਆਂ ਕਰਕੇ ਲੈ ਕੇ ਜਾਂਦੀ ਰਹੀ ਹਾਂ ਬਸ ਜਦੋਂ ਮੈਂ ਮੂਹਰੇ ਨਾ ਹੋਣਾ ਅੱਗੇ ਨਾ ਹੋਣਾ ਤਾਂ ਪਿੰਡ ਦੀਆਂ ਔਰਤਾਂ ਨਹੀਂ ਸੀ ਜਾਂਦੀਆਂ ਇਸ ਕਰਕੇ ਇਹ ਕਿਸਾਨ ਯੂਨੀਅਨ ਦੇ ਆਗੂ ਵਾਰ ਵਾਰ ਆ ਕੇ ਮੈਨੂੰ ਇਹੀ ਕਹਿੰਦੇ ਸੀ ਕਿ ਤੁਸੀਂ ਔਰਤਾਂ ਨੂੰ ਲੈ ਕੇ ਜਾਓ ਤੇ ਮੈਂ ਥੋੜਾ ਘਣਾ ਜਿੰਨਾ ਕੁ ਮੇਰੇ ਕੋਲ ਹੋ ਸਕਦਾ ਸੀ ਮੈਂ ਲੈ ਕੇ ਜਾਂਦੀ ਸੀ ਕਿਉਂਕਿ ਜਿਹੜੇ ਘਰ ਦੇ ਕੰਮ ਆ ਉਹ ਵੀ ਮੇਰੀ ਜ਼ਿੰਮੇਵਾਰੀ ਬਣਦੀ ਸੀ ਮੈਂ ਹੀ ਕਰਦੀ ਸੀਗੀ
ਕੁਛ ਪੁਲਿਸ ਬਾਰੇ ਵੀ ਬੋਲ ਦਿਓ
ਦੂਜੀ ਵਾਰੀ
ਬਾਕੀ ਜੇ ਪੁਲਿਸ ਆ ਵੈਸੇ ਪੁਲਿਸ ਨੇ ਕੋਈ ਮੇਰੇ ਨਾਲ ਮਾੜਾ ਵਤੀਰਾ ਨਹੀਂ ਕੀਤਾ
ਪਰ
ਜਦੋਂ ਆਉਂਦੇ ਸੀ ਪੁਲਿਸ ਵਾਲੇ ਹਾਂਜੀ ਪੁੱਛਦੇ ਸੀ ਹਾਂਜੀ ਕਿੱਥੇ ਆ ਨਛੱਤਰ ਸਿੰਘ ਤੇ ਮੈਂ ਕਹਿੰਦੀ ਸੀ ਉੱਥੇ ਹੀ ਆ ਜਿੱਥੇ ਮਤਲਬ ਉਹਨਾਂ ਨੇ ਜਾਣਾ ਸੀਗਾ ਉੱਥੇ ਹੀ ਜਾਂਦੇ ਆ ਉੱਥੇ ਗਏ ਹੋਏ ਆ ਤੇ ਕਦੋਂ ਕਦੇ ਗਏ ਆ ਮੈਂ ਦੱਸ ਦਿੰਦੀ ਸੀ ਕੱਲ੍ਹ ਦੇ ਜਾਂ ਪਰਸੋਂ ਦੇ ਗਏ ਆ ਪਰ ਮੈਨੂੰ ਬਈ ਮੈਨੂੰ ਨੀ ਪਤਾ ਬਈ ਮੈਨੂੰ ਨੀ ਪਤਾ ਮਤਲਬ ਉਹ ਕਦੋਂ ਦੇ ਗਏ ਆ ਤੇ ਵੈਸੇ ਪਰ ਉੱਥੇ ਗਏ ਹੋਣੇ ਆ ਜਿੱਥੇ ਜਾਣਾ ਸੀ ਪਰ ਉਹ ਮੈਨੂੰ ਐਵੇਂ ਆਖਾਂ ਮੈਂ ਕੁਛ ਨੀ ਸੀ ਬੋਲਦੇ ਸਤਿ ਸ੍ਰੀ ਅਕਾਲ ਬੁਲਾ ਕੇ ਉਹ ਚਲੇ ਜਾਂਦੇ ਸੀ ਪਰ ਮੈਨੂੰ ਡਰ ਜ਼ਰੂਰ ਲੱਗਦਾ ਸੀ ਜਦੋਂ 30-35 ਜਾਣੇ ਆ ਆ ਜਾਂਦੇ ਸੀ ਸਾਰੇ ਘਰੇ ਤਲਾਸੀ ਲਈ ਰਾਤ ਦੇ 2-2 ਵਜੇ ਗੇਟ ਖਲਾਉਂਦੇ ਸੀਗੇ ਆ ਕੇ ਤੇ ਲੜਕਾ ਸਾਡਾ ਵੱਡਾ ਉਹ ਗੇਟ ਖੋਲ ਦਿੰਦਾ ਸੀ ਤਲਾਸੀ ਲੈ ਕੇ ਵਾਪਸ ਮੁੜ ਜਾਂਦੇ ਸੀ ਹੋਰ ਕੁਛ ਨੀ ਸੀ ਬੋਲਦੇ ਉਹ
ਬਹੁਤ ਮਹੱਤਵਪੂਰਨ ਯੋਗਦਾਨ ਹੈ ਇਸ ਤਰ੍ਹਾਂ ਅਗਰ ਤੁਹਾਡਾ ਸਾਥੀ ਤੁਹਾਡੇ ਨਾਲ ਨਾ ਹੋਵੇ ਉਹ ਹੋਰ ਅਜੀਬ ਕਿਸਮ ਦੇ ਮਸਲੇ ਖੜੇ ਹੁੰਦੇ ਨੇ ਤੋ ਤੁਹਾਡਾ ਵੀ ਧੰਨਵਾਦ ਕਰਦੇ ਆਂਟੀ ਅਸੀਂ ਕਿ ਤੁਸੀਂ ਇੰਨਾ ਲੰਬਾ ਸਮਾਂ ਸਾਥ ਹੁਣ ਵੀ ਸਾਥ ਹੋ ਅੱਜ ਤੁਸੀਂ ਤੁਹਾਡੇ ਨਾਲ ਗੱਲ ਕਰਕੇ ਹਮੇਸ਼ਾ ਸਾਨੂੰ ਵੀ ਬਹੁਤ ਹੌਸਲਾ ਮਿਲਦਾ ਕਿ ਇਹ ਇਹਨਾਂ ਰਾਹਾਂ ਤੇ ਜਿਨ੍ਹਾਂ ਤੇ ਅਸੀਂ ਤੁਰੇ ਹਾਂ ਸਹੀ ਰਾਹ ਆ ਸਾਡੇ ਲਈ ਤੋ ਆਖਿਰ ਵਿੱਚ ਜਾਂਦੇ ਜਾਂਦੇ ਅਸੀਂ ਜਿਹੜੇ ਆ ਕੁਝ ਕਵਿਤਾਵਾਂ ਸਾਨੂੰ ਸਾਡੇ ਲਈ ਪ੍ਰੇਰਨਾ ਸਰੋਤ ਨੇ ਔਰ ਆਉਂਦੇ ਸਮੇਂ ਚ ਸਾਨੂੰ ਇੰਪਾਵਰ ਰੱਖਣਗੀਆਂ ਕਿ ਅਸੀਂ ਇਸੇ ਰਾਹ ਤੁਰੇ ਰਹੀਏ ਸਾਥੀ ਜੈਮਲ ਸਿੰਘ ਪੱਡਾ ਦੀ ਕਵਿਤਾ ਹੈ ਜਗੀਰਦਾਰੀ ਨੂੰ ਤੇਰੇ ਪੱਥਰ ਦਿਲ ਨੂੰ ਟੁੱਟਣ ਲੱਗਿਆ ਚਿਰ ਨਹੀਂ ਲੱਗਣਾ ਤੇਰੇ ਉੱਚੇ ਮਹਿਲ ਚੁਬਾਰੇ ਖੁੱਸਣ ਲੱਗਿਆ ਚਿਰ ਨਹੀਂ ਲੱਗਣਾ ਦੇਸ਼ ਭਗਤ ਲਵਾ ਕੇ ਫਾਹੇ ਜਿਹੜੀ ਤੁਸੀਂ ਜਗੀਰ ਬਣਾਈ ਭਰਿਆ ਪਾਪ ਤੇਰੇ ਦਾ ਭਾਂਡਾ ਫੁੱਟਣ ਲੱਗਿਆ ਚਿਰ ਨਹੀਂ ਲੱਗਣਾ ਵੱਡੇ ਭਾਗ ਮਿਲੀ ਸਰਦਾਰੀ ਲੋਕਾਂ ਨੂੰ ਜ਼ਾਹਰ ਕਰਾਵੇ ਪਾਜ ਤੇਰੇ ਦਾ ਪਰਦਾ ਇੱਕ ਉੱਠਣ ਲੱਗਿਆ ਚਿਰ ਨਹੀਂ ਲੱਗਣਾ ਦੂਜਿਆਂ ਦੇ ਮੋਢੇ ਤੇ ਰੱਖ ਕੇ ਸਿੱਖ ਛੱਡੀ ਤੂੰ ਰਫਲ ਚਲਾਉਣੀ ਯਾਦ ਰੱਖ ਤੈਨੂੰ ਵੀ ਜ਼ਾਲਮ ਠੁੱਕਣ ਲੱਗਿਆ ਚਿਰ ਨਹੀਂ ਲੱਗਣਾ ਰਾਤ ਦਿਨੇ ਤੇਰੇ ਵਿੱਚ ਖੇਤਾਂ ਥੱਕਦੀ ਟੁੱਟਦੀ ਰਹੇ ਜਵਾਨੀ ਇਸੇ ਤਰ੍ਹਾਂ ਤੈਨੂੰ ਵੀ ਮੂਰਖ ਖੁੱਸਣ ਲੱਗਿਆ ਚਿਰ ਨਹੀਂ ਲੱਗਣਾ ਚਿਰ ਨਹੀਂ ਲੱਗਣਾ ਤੋ ਅਗਲੇ ਸਾਲ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਧੰਨਵਾਦ किसी भी वक्त planetaudio.org.nz/radio